Dann hol ich mir den Mann. Dann brauche ich eine Nase.
ਸਦਕਾ ਆਪ ਜੀ ਆਪਣੇ ਅਮੋਲਕ ਸਵਾਸ
सदगुरु की याद में बैठ के सफल कर रहे हो। अमृत बाणी का कीर्तन आप जी ने प्यार श्रद्धा नाल सरवण किया है। सतगुरु जी के महान पवित्र इतिहास की कथा आप पिछले दिनों से आरंभ की है, जिस कथा नूं सिख चैनल गुरमुख वीर लाइव सारे संसार दे विच दिखा रहे हैं। चमकौर साहब के शहीदी साके की कथा है, जो संसार के तख्ते ते किधरे भी इतिहास नहीं मिलता कि 10 लाख नाल 40 सिंह जूझे होण। आप जी ने पिछे प्रसंग सरवण किया है, जिस समय महाराज साहब जी दे कोल 20 सिंहां दा जथा 5-5 करके मैदाने जंग अंदर वीर गति नूं प्राप्त होया। सूरज मध्यान ढा चुका सी। सच्चे पातशाह दे जेठे साहिबजादे बाबा अजीत सिंह साहिब सूरमताई दा मुजस्मा है, गुरदेव दे अगे आके हाथ जोड़ के खलो गए। सच्चे पातशाह महाराज ने बाबा अजीत सिंह साहब नूं अपने सामने खलोतिया वेख करके कहा, आओ अजीत सिंह किवें आए हो। हाथ जोड़ मथा टेक के बाबा अजीत सिंह साहब ने कहा, पिता सतगुरु मैनू मैदाने जंग विच जाण दी आग्या बख्शो। सतगुरु पातशाह महाराज प्रसन्न होके अपने गल नाल ला के कहिंदे, बेटा अजीत सिंह अज साडा रिदा गद गद होया, तैं क्षत्री पुणे दे धर्म नूं पालिया है। सच्चे पातशाह महाराज ने अपने कर कमलां नाल आशीर्वाद दिता है, मस्तक चुमिया अते ऐसे बख्शिश भरे बचन कहे ने, जाओ बेटा अजीत सिंह ऐसा पराक्रम करो कि संसार तुहाडी इस शहादत नूं नमस्कार करे। योधिया ते सूर वीरां दी जिथे गाथा चले, उथे तेरा नाम लै करके सूर में सिजदा करन। गरीब नवाज सच्चे पातशाह ने यह भी शब्द कहे, बेटा अजीत सिंह 9 साल की आजू विच पिता सतगुरु शहीद होए सी, ते संसार दे लोग कहिंदे सी गुरु गोबिंद सिंह शहीद पिता दा पुत्तर है, अज बेटा तुसी मैदाने जंग दे अंदर शहीद होवोगे, संसार कहेगा गुरु गोबिंद सिंह साहिब शहीद पुत्रां दा पिता है। गरीब नवाज सच्चे पातशाह ने इन्ने खिड़े मथे बाबा अजीत सिंह साहिब नूं अपने कर कमलां नाल परशा बख्शिश कीता। बाबा अजीत सिंह साहिब ने तुरदिया होया जो सतगुरु जी तो आग्या मंगी, 4 परिक्रमा कीतियां गरीब नवाज सच्चे पातशाह जी दियां, मथा टेकिया, जेड़े कुछ बचन कहे बाबा अजीत सिंह साहिब ने, ज्ञानी सोहन सिंह जी सीतल उन्होंने अपनी कविता विच उन्हां नूं अंकित कीता है। हे पिता सतगुरु मैनू दिओ आग्या सतगुरु रण अंदर जावां, चढ़िया आण हजूर ते ओ पन्ना बाहवां, मैं तनखों छड़ा अगरवान अग चली लावां, मैं पाला गाला जनाम दी ना जितया जावां। बाबा अजीत सिंह साहब दा नाम ही ऐसा है अजीत, जिहड़ा किसे तों जितया ना जा सके। गुरदेव पिता दे चरणां विच खलो के बाबा अजीत सिंह साहब प्रतिज्ञा कर रहे ने, हे पिता सतगुरु मैनू युद्ध विच जाण दी आग्या बख्शो, मैं अरे तरस दे मेरे पथे विच पए हुए तीर दुश्मन दीआं छातीआं विन्नण नूं काले पै रहे है, मेरे कातरे पई हुई श्री साहिब दुश्मन दे आहू लाउण वास्ते तरस रही है, कृपा करके मैनू आग्या दिओ, मैं अपने नाम दी लाज नूं पालांगा, हे पिता सतगुरु मैं जितया नहीं जावांगा। आप जी दे सन्मुख अज मैं जंग करांगा, आशीर्वाद दिओ। धन गुरु गोबिंद सिंह साहिब सच्चे पातशाह ने अपने कंठ नाल ला के अपने पुत्र नूं रणतत्ते वल नूं तोरिया। 8 सिंघां दा जथा बाबा अजीत सिंह साहिब दी ताबिया निकलिया है। तुरन तो पहला बाबा अजीत सिंह साहिब ने अपने शस्त्रां नूं परखिया। ਇੱਕ ਇੱਕ ਤੀਰ ਆਪਣੇ ਹੱਥਾਂ ਵਿੱਚ ਘੁਮਾ ਕੇ ਪਰਖ ਕੇ ਉਸ ਨੂੰ ਪੱਥੇ ਵਿੱਚ ਭਰ ਲਿਆ। ਇਉਂ ਲੱਗਦਾ ਹੈ ਜਿਵੇਂ ਬਾਸ਼ਕ ਨਾਗ ਹੀ ਬਾਬਾ ਅਜੀਤ ਸਿੰਘ ਸਾਹਿਬ ਨੇ ਆਪਣੇ ਉਸ ਪੱਥੇ ਵਿੱਚ ਟੱਕੇ ਹੋਣ। ਕਮਾਨ ਨੂੰ ਪਰਖਿਆ, ਗਾਤਰੇ ਪਈ ਹੋਈ ਸ੍ਰੀ ਸਾਹਿਬ ਦੇ ਵਾਰ ਕੱਢੇ ਨੇ, ਹੱਥ ਵਿੱਚ ਪਕੜੇ ਹੋਏ ਪਰਸ਼ੇ ਨੂੰ ਘੁਮਾਇਆ ਹੈ। ਇੱਕ ਇੱਕ ਸ਼ਸਤਰ ਪਰਖ ਕੇ ਬਾਬਾ ਅਜੀਤ ਸਿੰਘ ਸਾਹਿਬ ਘੋੜੇ 'ਤੇ ਸਵਾਰ ਹੋਏ। ਬਾਬਾ ਅਜੀਤ ਸਿੰਘ ਸਾਹਿਬ ਜਿਸ ਸਮੇਂ ਕੱਚੀ ਗੜੀ ਦੇ ਅੰਦਰ ਤਿਆਰ ਪਰ ਤਿਆਰ ਖੜ੍ਹੇ ਨੇ, ਗੜੀ ਦਾ ਦਰਵਾਜ਼ਾ ਖੁੱਲ੍ਹਿਆ, ਜਕਾਰਿਆਂ ਦੀ ਗੂੰਜ ਨਾਲ ਇੱਕ ਵਾਰ ਆਕਾਸ਼ ਗੂੰਜਿਆ। ਬਾਬਾ ਅਜੀਤ ਸਿੰਘ ਸਾਹਿਬ ਗੜੀ ਤੋਂ ਬਾਹਰ ਆਏ ਹੈ, ਘੋੜੇ 'ਤੇ ਸਵਾਰ ਏ ਸਿੰਘ ਸੂਰਮੇ, ਘੋੜਿਆਂ 'ਤੇ ਸਵਾਰ ਬਾਬਾ ਅਜੀਤ ਸਿੰਘ ਸਾਹਿਬ ਦੀ ਤਾਬਿਆ। ਜਿਹੜੇ ਸਿੰਘ ਨਿਕਲੇ ਨੇ ਰਣ ਤੱਤੇ ਵਿੱਚ, ਕੁਝ ਸਿੰਘਾਂ ਦੇ ਨਾਮ ਕਵੀ ਰਾਜ ਨੇ ਕਹੇ ਨੇ। ਸਭ ਤੋਂ ਪਹਿਲਾ ਨਾਮ ਭਾਈ ਆਲਮ ਸਿੰਘ ਸਾਹਿਬ ਦਾ ਲਿਆ ਕਵੀ ਰਾਜ ਨੇ। ਇਹ ਭਾਈ ਆਲਮ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਖਾਸ ਸੇਵਾਦਾਰਾਂ ਵਿੱਚੋਂ ਹਨ, ਜਿਨ੍ਹਾਂ ਨੂੰ ਅੱਠੇ ਪੈਰ ਹੀ ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਦੇ ਸਪਰਸ਼ ਨੂੰ ਪਾਇਆ ਹੈ ਇਹਨਾਂ ਸਿੰਘਾਂ ਨੇ। ਸਤਿਗੁਰੂ ਦੇ ਪਾਵਨ ਸੀਸ ਤੇ ਚੌਰ ਕਰਦੇ ਆ ਭਾਈ ਆਲਮ ਸਿੰਘ ਸਾਹਿਬ। ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਗੱਲਬਾਤ ਕਰਦੇ ਆ ਭਾਈ ਆਲਮ ਸਿੰਘ ਸਾਹਿਬ। ਐਸਾ ਰੁਤਬਾ ਹੈ ਇਹਨਾਂ ਨੂੰ ਸਤਿਗੁਰੂ ਦੇ ਦਰਬਾਰ ਦੇ ਅੰਦਰ ਕਿ ਕਿਸੇ ਦੀ ਵੀ ਕੋਈ ਸਿਫਾਰਸ਼ ਕਰਨੀ ਹੈ, ਕਿਸੇ ਦਾ ਕੋਈ ਮਸਲਾ ਹੱਲ ਕਰਨਾ ਹੈ ਤਾਂ ਸਤਿਗੁਰੂ ਨੂੰ ਬੇਨਤੀ ਕਰਨ ਵਾਸਤੇ ਭਾਈ ਆਲਮ ਸਿੰਘ ਨੂੰ ਹੀ ਖਾਲਸੇ ਸਿੰਘ ਸੂਰਮੇ ਕਿਹਾ ਕਰਦੇ। ਜਾਂ ਐਸਾ ਮਾਣ ਭਾਈ ਦਇਆ ਸਿੰਘ ਸਾਹਿਬ ਦੇ ਹਿੱਸੇ ਵਿੱਚ ਆਇਆ, ਆਨੰਦਪੁਰ ਸਾਹਿਬ ਦੀ ਧਰਤੀ ਦੇ ਜਿਸ ਸਮੇਂ ਘੇਰਾ ਪਿਆ ਹੋਇਆ ਸੀ, ਸਿੰਘਾਂ ਨੇ ਰਾਤ ਗੁਰਮਤਾ ਕਰਕੇ ਮਨ ਅੰਦਰ ਖਿਆਲ ਕੀਤਾ ਕਿ ਜੇ ਰਾਤ ਨੂੰ ਆਈ ਹੋਈ ਰਸਤ ਜਿਹੜੀ ਸੀ ਨਾ ਉਹ ਲੁੱਟ ਲਿਆਈਏ, ਕਿ ਰਸਤ ਆਉਣ ਦਾ ਖਬਰ ਉਹ ਸੂਈਆਂ ਨੇ ਆ ਕੇ ਦਿੱਤੀ ਕਿ ਰਸਤ ਆਈ ਹੈ ਪਿੱਛੋਂ ਤਾਜ਼ਾ ਦਮ। ਸਿੰਘਾਂ ਨੇ ਤੇ ਸਮੇਂ ਵਿਚਾਰਿਆ ਕਿ ਮਹਾਰਾਜ ਸਾਹਿਬ ਇਸ ਸਮੇਂ ਬਰਾਜ ਗਏ ਹੈ ਤੇ ਗੁਰੂ ਸਾਹਿਬ ਦੀ ਆਗਿਆ ਤੋਂ ਬਿਨਾਂ ਜਾਣਾ ਠੀਕ ਨਹੀਂ। ਕੁਝ ਸਿੰਘ ਕਹਿੰਦੇ ਨਹੀਂ, ਇਹਨਾਂ ਨੇ ਪੜਾਅ ਵੀ ਨੇੜੇ ਕਰ ਲਿਆ ਕਿਲ੍ਹੇ ਦੇ, ਨੀਤੀ ਇਹ ਕਹਿੰਦੀ ਹੈ ਕਿ ਰਾਤ ਦੇ ਸਮੇਂ ਹੀ ਹੱਲਾ ਕਰਕੇ ਇਹਨਾਂ ਦਾ ਇਹ ਮੋਰਚਾ ਉਡਾ ਦਿੱਤਾ ਜਾਵੇ। ਪਰ ਕੁਝ ਸਿੰਘ ਜਿਹੜੇ ਸਤਿਗੁਰੂ ਦੇ ਹਜ਼ੂਰ ਰਹਿੰਦੇ ਆ ਕਹਿੰਦੇ ਨਹੀਂ, ਇਹ ਠੀਕ ਨਹੀਂ, ਇਸ ਸਮੇਂ ਮਹਾਰਾਜ ਦੀ ਆਗਿਆ ਅਸੀਂ ਪਾ ਨਹੀਂ ਸਕਦੇ, ਕਿਉਂਕਿ ਸਤਿਗੁਰੂ ਦੇ ਆਰਾਮ ਅਸਥਾਨ 'ਤੇ ਜਾ ਕੇ ਸਤਿਗੁਰੂ ਜੀ ਨੂੰ ਉਠਾ ਕੇ ਇਸ ਸਮੇਂ ਆਗਿਆ ਨਹੀਂ ਲੈ ਸਕਦੇ। ਸਾਨੂੰ ਦਿਨ ਚੜ੍ਹਨ ਦੀ ਉਡੀਕ ਕਰਨੀ ਚਾਹੀਦੀ ਹੈ, ਮਹਾਰਾਜ ਤੋਂ ਆਗਿਆ ਲੈ ਕਰਕੇ ਅਗਲੀ ਰਾਤ ਹਮਲਾ ਕਰਾਂਗੇ। ਕੁਝ ਸਿੰਘ ਕਹਿਣ ਲੱਗੇ ਨਹੀਂ, ਸਮਾਂ ਇਸ ਸਮੇਂ ਆਗਿਆ ਲੈਣ ਦਾ ਨਹੀਂ ਹੈ, ਜੇ ਤੁਸੀਂ ਸਤਿਗੁਰੂ ਦੀ ਆਗਿਆ ਲੈਣੀ ਹੈ ਤਾਂ ਭਾਈ ਦਇਆ ਸਿੰਘ ਸਾਹਿਬ ਤਾਂ ਮਹਾਰਾਜ ਦਾ ਹੀ ਰੂਪ ਨੇ, ਕਿਉਂਕਿ ਮਹਾਰਾਜ ਨੇ ਆਪਣੇ ਸ੍ਰੀ ਮੁਖ ਤੋਂ ਕਿਹਾ ਸੀ ਦਇਆ ਸਿੰਘ ਮਮ ਰੂਪ ਉਦਾਰਾ। ਖਾਲਸਾ ਜੀ, ਜੇ ਸਾਡਾ ਦਰਸ਼ਨ ਨਾ ਹੋਵੇ ਤਾਂ ਭਾਈ ਦਇਆ ਸਿੰਘ ਦਾ ਦਰਸ਼ਨ ਸਾਡਾ ਹੀ ਦਰਸ਼ਨ, ਐਡਾ ਮਾਣ ਬਖਸ਼ਿਆ ਸੀ ਸੱਚੇ ਪਾਤਸ਼ਾਹ ਨੇ। ਸਿੰਘ ਕਹਿੰਦੇ ਨੇ ਕਿ ਭਾਈ ਦਇਆ ਸਿੰਘ ਸਾਹਿਬ ਨੂੰ ਪੁੱਛ ਲਈਏ, ਭਾਈ ਦਇਆ ਸਿੰਘ ਦੀ ਆਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਗਿਆ ਹੈ। ਐਸੀ ਸ਼ਰਧਾ ਰੱਖ ਕੇ ਸਿੰਘਾਂ ਨੇ ਭਾਈ ਦਇਆ ਸਿੰਘ ਸਾਹਿਬ ਨੂੰ ਬੇਨਤੀ ਕੀਤੀ। ਨਿਮਰਤਾ ਦੀ ਮੂਰਤ ਭਾਈ ਦਇਆ ਸਿੰਘ ਸਾਹਿਬ ਕਹਿੰਦੇ, ਖਾਲਸਾ ਜੀ, ਗੁਰੂ ਸਾਹਿਬ ਦੀ ਆਗਿਆ ਲੈਣ ਤੋਂ ਬਿਨਾਂ ਕਾਰਜ ਤਾਂ ਭਾਵੇਂ ਨਹੀਂ ਇਹ ਕਰਨਾ ਚਾਹੀਦਾ, ਪਰ ਤੁਸੀਂ ਵੀ ਤਾਂ ਗੁਰੂ ਰੂਪ ਹੀ ਹੋ ਨਾ, ਇੰਨੇ ਸਿੰਘ ਇਕੱਠੇ ਹੋ ਕੇ ਆਏ, ਜਾਓ ਹੱਲਾ ਬੋਲ ਦਿਓ, ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪ ਬੇਨਤੀ ਕਰ ਲਵਾਂਗੇ। ਰਾਤ ਦੇ ਹਨੇਰੇ ਵਿੱਚ ਮੁਗਲਾਂ ਦਾ ਉਹ ਮੋਰਚਾ ਪਛਾੜ ਦਿੱਤਾ ਗਿਆ, ਬਹੁਤ ਵੱਡਾ ਮੁਗਲ ਫੌਜ ਦਾ ਨੁਕਸਾਨ ਹੋਇਆ। ਰਾਤ ਦਾ ਉਹ ਚੀਕ ਚਹਾੜਾ ਗੁਰੂ ਸਾਹਿਬ ਦੇ ਕੰਨਾਂ ਵਿੱਚ ਸੁਣਾਈ ਦਿੱਤਾ, ਪਰ ਸਤਿਗੁਰੂ ਜੀ ਨੇ ਉਸ ਸਮੇਂ ਕੁਝ ਨਹੀਂ ਪੁੱਛਿਆ। ਦਿਨ ਚੜਿਆ, ਦੀਵਾਨ ਸਜਿਆ, ਸਤਿਗੁਰੂ ਤਖ਼ਤ 'ਤੇ ਬੈਠੇ ਹੈ, ਚੌਰ ਹੋ ਰਹੇ ਮਹਾਰਾਜ ਦੇ ਸੀਸ ਦੇ ਉੱਪਰ। ਭਾਈ ਆਲਮ ਸਿੰਘ ਸਾਹਿਬ ਨੂੰ ਪਹਿਲਾਂ ਹੀ ਸਿੰਘਾਂ ਨੇ ਦੱਸ ਦਿੱਤਾ ਕਿ ਭਾਈ ਆਲਮ ਸਿੰਘ, ਜੇ ਇਹੋ ਜਿਹੀ ਕੋਈ ਗੱਲ ਹੋਈ ਤਾਂ ਤੂੰ ਸਾਂਭ ਲਈ ਸਾਰਾ ਕੁਛ। ਸਤਿਗੁਰੂ ਜੀ ਦੇ ਪਾਵਨ ਸੀਸ 'ਤੇ ਚੌਰ ਹੋ ਰਿਹਾ, ਦਰਬਾਰ ਸਜਿਆ, ਕੀਰਤਨ ਦਾ ਭੋਗ ਪਿਆ। ਮਹਾਰਾਜ ਕਹਿੰਦੇ, ਖਾਲਸਾ ਜੀ, ਸਾਡੀ ਆਗਿਆ ਤੋਂ ਬਿਨਾਂ ਕਿਸਨੇ ਰਾਤ ਹਮਲਾ ਕੀਤਾ? ਭਾਈ ਉਦੇ ਸਿੰਘ ਸਾਹਿਬ ਸਾਹਮਣੇ ਨੀਵੀਂ ਪਾ ਕੇ ਖਲੋ ਗਏ ਹੈ, ਹੋਰ ਕੁਝ ਸਿੰਘ ਸਾਹਮਣੇ ਨੀਵੀਂ ਪਾ ਕੇ ਖਲੋ ਗਏ ਹੈ। ਮਹਾਰਾਜ ਨੇ ਰੋਹ ਵਿੱਚ ਆ ਕੇ ਕਿਹਾ, ਸਾਡੀ ਆਗਿਆ ਤੋਂ ਬਿਨਾਂ ਹਮਲਾ ਕਿਉਂ ਹੋਇਆ? ਭਾਈ ਉਦੇ ਸਿੰਘ ਸਾਹਿਬ ਕਹਿਣ ਲੱਗੇ, ਮਹਾਰਾਜ ਇਹ ਆਗਿਆ ਸਾਨੂੰ ਭਾਈ ਦਇਆ ਸਿੰਘ ਸਾਹਿਬ ਨੇ ਦਿੱਤੀ ਹੈ। ਜਦੋਂ ਇਸ ਪ੍ਰਕਾਰ ਕਿਹਾ, ਭਾਈ ਉਦੇ ਸਿੰਘ ਸਾਹਿਬ ਨੇ ਰੋਹ ਭਰੇ ਨੇਤਰ ਸਤਿਗੁਰੂ ਜੀ ਦੇ ਨੀਵੇਂ ਹੋ ਗਏ। ਕੁਝ ਸਮਾਂ ਰੁਕ ਕੇ ਮਹਾਰਾਜ ਨੇ ਕਿਹਾ, ਖਾਲਸਾ ਜੀ ਸਾਡੇ ਥਾਂ ਆਗਿਆ ਦੇ ਸਕਦੇ ਆ ਭਾਈ ਦਇਆ ਸਿੰਘ ਸਾਹਿਬ, ਇਹਨਾਂ ਨੂੰ ਅਸੀਂ ਅਧਿਕਾਰ ਦਿੱਤਾ ਹੋਇਆ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਏਦਾਂ ਮਾਣ ਬਖਸ਼ਦੇ ਸੀ, ਜੇ ਕੋਈ ਗੱਲ ਸਿੰਘਾਂ ਵਿੱਚ ਹੋਵੇ ਭਾਈ ਦਇਆ ਸਿੰਘ ਸਾਹਿਬ ਦਾ ਨਾਮ ਲੈ ਦੇਣ ਤਾਂ ਸਤਿਗੁਰੂ ਜੀ ਅੱਗੋਂ ਕੁਝ ਪੁੱਛਿਆ ਹੀ ਨਹੀਂ ਸੀ ਕਰਦੇ। ਗਰੀਬ ਨਿਵਾਜ ਨੇ ਇੰਨਾ ਮਾਣ ਦਿੱਤਾ, ਇਹ ਭਾਈ ਆਲਮ ਸਿੰਘ ਸਾਹਿਬ ਐਸੇ ਹੀ ਸਿੰਘਾਂ ਵਿੱਚੋਂ ਨੇ ਜਿਹੜੇ ਕਿ ਸਤਿਗੁਰੂ ਦੇ ਹਜ਼ੂਰ ਰਹਿੰਦੇ, ਸਿੰਘਾਂ ਦੇ ਵਿਚਲਾ ਪਿਆਰ, ਸਿੰਘਾਂ ਦੀ ਆਪਸੀ ਗੱਲਬਾਤ ਗੁਰੂ ਸਾਹਿਬ ਜੀ ਦੇ ਕੋਲ ਪਹੁੰਚਾਉਂਦੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਖਾਸ ਸੇਵਾਦਾਰ। ਦੂਸਰੇ ਨੰਬਰ 'ਤੇ ਭਾਈ ਜਵਾਹਰ ਸਿੰਘ ਸਾਹਿਬ ਹਨ, ਜਿਹੜੇ ਮੈਦਾਨੇ ਜੰਗ ਵਿੱਚ ਨਿਕਲੇ ਹੈ। ਇਹ ਸਤਿਗੁਰੂ ਜੀ ਦੇ ਪਹਿਰੇ 'ਤੇ ਸੇਵਾ ਕਰਨ ਵਾਲੇ ਸਿੰਘ ਨੇ। ਸਾਡਾ ਇਤਿਹਾਸ ਦੱਸਦਾ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੇ ਅਨੰਦਪੁਰ ਸਾਹਿਬ ਦੇ ਉਸ ਕਿਲ੍ਹੇ ਦੇ ਅੰਦਰ ਬਰਾਜਦੇ, ਨੰਗੀ ਸ੍ਰੀ ਸਾਹਿਬ ਹੱਥ ਵਿੱਚ ਲੈ ਕੇ ਬਰਾਜਿਆ ਕਰਦੇ ਸੀ ਅਤੇ 25 ਸਿੰਘ ਮਹਾਰਾਜ ਦੇ ਪਹਿਰੇ 'ਤੇ ਹੁੰਦੇ ਸੀ। 25 ਸਿੰਘ ਸਤਿਗੁਰੂ ਜੀ ਦਾ ਪਹਿਰਾ ਲਾਇਆ ਕਰਦੇ। ਜੇ ਮਹਾਰਾਜ ਸਾਹਿਬ ਜੀ ਜਾਗਰਤ ਅਵਸਥਾ 'ਚ ਨੇ ਤਾਂ ਵੀ ਉਹ 25 ਸਿੰਘ ਨਾਲ ਹੀ ਪਿੱਛੇ ਤੁਰਦੇ ਹਰ ਸਮੇਂ ਹਰ ਘੜੀ। ਜੇ ਮਹਾਰਾਜ ਰਾਤ ਨੂੰ ਬਰਾਜਦੇ ਆ ਤਾਂ ਕਿਲ੍ਹੇ ਦੇ ਬਾਹਰ ਉਹਨਾਂ ਦਾ ਪਹਿਰਾ ਹੁੰਦਾ ਹੈ। ਉਹਨਾਂ ਸਿੰਘਾਂ ਵਿੱਚ ਭਾਈ ਬਚਿੱਤਰ ਸਿੰਘ ਸਾਹਿਬ, ਭਾਈ ਉਦੇ ਸਿੰਘ ਸਾਹਿਬ, ਭਾਈ ਜਵਾਹਰ ਸਿੰਘ ਸਾਹਿਬ, ਭਾਈ ਆਲਮ ਸਿੰਘ ਸਾਹਿਬ, ਐਸੇ ਯੋਧੇ ਸਿੱਖ ਸੂਰਮੇ। ਇਹਨਾਂ ਦੋਹਾਂ ਦਾ ਮਹਾਨ ਗੁਰਸਿੱਖਾਂ ਦਾ ਨਾਮ ਕਵੀਰਾਜ ਜੀ ਨੇ ਜ਼ਿਕਰ ਕੀਤਾ ਹੈ। ਅੱਗੇ ਸਾਧ ਸੰਗਤ ਜੀ ਜਿਵੇਂ ਕਵੀਰਾਜ ਸਿੰਘਾਂ ਦਾ ਨਾਮ ਲੈ ਕਰਕੇ ਜ਼ਿਕਰ ਕਰ ਰਹੇ ਹਨ ਅਤੇ ਮਹਾਨ ਚਮਕੌਰ ਸਾਹਿਬ ਦਾ ਯੁੱਧ ਬਾਬਾ ਅਜੀਤ ਸਿੰਘ ਸਾਹਿਬ ਜੀ ਜਿਵੇਂ ਕਰ ਰਹੇ ਹਨ, ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਆਪ ਜੀ ਨੇ ਇੱਥੋਂ ਤੱਕ ਸਰਵਣ ਕਰ ਲਿਆ ਸੀ ਕਿ ਬਾਬਾ ਅਜੀਤ ਸਿੰਘ ਸਾਹਿਬ ਨੇ ਗੜੀ ਤੋਂ ਬਾਹਰ ਨਿਕਲਦਿਆਂ ਤੀਰਾਂ ਦਾ ਮੀਂਹ ਵਰਹਾ ਦਿੱਤਾ ਹੈ। ਕਮਾਨ ਵਿੱਚੋਂ ਕਾੜ ਕਾੜ ਕਰਦੇ ਤੀਰ ਛੁੱਟ ਰਹੇ ਨੇ, ਦੜ ਦੜ ਕਰਦੀ ਮੁਗਲ ਫੌਜ ਡਿੱਗ ਰਹੀ ਹੈ। ਇੱਕਦਮ ਹਲਚਲ ਮੱਚ ਗਈ ਸਾਰੀ 10 ਲੱਖ ਫੌਜ ਵਿੱਚ। ਰੌਲਾ ਪੈ ਗਿਆ, ਫੜ ਲਓ ਦਾ, ਮਾਰ ਲਓ ਮਾਰ ਲਓ ਦਾ। ਜਿੱਧਰੋਂ ਸੈਨਾ ਅੱਗੇ ਵੱਧਦੀ ਹੈ, ਬਾਬਾ ਅਜੀਤ ਸਿੰਘ ਸਾਹਿਬ ਦੀ ਤੀਰਾਂ ਦੀ ਤਾਬ ਨਾਲ ਚੱਲਦੀ ਹੋਈ ਸੈਨਾ ਯਾ ਖੁਦਾ ਕਰਦੀ ਪਿੱਛੇ ਨੂੰ ਦੌੜਦੀ ਹੈ। ਜਦੋਂ ਇਹੋ ਜਿਹੀ ਹਲਚਲ ਮਚੀ, ਸੈਨਾਪਤੀਆਂ ਨੇ ਅਨੁਮਾਨ ਲਾਇਆ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਮੈਦਾਨੇ ਜੰਗ ਵਿੱਚ ਆ ਗਏ ਅਤੇ ਓੜਕ ਦੀ ਲੜਾਈ ਚਾਹੁੰਦੇ ਹੈ। ਸੈਨਾਪਤੀਆਂ ਨੇ ਤਿਸ ਸਮੇਂ ਸੈਨਾ ਨੂੰ ਪ੍ਰੇਰਿਆ। ਸਰਹੰਦ ਦਾ ਸੂਬਾ ਵਜ਼ੀਰ ਖਾਨ ਹਾਥੀ ਦੀ ਅੰਬਾਰੀ 'ਤੇ ਚੜ੍ਹਿਆ, ਦੂਰਬੀਨ ਲੈ ਕਰਕੇ ਉਸਨੇ ਜਦੋਂ ਤੱਕਿਆ ਘੋੜੇ ਦੇ ਉੱਤੇ, ਜਿਸ ਘੋੜੇ ਦੇ ਉੱਤੇ ਬਾਬਾ ਅਜੀਤ ਸਿੰਘ ਸਾਹਿਬ ਅਸਵਾਰ ਨੇ, ਉਸ ਘੋੜੇ ਦੇ ਉੱਤੇ ਸੋਨੇ ਦੀ ਕਾਠੀ ਪਈ ਹੋਈ ਹੈ। ਸੀਸ 'ਤੇ ਝੂਲਦੀ ਕਲਗੀ ਵੇਖ ਕੇ ਉਸ ਕਾਠੀ ਤੋਂ ਪਛਾਣ ਕਰਕੇ ਇਸ ਵਜ਼ੀਦੇ ਜ਼ਾਲਮ ਨੇ ਪਛਾਣ ਲਿਆ ਅਤੇ ਉੱਚੀ ਆਵਾਜ਼ ਵਿੱਚ ਕਹਿੰਦਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਆਪ ਨਹੀਂ, ਇਹ ਗੁਰਦੇਵ ਦਾ ਸਾਹਿਬਜ਼ਾਦਾ ਹੈ, ਬੜਾ ਤੇਗਦਾ ਧਨੀ ਹੈ, ਵੇਖਿਓ ਜਿਉਂਦਾ ਬਚ ਕੇ ਗਲੀ ਵਿੱਚ ਨਾ ਜਾਵੇ। ਇਉਂ ਲਲਕਾਰ ਕਰਕੇ ਇਸਨੇ ਸੈਨਾਪਤੀਆਂ ਨੂੰ ਅੱਗੇ ਵਧਣ ਦਾ ਆਦੇਸ਼ ਦਿੱਤਾ ਹੈ। ਕਿਹੋ ਜਿਹਾ ਜੰਗ ਪਖਿਆ ਹੈ, ਆਓ ਸ਼ਰਵਣ ਕਰੀਏ। ਮਹਾਰਾਜ ਦੇ ਚਰਨਾਂ ਵਿੱਚ ਸੀਸ ਝੁਕਾਉਂਦੇ ਹੋਏ ਪਿਆਰ ਸ਼ਬਦਾਂ ਨਾਲ ਆਖੋ, ਸਤਨਾਮ ਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ।
ਵਾਹਿਗੁਰੂ ਦੋਹਰਾ ਧਿਆਨ ਸਿੰਘ ਉਰ ਧਿਆਨ ਗੁਰੂ ਪਰਿਉ ਅਰਨ ਮਹਦਾਉਰ।
ਭਾਈ ਧਿਆਨ ਸਿੰਘ ਸਾਹਿਬ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਧਿਆਨ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਯੁੱਧ ਕਰਨਾ ਹੋਵੇ ਤੇ ਯੁੱਧ ਦੇ ਸਮੇਂ ਵੀ ਗੁਰਮੰਤਰ ਚੇਤੇ ਰਹੇ, ਆਪਣੇ ਇਸ਼ਟ ਦੇਵ ਦੀ ਯਾਦ ਬਣੀ ਰਹੇ, ਇਹ ਬ੍ਰਹਮ ਗਿਆਨੀ ਤੋਂ ਬਿਨਾਂ ਨਹੀਂ ਅਵਸਥਾ ਪ੍ਰਾਪਤ ਹੁੰਦੀ। ਜਦੋਂ ਯੁੱਧ ਕਰਦਾ ਹੈ ਕੋਈ ਸੂਰਮਾ, ਉਸ ਨੂੰ ਉਸ ਸਮੇਂ ਹੋਰ ਸਭ ਕੁਛ ਭੁੱਲ ਜਾਂਦਾ ਹੈ। ਕਿਹੋ ਜਿਹਾ ਅਲੌਕਿਕ ਨਜ਼ਾਰਾ ਹੈ, ਸਿੰਘਾਂ ਦੇ ਮਨ ਅੰਦਰ ਸਤਿਗੁਰੂ ਦੀ ਮੂਰਤ ਉਤਰੀ ਹੋਈ ਹੈ। ਭਾਈ ਧਿਆਨ ਸਿੰਘ ਸਾਹਿਬ ਹਿਰਦੇ ਵਿੱਚ ਧਿਆਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੇ ਆਪਣੇ ਉਸ ਮਰਦ ਅਗੰਬੜੇ ਸਤਿਗੁਰੂ ਦੀ ਮੂਰਤ ਨੂੰ ਹਿਰਦੇ ਵਿੱਚ ਵਸਾ ਕੇ ਭਾਈ ਧਿਆਨ ਸਿੰਘ ਸਾਹਿਬ ਦੁਸ਼ਮਣ ਦੀ ਸਫਾ ਦੇ ਅੰਦਰ ਵੜ ਗਏ ਹਨ।
ਠੌਰ ਠੌਰ ਹਲ ਚਲ ਪਰੀ ਗੁਰ ਸੁਤ ਤੇ ਬਟ ਰੌਰ,
ਥਾਵਾਂ ਥਾਵਾਂ ਤੇ ਰੌਲਾ ਪੈ ਗਿਆ। ਗੁਰੂ ਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਦੇ ਰਣ ਤੱਤੇ ਵਿੱਚ ਉਤਰਨ ਕਰਕੇ ਰੌਲਾ ਮੱਚ ਗਿਆ। ਫੜ ਲੋ ਦੀਆਂ ਆਵਾਜ਼ਾਂ ਆ ਰਹੀਆਂ ਹਨ।
ਸੁਖਾ ਸਿੰਘ ਤੁਫੰਗ ਲੈ ਨਾ ਬਰੂਦ ਗੁਲਕਾ ਨਾ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਸਤਿਗੁਰੂ ਜੀ ਦੇ ਸਿੰਘ ਨੇ ਭਾਈ ਸੁਖਾ ਸਿੰਘ, ਸਤ ਸੰਗਤ ਜੀ, ਬੋਲੀ ਬਾਰੂਦ ਸਿੱਕਾ ਤਾਂ ਸਭ ਕੁਝ ਗਿੱਲਾ ਹੋ ਚੁੱਕਾ ਸੀ ਸਰਸਾ ਤੋਂ ਪਾਰ ਹੁੰਦਿਆਂ। ਖਾਲੀ ਬੰਦੂਕ ਹੀ ਪਕੜੀ ਹੋਈ ਹੈ ਭਾਈ ਸੁਖਾ ਸਿੰਘ ਸਾਹਿਬ ਨੇ, ਖਾਲੀ ਬੰਦੂਕ ਆਪਣੇ ਹੱਥ ਵਿੱਚ ਪਕੜੀ ਹੋਈ ਹੈ ਤੇ ਮੋਢੇ ਤੇ ਰੱਖ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਲਿਆ। ਉਹ ਖਾਲੀ ਬੰਦੂਕ ਨੂੰ ਬੁਲਟ ਮਾਰਿਆ ਭਾਈ ਸੁਖਾ ਸਿੰਘ ਸਾਹਿਬ ਨੇ।
ਤੋੜਾ ਮੋੜ ਕਲਾ ਜੜਿਓ ਦਸਤਰਵਾ ਕਰ ਪਾਰ,
ਤੇ ਸਮੇਂ ਦਸਤਰਵਾ ਕਰਕੇ ਉਹ ਬੁਲਟ ਮਾਰ ਕਰਕੇ ਜਿਹੜਾ ਪਲੀਤਾ ਸੀ ਨਾ, ਉਹ ਤੁਖਿਆ ਹੋਇਆ ਪਲੀਤਾ ਜਿਹੜਾ ਸੀ ਖਾਲੀ ਬੰਦੂਕ ਦੇ ਉੱਤੇ ਤੇ ਸਮੇਂ ਲਾ ਦਿੱਤਾ।
ਤੱਕ ਦੁਸ਼ਮਣ ਕੀ ਘਾਤ ਗਾਤ ਕੋ ਤੂਰਨ ਕਲਾ ਚੁਕਾਏ,
ਬਹੁਤ ਛੇਤੀ ਦੁਸ਼ਮਣ ਦਾ ਸਰੀਰ ਤੱਕ ਕਰਕੇ ਬਾਬਾ ਸੁਖਾ ਸਿੰਘ ਸਾਹਿਬ ਨੇ ਤੇ ਸਮੇਂ ਛਾਤੀ ਦਾ ਨਿਸ਼ਾਨਾ ਮਾਰਨਾ ਕੀਤਾ।
ਡੰਬਾ ਪਲੀਤਾ ਤੁਕਤ ਹੈ ਮਾਰਤ ਦੇਰ ਨਾ ਲਾਏ,
ਮਾਰਦਿਆਂ ਦੇਰੀ ਨਹੀਂ ਲਾਉਂਦੇ, ਖਾਲੀ ਬੰਦੂਕ ਦੇ ਮੂੰਹ ਵਿੱਚੋਂ ਅੱਗ ਵਰ ਰਹੀ ਹੈ ਤੇ ਗੋਲੀ ਨਿਕਲ ਰਹੀ ਹੈ। ਅਸਚਰਜ ਹੈ, ਸੁਣ ਕੇ ਹੈਰਾਨ ਹੋ ਜਾਂਦਾ ਸੰਸਾਰ ਦੇ ਤਲ ਤੇ ਜੀਣ ਵਾਲਾ ਮਨੁੱਖ, ਖਾਲੀ ਬੰਦੂਕਾਂ ਕਿਵੇਂ ਚੱਲ ਰਹੀਆਂ। ਗੁਰੂ ਪਿਆਰੀ ਸਾਧ ਸੰਗਤ ਜੀ, ਐਸਾ ਕੋਈ ਪਹਿਲੀ ਵਾਰ ਨਹੀਂ ਗੁਰੂ ਇਤਿਹਾਸ ਵਿੱਚ ਹੋਇਆ ਜਦੋਂ ਮੁਗਲ ਖਾਨ 7,500 ਸੈਨਾ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਉੱਤੇ ਹਮਲਾਵਰ ਹੋਇਆ ਸੀ। ਲੋਹਗੜ੍ਹ ਦਾ ਕਿਲਾ ਸਤਿਗੁਰੂ ਦੀ ਪਵਿੱਤਰ ਯਾਦਗਾਰ ਵਿਦਿਆਮਾਨ ਹੈ। ਸਿੱਖ ਆ ਕੇ ਕਹਿਣ ਲੱਗੇ, ਮਹਾਰਾਜ ਕਿਤੇ ਸਾਡੇ ਕੋਲ ਤੋਪ ਹੁੰਦੀ ਤੇ ਅੱਜ ਮੁਗਲ ਖਾਨ ਦੇ ਪੈਰ ਪਛਾੜ ਦਿੰਦੇ। ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਸਿੱਖੋ, ਐਸਾ ਮਨ ਵਿੱਚ ਸ਼ੰਕਾ ਕਿਉਂ ਕਰਦੇ ਹੋ? ਜੇ ਮੁਗਲਸ ਖਾਨ ਕੋਲ ਤੋਪਾਂ ਨੇ, ਜਾਓ ਉਹ ਟਾਲੀ ਦਾ ਲੱਕੜ ਦਾ ਖੋੜਾ ਸਿੱਧਾ ਕਰ ਦਿਓ। ਸੱਚੇ ਪਾਤਸ਼ਾਹ ਮਹਾਰਾਜ, ਲੱਕੜ ਦਾ ਖੋੜਾ ਵੀ ਕਦੇ ਤੋਪ ਬਣਿਆ ਕਰਦਾ? ਮਹਾਰਾਜ ਕਹਿੰਦੇ, ਜੇ ਗੁਰੂ ਨਾਨਕ ਸਾਹਿਬ ਨੂੰ ਪਾਇਆ ਤੇ ਲੱਕੜ ਦਾ ਖੋੜਾ ਵੀ ਤੋਪ ਬਣ ਜਾਵੇਗਾ। ਮਹਾਰਾਜ, ਉਹਦੇ ਵਿੱਚ ਕੋਈ ਭਰ ਕੇ ਕੀ ਚਲਾਉਣਾ? ਸਤਿਗੁਰੂ ਕਹਿੰਦੇ, ਇੱਟਾਂ ਰੋੜੇ ਅਤੇ ਮਿੱਟੀ ਘੱਟਾ ਪਾ ਕੇ ਉਸ ਵਿੱਚ ਚਲਾ ਦਿਓ। ਗਰੀਬ ਨਿਵਾਜ ਇਹ ਕਿਵੇਂ ਚੱਲ ਸਕਦਾ ਹੈ? ਸਤਿਗੁਰੂ ਕਹਿੰਦੇ, ਜੇ ਲੱਕੜ ਤੋਪ ਬਣ ਸਕਦੀ ਹੈ ਤੇ ਮਿੱਟੀ ਘੱਟਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਬਾਰੂਦ ਬਣ ਸਕਦਾ ਹੈ। ਸਤਿਗੁਰੂ ਦੀ ਪਵਿੱਤਰ ਯਾਦਗਾਰ ਲੋਹਗੜ੍ਹ ਦੇ ਕਿਲੇ ਅੰਦਰ ਲੱਕੜ ਦੀ ਤੋਪ ਮੌਜੂਦ ਹੈ, ਸੰਗਤਾਂ ਦਰਸ਼ਨ ਕਰਦੀਆਂ। ਸਾਡਾ ਇਤਿਹਾਸ ਕਹਿੰਦਾ ਹੈ ਕਿ ਉਸ ਲੱਕੜ ਦੀ ਤੋਪ ਨੂੰ ਜਿਸ ਸਮੇਂ ਮਿੱਟੀ ਘੱਟਾ ਤੇ ਇੱਟਾਂ ਪਾ ਕਰਕੇ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਪਲੀਤਾ ਦਾਗਿਆ, ਉਹ ਲੱਕੜ ਦੀ ਤੋਪ ਇਵੇਂ ਚੱਲੀ ਜਿਵੇਂ ਸਤ ਸੰਗਤ ਜੀ ਕੋਲ ਲੋਹੇ ਦੀ ਤੋਪ ਚੱਲਦੀ ਹੈ। ਇਉਂ ਚਾਰ ਸਫੇੜੇ ਗੜਗੜਾਹਟ ਹੋਈ ਹੈ ਜਾਣੋ ਧਰਤੀ ਹਿੱਲ ਗਈ ਹੋਵੇ। ਸਿੱਖ ਚਾਹ ਨਾਲ ਭਰ ਭਰ ਕੇ ਮਿੱਟੀ ਇੱਟਾਂ ਤੇ ਰੋੜੇ ਸਮੇਂ ਪਾ ਪਾ ਕੇ ਉਸ ਤੋਪ ਵਿੱਚ ਚਲਾਉਣ ਲੱਗੇ। ਉਸ ਤੋਪ ਦੇ ਨਾਲ ਮੁਗਲ ਖਾਨ ਦੀ ਫੌਜ ਨੂੰ ਪਛਾੜਿਆ। ਅਸਚਰਜਤਾਈ ਹੈ, ਵਾਹਿਗੁਰੂ ਨੂੰ ਭਾਵੇ ਜਿਸ ਦੇ ਪੱਖ ਵਿੱਚ ਧਰਮ ਹੈ ਸਤ ਸੰਗਤ ਜੀ, ਉਸ ਦੇ ਵਾਸਤੇ ਸਭ ਕੁਝ ਮੁਮਕਿਨ ਹੈ। ਜਿਹੜਾ ਅਧਰਮੀ ਹੈ, ਰਹਿਤ ਤੋਂ ਡਿੱਗ ਚੁੱਕਾ ਹੈ, ਆਪਣੇ ਇਸ਼ਟ ਦੇਵ ਨੂੰ ਨਹੀਂ ਪੂਜਦਾ, ਉਹ ਸਾਧ ਸੰਗਤ ਜੀ ਕੁਝ ਚੰਗਾ ਵੀ ਕਰਨ ਲੱਗੇ ਤੇ ਉਸ ਦੇ ਹੱਥੋਂ ਬੁਰਾ ਹੀ ਹੁੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਹ ਸਿੰਘ ਭਾਈ ਸੁਖਾ ਸਿੰਘ ਸਾਹਿਬ, ਖਾਲੀ ਬੰਦੂਕ ਨੂੰ ਮਹਾਰਾਜ ਦਾ ਧਿਆਨ ਕਰਕੇ ਜਿਸ ਸਮੇਂ ਚਲਾਇਆ ਹੈ ਤੇ ਖਾਲੀ ਬੰਦੂਕ ਦੇ ਵਿੱਚੋਂ ਅੱਗ ਵਰੀ ਹੈ। ਜਿਹੜਾ ਮਨੁੱਖ ਸਾਹਮਣੇ ਕੋਈ ਤੁਰਕਾ ਰਿਹਾ ਸੀ, ਛਾਤੀ ਪਾੜ ਕੇ ਗੋਲੀ ਪਾਰ ਹੋ ਗਈ, ਉਛਲਦਾ ਘੋੜਾ ਧਰਤੀ ਤੇ ਜਾ ਡਿੱਗਾ।
ਵੀਰ ਸਿੰਘ ਬਰ ਵੀਰ ਬਾਡ ਕਰ ਬਹਾਦਰੀ ਪੂਰ,
ਭਾਈ ਵੀਰ ਸਿੰਘ ਸਾਹਿਬ ਜੀ ਬਹੁਤ ਜ਼ਿਆਦਾ ਬਹਾਦਰੀ ਕਰਦਿਆਂ, ਸੂਰਮਤਾਈ ਕਰਦਿਆਂ ਹੋਇਆਂ ਰਣ ਤੱਤੇ ਵਿੱਚ ਸ੍ਰੀ ਸਾਹਿਬ ਵਾ ਰਹੇ ਹਨ।
ਇਤ ਉਤ ਹਨੈ ਮਲੇਸ਼ ਗਨ ਸੂਤ ਗੁਰੂ ਰੰਦੂਰ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਿੰਘ ਸੂਰਮੇ ਮੈਦਾਨੇ ਜੰਗ ਵਿੱਚ ਇੱਧਰ ਉੱਧਰ ਪੈਂਤੜੇ ਬਾਜੀ ਖੇਡਦਿਆਂ ਹੋਇਆਂ, ਛਾਲਾਂ ਮਾਰਦਿਆਂ ਹੋਇਆਂ ਦੁਸ਼ਮਣ ਨੂੰ ਨਾਸ਼ ਕਰ ਰਹੇ ਹਨ ਤੇ ਸੂਰਮਿਆਂ ਦਾ ਗਰੂਰ ਲਾ ਦਿੱਤਾ। ਤੁਰਕ ਸੈਨਾ ਦਾ ਅਹੰਕਾਰ ਜਿਹੜਾ ਚੱਕਣਾ ਚੂਰ ਕਰ ਦਿੱਤਾ ਸਿੰਘਾਂ ਸੂਰਮਿਆਂ ਨੇ।
ਛਪੈ ਛੰਦ ਗੁਰਸੁਤ ਉਰਮਹਿ ਕੁਪਤ ਕੁਪਤ ਬਹੁ ਹਨ ਕਰ ਡਾਰੇ,
ਸੱਚੇ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਵੀਰ ਰਸ ਵਿੱਚ ਆਏ ਹੋਏ ਯੁੱਧ ਕਰ ਰਹੇ ਨੇ। ਵੀਰ ਰਸ ਦਾ ਮੁਜੱਸਮਾ ਬਾਬਾ ਅਜੀਤ ਸਿੰਘ ਸਾਹਿਬ ਜਿੱਧਰ ਨੂੰ ਪੈਂਦੇ ਨੇ ਸਫ਼ੇ ਮਾਤਮ ਵਿਛੜੀ ਹੈ। ਇਉਂ ਲੱਗਦਾ ਹੈ ਜਿਵੇਂ ਬਾਲਕ ਖੁੰਡੀ ਦੇ ਨਾਲ ਖਿੱਦੋ ਨੂੰ ਉਡਾਉਂਦੇ ਹੈ, ਬਾਬਾ ਅਜੀਤ ਸਿੰਘ ਸਾਹਿਬ ਦੇ ਤੀਰਾਂ ਨਾਲ ਇਉਂ ਤੁਰਕਾਂ ਦੇ ਸਿਰ ਉੱਡਦੇ ਹੈ। ਜਿੱਧਰ ਨੂੰ ਵੱਧ ਕੇ ਪੈਂਦੇ ਨੇ ਰੌਲਾ ਮੱਚ ਜਾਂਦਾ ਹੈ। ਅਤਸ਼ਾਹ ਕਰਕੇ ਵੀਰ ਰਸ ਦੇ ਵਿੱਚ ਭਿੱਜੇ ਹੋਏ ਬਾਬਾ ਅਜੀਤ ਸਿੰਘ ਸਾਹਿਬ ਜੀ ਯੁੱਧ ਕਰ ਰਹੇ ਹਨ। ਉਸ ਸਖਰ ਧਨਕ ਤੋਂ ਖਿੱਚਦੇ ਹੋਏ ਬਾਬਾ ਅਜੀਤ ਸਿੰਘ ਸਾਹਿਬ ਜੀ ਤੀਰ ਜਦੋਂ ਛੱਡਦੇ ਆ, ਖਾਨਾ ਪਠਾਣਾ ਦੇ ਮਾਨ ਚੱਕਣਾ ਚੂਰ ਹੋ ਰਹੇ ਆ, ਕਾੜ ਕਾੜ ਕਰਦੇ ਤੀਰ ਛੁੱਟ ਰਹੇ ਨੇ, ਸੰਜੋ ਬਖਤਰਾਂ ਨੂੰ ਪਾੜਦੇ ਹੋਏ ਤੀਰ ਪਾਰ ਹੋ ਰਹੇ ਹਨ। ਜਿਨ੍ਹਾਂ ਦੇ ਅੰਦਰੋਂ ਲਹੂ ਜਿਹੜਾ ਹੈ ਸਾਧ ਸੰਗਤ ਜੀ ਭਵਕ ਭਵਕ ਕੇ ਨਿਕਲਦਾ ਹੈ, ਚਾਹੇ ਕੋਈ ਘੋੜਾ ਚਾਹੇ ਕੋਈ ਸੂਰਮਾ, ਬਾਬਾ ਅਜੀਤ ਸਿੰਘ ਸਾਹਿਬ ਦਾ ਛੁੱਟਿਆ ਹੋਇਆ ਤੀਰ ਇੱਕ ਵੀ ਖਾਲੀ ਨਹੀਂ ਜਾਂਦਾ। ਜਾਂ ਤਾਂ ਘੋੜਾ ਮਰ ਜਾਂਦਾ ਜਾਂ ਤੁਰਕ ਸਿਪਾਹੀ ਮਰ ਕੇ ਧਰਤੀ ਤੇ ਡਿੱਗ ਜਾਂਦਾ ਹੈ।
ਪਿੱਛਣ ਬਾਣ ਪ੍ਰਹਾਰ ਹਾਰ ਦੇ ਤਰਾਸ ਬਡੇਰਾ,
ਬਹੁਤ ਜ਼ਿਆਦਾ ਡਰ ਹੋਇਆ ਤੁਰਕ ਸੈਨਾ ਨੂੰ। ਇਹੋ ਜਿਹੇ ਤਿੱਖੇ ਤੀਰ ਚਲਾਏ ਬਾਬਾ ਅਜੀਤ ਸਿੰਘ ਸਾਹਿਬ ਨੇ, ਤੁਰਕ ਸੈਨਾ ਭੈ ਕਰਦੀ ਹੋਈ ਪਿੱਛੇ ਨੂੰ ਭੱਜਣ ਲੱਗ ਪਈ।
ਰਿਪ ਸਿਪਰ ਜਿਹੇ ਬਖਤਰ ਕਵਚ ਪੇਟੀ ਆਤਕ ਫੋਰ ਕਰ,
ਜਿਹੜੇ ਦੁਸ਼ਮਣਾਂ ਦੇ ਕੋਲ ਢਾਲਾਂ ਨੇ ਜਾਂ ਸਰੀਰ ਦੇ ਉੱਤੇ ਕਵਚ ਪਹਿਨੇ ਹੋਏ ਹੈ, ਕਵਚ ਇਸੇ ਕਰਕੇ ਪਹਿਨਿਆ ਹੁੰਦਾ ਹੈ ਕਿ ਇਸ ਨੂੰ ਗੋਲੀ ਨਾ ਵਿੰਨ ਸਕੇ, ਕਵਚ ਇਸੇ ਕਰਕੇ ਪਹਿਨਿਆ ਹੁੰਦਾ ਹੈ ਇਸ ਨੂੰ ਤੀਰ ਨਾ ਵਿੰਨ ਸਕੇ। ਪਰ ਧੰਨ ਬਾਬਾ ਅਜੀਤ ਸਿੰਘ ਸਾਹਿਬ, ਐਡੇ ਬਾਹੂਬਲ ਨਾਲ ਤੀਰ ਮਾਰਦੇ ਨੇ, ਚਾਹੇ ਕੋਈ ਢਾਲ ਅੱਗੇ ਕਰਦਾ ਉਹ ਢਾਲ ਤੋਂ ਵੀ ਤੀਰ ਟੱਕਿਆ ਨਹੀਂ ਜਾਂਦਾ, ਢਾਲ ਨੂੰ ਪਾੜਦਾ ਹੋਇਆ ਤੀਰ ਉਸਦੀ ਛਾਤੀ ਵਿੰਨ ਕੇ ਪਾਰ ਹੋ ਜਾਂਦਾ। ਜਿਸ ਨੇ ਸੰਜੋ ਬਖਤਰ ਪਹਿਨਿਆ ਹੋਇਆ, ਲੋਹੇ ਦੇ ਸੰਜੋ ਬਖਤਰਾਂ ਤੋਂ ਵੀ ਬਾਬਾ ਅਜੀਤ ਸਿੰਘ ਸਾਹਿਬ ਦੇ ਤੀਰ ਨਹੀਂ ਟੱਕੇ ਰਹੇ, ਸੰਜੋ ਬਖਤਰਾਂ ਨੂੰ ਪਾੜ ਕਰਕੇ ਛਾਤੀਆਂ ਪਾਰ ਕਰ ਗਏ ਹਨ।
ਹੱਥ ਪ੍ਰਾਣ ਹਰੀਫਲ ਕੇ ਤੁਰਤ ਪਾਰ ਪਰਤ ਗਦ ਧਰਨ ਸਾਰ,
ਮਹਾਰਾਜ ਸਾਹਿਬ ਜੀ ਦੇ ਪੁੱਤਰ ਨੇ ਬਾਬਾ ਅਜੀਤ ਸਿੰਘ ਸਾਹਿਬ ਕੈਸਾ ਪ੍ਰਕਰਮ ਕਵੀ ਰਾਜ ਕਹਿ ਰਹੇ ਨੇ। ਕਹਿੰਦੇ ਨੇ ਤੀਰ ਵੱਜ ਕੇ ਨਾ ਧਰਤੀ ਤੇ ਜਾ ਡਿੱਗਦਾ ਹੈ, ਪਹਿਲਾਂ ਤਾਂ ਸਾਧ ਸੰਗਤ ਜੀ ਢਾਲ ਨੂੰ ਪਾੜਨਾ, ਫਿਰ ਉਸ ਸੰਜੋ ਬਖਤਰ ਨੂੰ ਜੋ ਲੋਹੇ ਦਾ ਸੰਜੋ ਬਖਤਰ ਪਹਿਨਿਆ ਹੋਇਆ ਉਸ ਨੂੰ ਤੀਰ ਨੇ ਪਾੜਨਾ, ਤੇ ਸਰੀਰ ਦੇ ਵਿੱਚ ਦੀ ਲੰਘ ਕੇ ਪਿਛਲੇ ਪਾਸੇ ਦੇ ਸੰਜੋ ਬਖਤਰ ਦਾ ਹਿੱਸਾ ਪਾੜਨਾ, ਤੇ ਪਾੜ ਕੇ ਤੀਰ ਧਰਤੀ ਤੇ ਜਾ ਕੱਢਿਆ ਜਾਂਦਾ ਹੈ। ਬਾਹਰ ਖੰਭੀ ਦਿਖਾਈ ਦਿੰਦੇ ਹੈ, ਉਸ ਤੀਰ ਦੀ ਮਾਰ ਹੇਠਾਂ ਜਿਹੜਾ ਵੀ ਆ ਜਾਂਦਾ ਹੈ ਤੀਰ ਉਸਦੇ ਵਿੱਚ ਦੀ ਲੰਘਦਾ ਹੋਇਆ ਪਾਰ ਹੋ ਕੇ ਧਰਤੀ ਵਿੱਚ ਗੱਡਿਆ ਜਦੋਂ ਜਾਂਦਾ ਉਦੋਂ ਹੀ ਰੁਕਦਾ ਹੈ, ਧਰਤੀ ਵਿੱਚ ਜਾ ਕੇ ਤੀਰ ਰੁਕਦੇ ਹੈ, ਕਿਸੇ ਦੇ ਸਰੀਰਾਂ ਵਿੱਚ ਨਹੀਂ ਤੀਰ ਖਲੋ ਰਹੇ। ਕਿੱਡੀ ਰਫਤਾਰ ਨਾਲ ਤੀਰ ਚੱਲਦਾ ਹੈ, ਕਿੱਡੇ ਬਾਹੂਬਲ ਦੇ ਨਾਲ ਤੀਰ ਚੱਲ ਰਿਹਾ ਹੈ। ਤੁਰਕਾਂ ਦੇ ਮਨ ਦੇ ਜਿਹੜੇ ਇਸ ਪ੍ਰਕਾਰ ਹੌਸਲੇ ਸਨ ਉਹ ਬਾਬਾ ਅਜੀਤ ਸਿੰਘ ਸਾਹਿਬ ਨੇ ਪਸਤ ਕਰ ਦਿੱਤੇ, ਉਹਨਾਂ ਦੇ ਮਨ ਦੇ ਹੌਸਲੇ ਟੁੱਟ ਗਏ। ਯਾ ਖੁਦਾਇਆ, ਮੌਤ ਸਾਹਮਣੇ ਦਿਸਦੀ ਹੈ, ਕਿਵੇਂ ਸਾਹਮਣੇ ਹੋਈਏ, ਕਿਵੇਂ ਸਾਹਮਣਾ ਕਰੀਏ ਗੁਰੂ ਪੁੱਤਰ ਦਾ। ਬਾਬਾ ਅਜੀਤ ਸਿੰਘ ਸਾਹਿਬ ਰਣ ਤੱਤੇ ਵਿੱਚ ਘੋੜੇ ਨੂੰ ਇਉਂ ਨਚਾ ਰਹੇ ਹੈ ਜਿਵੇਂ ਆਕਾਸ਼ ਵਿੱਚ ਬਿਜਲੀ ਚਮਕਦੀ ਹੈ। ਜਿੰਨਾ ਚਿਰ ਨੂੰ ਬਿਜਲੀ ਚਮਕ ਤੇ ਗੜਕ ਦੇ ਸਹਿਤ ਸਾਨੂੰ ਸੁਣਾਈ ਦਿੰਦੀ ਹੈ ਨਾ, ਜਦੋਂ ਵੇਖੀ ਦਾ ਉੱਥੋਂ ਬਿਜਲੀ ਉਹਨਾਂ ਚਿਰ ਨੂੰ ਅਲੋਪ ਹੋ ਗਈ ਹੁੰਦੀ। ਇੰਨੀ ਤੇਜ਼ ਰਫਤਾਰ ਦੇ ਨਾਲ ਬਾਬਾ ਅਜੀਤ ਸਿੰਘ ਸਾਹਿਬ ਮੈਦਾਨੇ ਜੰਗ ਵਿੱਚ ਇੱਧਰ ਉੱਧਰ ਵਿਚਰਦੇ ਨੇ। ਇੱਕ ਥਾਂ ਤੇ ਖਲੋਤਿਆਂ ਜੰਗ ਨਹੀਂ ਹੋ ਸਕਦਾ, ਕਿਉਂਕਿ ਦੁਸ਼ਮਣ ਕੁਟਲ ਨੀਤੀ ਨਾਲ ਦੂਰੋਂ ਗੋਲੀਆਂ ਚਲਾਉਂਦੇ, ਦੂਰੋਂ ਪਿੱਛੇ ਹਟ ਕੇ ਤੀਰ ਚਲਾਉਂਦੇ ਹੈ, ਤੇ ਜੇ ਇੱਕ ਥਾਂ ਤੇ ਖੜਨ ਤਾਂ ਗੋਲੀ ਕਦੋਂ ਵੀ ਵੱਜ ਸਕਦੀ ਹੈ। ਪਰ ਬਾਬਾ ਅਜੀਤ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਮੰਡਿਆ ਹੋਇਆ ਕਿ ਸ਼ਹੀਦ ਹੋ ਜਾਣਾ ਹੈ, ਪਰ ਵੱਧ ਤੋਂ ਵੱਧ ਦੁਸ਼ਮਣਾਂ ਦਾ ਘਾਣ ਕਰਕੇ ਸ਼ਹੀਦ ਹੋਵਾਂਗੇ, ਜੋ ਸਤਿਗੁਰੂ ਪਿਤਾ ਨੂੰ ਕਹਿ ਕੇ ਆਏ ਨੇ ਉੱਠੀਆਂ ਆਣ ਹਜ਼ੂਰ ਤੇ ਉਹ ਭੰਨਾ ਬਾਹਾਂ, ਮਹਾਰਾਜ ਮੈਂ ਬਾਹਾਂ ਭੰਨ ਦੇਵਾਂਗਾ ਜਿਹੜੀਆਂ ਆਪ ਦੇ ਆਪ ਉੱਠੀਆਂ ਹਨ, ਆ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪ੍ਰਤੱਗਿਆ ਕਰਕੇ ਆਏ ਨੇ। ਬਾਬਾ ਅਜੀਤ ਸਿੰਘ ਸਾਹਿਬ ਐਸੀ ਲਾਗਵਤਾ ਨਾਲ ਤੀਰ ਮਾਰਦੇ ਹੈ ਕਿ ਉਹ ਤੀਰ ਦੁਸ਼ਮਣਾਂ ਦੀਆਂ ਛਾਤੀਆਂ ਵਿੰਨ ਕੇ ਧਰਤੀ ਵਿੱਚ ਜਾ ਗੱਡਿਆ ਜਾਂਦਾ ਹੈ। ਕਵੀ ਰਾਜ ਜੀ ਇਹ ਜੰਗ ਦਾ ਰੂਪਕ ਬੰਧ ਹੈ, ਕਹਿੰਦੇ ਨੇ ਕਿ ਜਿਹੜਾ ਐਡਾ ਯੁੱਧ ਭਿਆਨਕ ਕੀਤਾ ਬਾਬਾ ਅਜੀਤ ਸਿੰਘ ਸਾਹਿਬ ਨੇ, ਸ਼ਿਵਜੀ ਵੀ ਉਸ ਜੰਗ ਨੂੰ ਵੇਖਣ ਵਾਸਤੇ ਆ ਗਿਆ ਆਪਣੇ ਗਣਾਂ ਨੂੰ ਲੈ ਕਰਕੇ, ਕਿ ਗੁਰੂ ਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਜੰਗ ਕਰ ਰਹੇ ਨੇ, ਕੈਸਾ ਜੰਗ ਹੋ ਰਿਹਾ ਹੈ, शिव जी भी अपने गणा समेत इकट्ठे हो करके सारे आ गए हन।
वीर बवंजा मुदत जोगनी जंग भूत गाण।
बहुत ज्यादा जेडे बवंजा वीर ने ओ खुश हो रहे ने। जोगनिया चड़ेला भूत गण सारे इकट्ठे हो करके धमाल पा रहे हन, क्योंकि मास इन्हां दा आहार है। बहुत ज्यादा जदों लोथ ते लोथ चाढ़ी बाबा अजीत सिंह साहब ने ऐसा तिखा जंग वेख करके सारे इते समय बहुत हैरान हो रहे ने।
हार हार हस हार उठत उठत घायल तड़पंते
घायल तड़प रहे ने। हाय हाय दियां आवाजां चार सफेरियों आ रहियां हन। हड़ हड़ कर दे मसान उठ रहे हन।
भूत बैताल ताल ताड़ीन बजंते
ते ताड़ियां बजाउंदे हो। भूत ते बैताल जेड़े आ जंग दे मैदान विच नच रहे ने। इस प्रकार प्रेतां दीआं जातियां कहीआं कविराज ने। उस युद्ध दा भयानक रूप बयान करदे हुए कविराज दस रहे हन के उथे भूतां प्रेतां ने धमाल पा दित्ती है।
बड काक कंक की कूक होवै आमिक भख श्रोणत पीयत
ते लहू पींदे हुए जंगली जानवर जेड़े आ गिदड़ उची उची कूक रहे है। कां चीलां इलां जेड़ियां हन ना मास लै लै करके आकाश नूं उड़ रहियां हन। तुरकां दीआं लोथां तों नोच नोच के मास खा रहे हन ए पक्षी।
रण खेत भरियो डाकन डिगर टकरावत तृपता बीयत
इउं डाकणियां जेड़ियां चड़ेला हन लहू पी पी करके डकार मारदियां हन। युद्ध का अस्थान जेड़ा उन्हां नाल भरपूर हो गया है।
श्री अजीत सिंह वीर तीर धार तीर प्रहारे
बाबा अजीत सिंह साहिब तीरज धार करके तीर प्रहार रहे ने चला रहे हन। मैदाने जंग दे अंदर एक तां तेजी जेड़ी है ओह रखनी, दूसरा साध संगत जी बुद्धि नूं टिकाणे रखना। बहुत चीजां इकट्ठियां कम करदियां जदों युद्ध करना होवे। बाबा अजीत सिंह साहिब एक ता वार बचाउंदे आ आउंदी गोली ते तीर दा, दूसरा फिर साध संगत जी अपने शरीर दे अंदर इन्नी लागवता कर रखदे आ, इन्नी तेजी दे नाल शस्त्र चलाउंदे आ कि दुश्मन दा वार लग ही नहीं पाउंदा, पहला ही तीर जाके वज जांदा है। इस प्रकार अजे ता तीर चला रहे आ। एक पैर बाबा अजीत सिंह साहिब ने तीरां दा मीह वराया है। इस प्रकार बाबा अजीत सिंह साहिब जी युद्ध कर रहे ने। तीरअंदाजी दा अपना ये शास्त्र कला दिखा रहे ने, किसी को भी सामना नहीं किया जा रहा।
कौतक होत उदोत आए नव देव निहारे
देवते आके आकाश विच वेख रहे ने। ऐसा कौतक हो रहा है, साढ़े 17 साल की जिंदगी है। गरीब नवाज सचे पातशाह महाराज के साहबजादे बाबा अजीत सिंह साहिब का युद्ध वेखण वास्ते आकाश नीले आसमान दे अंदर देवी देवते एकत्र हो गए।
ओए पदांत असवार तिने हाथ दूरंडारे
जेड़ा कोई घोड़ सवार सी चाहे हाथी दी अंबारी विच बैठा सी चाहे पैदल सवार सी, जिस जिस दे भी तीर वज्या है मौत दे घाट उतार दिते।
इम पठान अर मुगल परे जन पुंज मुनारे
इउं पठान ते मुगल मैदाने जंग विच पए होए ने। जिवें साध संगत जी बिजली दे डिगण करके मुनारे धरती ते डिग जांदे हन, बाबा अजीत सिंह साहिब दे हत्थों चलदे होए तीर तां लिशकदी बिजली दी तरह हन। तुरकां दे शरीर उन्हां मुनारियां दी तरह मैदाने जंग दे अंदर डिग गए ने।
रण खेत भयो दारण महा लोथन पार लोथा गिरी
मैदाने जंग वाला थां बहुत भयानक हो गया। लोथ ते लोथ चढ़ गई, ढेर लग गए लोथां दे। जिधर नूं बाबा अजीत सिंह साहिब लंघे इउं लगदा सी जिवें कोई यमराज फिर गया होवे। तुरक सैना जिहड़ी सी वेख वेख के हैरान सी कि जिधरों दी लंघदे जा रहे ने। सारी तुरक सैना जिहड़ी आ साध संगत जी ढेरी हुंदी जा रही है। इस प्रकार बाबा अजीत सिंह साहिब ने युद्ध कीता। चमकौर साहिब दी उह धरती उस नीले आसमान ने सतगुरु जी दे जेठे साहिबजादे दे पराक्रम नूं अपनिया अखा नाल तकिया है। इउं युद्ध होया, बहुत ज्यादा तीरां दे वजणे करके ਤੇ ਸਮੇਂ ਕੱਪ ਕੱਪ ਕਰਦੇ ਹੋਏ ਜ਼ਖਮ ਬੋਲਦੇ ਨੇ। ਉਹਨਾਂ ਸਰੀਰਾਂ ਵਿੱਚੋਂ ਲਹੂ ਵਹਿ ਰਿਹਾ ਹੈ। ਕਵੀਰਾਜ ਕਹਿੰਦੇ ਖੂਨ ਦੀ ਨਦੀ ਵਹਾ ਦਿੱਤੀ ਬਾਬਾ ਅਜੀਤ ਸਿੰਘ ਸਾਹਿਬ ਨੇ, ਖੂਨ ਦਾ ਵੱਖਰਾ ਦਰਿਆ ਵਗਾ ਦਿੱਤਾ ਬਾਬਾ ਅਜੀਤ ਸਿੰਘ ਸਾਹਿਬ ਨੇ। ਐਸਾ ਯੁੱਧ ਕੀਤਾ
ਯਾ ਖੁਦਾਏ ਬਦ ਅਜਬ ਵਹਿਰ ਕੇ ਮਰਤ ਹਜ਼ਾਰੇ
ਤੇ ਸਮੇਂ ਇਹ ਜਿਹੜੇ ਤੁਰਕ ਸੈਨਾਪਤੀ ਨੇ ਕਹਿੰਦੇ ਯਾ ਖੁਦਾਇਆ ਇਹਦੇ ਵਿੱਚ ਕੀ ਤਾਕਤ ਹੈ, ਕਿੰਨੀ ਸ਼ਕਤੀ ਹੈ ਕਿ ਗੋਲੀ ਨਹੀਂ ਖਾਂਦਾ ਗੁਰੂ ਕਾ ਸਾਹਿਬਜ਼ਾਦਾ, ਤੀਰ ਦਾ ਵਾਰ ਨਹੀਂ ਖਾ ਰਿਹਾ। ਇਹੋ ਜਿਹਾ ਪਰਾਕਰਮ, ਇਹੋ ਜਿਹਾ ਤਿੱਖਾ ਯੁੱਧ ਕਹਿੰਦੇ ਯਾ ਖੁਦਾਇਆ ਕੋਈ ਸੈਨਾਪਤੀ ਸਾਹਮਣੇ ਨਹੀਂ ਖਲੋਂਦਾ ਸੈਨਾ ਸਾਹਮਣੇ ਖਲੋਣ ਦਾ ਹੌਸਲਾ ਹੀ ਨਹੀਂ ਕਰ ਪਾਉਂਦੀ ਹੈ
ਗਿਰਹਿ ਦੜਾ ਦੜ ਤੁਰਤ ਅਲਪ ਸਿੰਘਨ ਕਰ ਮਾਰੇ
ਬਹੁਤ ਥੋੜੇ ਹੀ ਸਿੰਘ ਨੇ ਥੋੜੇ ਕੀ ਅੱਠ ਨੇ ਸਿੰਘ ਤੇ ਅੱਠਾਂ ਸਿੰਘਾਂ ਨੇ ਦੜ ਦੜ ਕਰਦੇ ਹੋਏ ਤੁਰਕ ਗੇਰ ਦਿੱਤੇ ਥੋੜੇ ਬਹੁਤੇ ਜ਼ਖਮ ਨੂੰ ਤਾਂ ਸਿੰਘ ਮੰਨਦੇ ਹੀ ਨਹੀਂ ਲਹੂ ਦੇ ਨਾਲ ਸਰੀਰ ਭਿੱਜੇ ਹੋਏ ਹੈ ਪਰ ਫਿਰ ਵੀ ਜਦੋਂ ਅਖੀਰ ਸਰੀਰ ਹੀ ਜਵਾਬ ਦੇ ਜਾਂਦਾ ਹੈ ਇੱਕ ਇੱਕ ਅੰਗ ਮੰਨਿਆ ਜਾਂਦਾ ਹੈ ਉਦੋਂ ਹੀ ਸਿੰਘ ਸੂਰਮੇ ਦੇ ਹੱਥੋਂ ਸ੍ਰੀ ਸਾਹਿਬ ਛੁੱਟਦੀ ਹੈ ਨਹੀਂ ਤਾਂ ਸ੍ਰੀ ਸਾਹਿਬ ਵਾਹੁੰਦੇ ਜਾ ਰਹੇ ਹਨ ਥੋੜੇ ਸਿੰਘਾਂ ਨੇ ਏਡੀ ਵੱਡੀ ਸੈਨਾ ਗਿਣਤੀ ਵਿੱਚ ਨਿਬੇੜ ਦਿੱਤੀ ਹੈ
ਬੀਤੇ ਕੇਤਕ ਜਾਨ ਮਰਤ ਨਹਿ ਮਿਲਤ ਨਾ ਹਾਰਤ
ਕਿੰਨੇ ਕੁ ਪੈਰ ਬਤੀਤ ਹੋ ਗਏ ਬਾਬਾ ਅਜੀਤ ਸਿੰਘ ਸਾਹਿਬ ਨੂੰ ਨਾ ਤਾਂ ਫੌਜ ਕੋਲੋਂ ਦੂਰੋਂ ਮਾਰ ਖਾ ਰਹੇ ਹੈ ਨਾ ਮਿਲ ਮਿਲ ਕੇ ਅੱਗੇ ਵੱਧਦੇ ਜਦੋਂ ਤੁਰਕ ਉਸ ਤਰ੍ਹਾਂ ਬਾਬਾ ਅਜੀਤ ਸਿੰਘ ਸਾਹਿਬ ਮਾਰ ਖਾਂਦੇ ਨੇ ਖਿੱਜ ਗਏ ਸੈਨਾਪਤੀ ਕੀ ਕਰੀਏ ਕਿਸੇ ਵੀ ਤਰੀਕੇ ਨਾਲ ਗੁਰੂ ਪੁੱਤਰ ਦੇ ਉੱਤੇ ਵਾਰ ਨਹੀਂ ਲੱਗ ਰਿਹਾ ਹੈ ਬਾਬਾ ਅਜੀਤ ਸਿੰਘ ਸਾਹਿਬ ਜੀ ਲੜਦੇ ਹੋਏ ਇਹ ਨਹੀਂ ਵੇਖਿਆ ਹੁਣ ਕਿ ਕੱਚੀ ਗੜੀ ਕਿੰਨੀ ਕੁ ਦੂਰ ਰਹਿ ਗਈ ਹੈ ਲੜਦੇ ਹੋਏ ਫਿਰ ਤੇ ਸਮੇਂ ਦੁਸ਼ਮਣ ਦੀਆਂ ਸਫਾ ਦੇ ਵਿੱਚ ਬਹੁਤ ਦੂਰ ਅੱਗੇ ਵੱਧ ਗਏ ਬਾਬਾ ਅਜੀਤ ਸਿੰਘ ਸਾਹਿਬ ਜਿੱਧਰ ਨੂੰ ਪੈਂਦੇ ਹੈ ਸੈਨਾ ਦੌੜ ਉੱਠਦੀ ਹੈ ਜਿਵੇਂ ਕਿਹੜੀ ਸ਼ੇਰ ਹਿਰਨਾਂ ਦੇ ਝੁੰਡ ਵਿੱਚ ਵੜ ਕੇ ਨਹੀਂ ਵੇਖਦਾ ਕਿ ਮੈਂ ਕਿੰਨੀ ਕੁ ਦੂਰ ਆ ਗਿਆ ਬਾਬਾ ਅਜੀਤ ਸਿੰਘ ਸਾਹਿਬ ਦੂਰ ਨਿਕਲ ਆਏ ਆ ਕੱਚੀ ਗੜੀ ਤੋਂ ਯੁੱਧ ਕਰਦਿਆਂ ਹੋਇਆਂ ਸਿੰਘਾਂ ਨੇ ਬਾਬਾ ਅਜੀਤ ਸਿੰਘ ਸਾਹਿਬ ਦਾ ਪਾਸਾ ਨਹੀਂ ਛੱਡਿਆ ਨਾਲ ਨਾਲ ਰਹਿ ਕੇ ਯੁੱਧ ਕਰ ਰਹੇ ਹਨ ਜਦੋਂ ਇਹਨਾਂ ਸਿੰਘਾਂ ਦਾ ਜਥਾ ਸਾਰੀ ਸੈਨਾ ਦੇ ਅੱਗੇ ਮਧਿਆਨ ਦੇ ਅੰਦਰ ਆ ਵੜਿਆ ਹੈ
ਮਿਲ ਕਹਿਤ ਬਾਤ ਇਤਿਆਦ ਬਹੁ ਲਸਕਰ ਵਿਸਮੈ ਹੋਏ ਰਹੇ ਹੋ
ਆਪਸ ਦੇ ਵਿੱਚ ਮਿਲ ਮਿਲ ਕਰਕੇ ਗੱਲਾਂ ਕਰਦੇ ਆ ਹੈਰਾਨ ਹੋ ਰਹੇ ਆ ਸਾਰੇ ਕਿ ਕੈਸਾ ਯੁੱਧ ਹੋ ਰਿਹਾ ਹੈ
ਤੇਰੇ ਸਿੰਘ ਗੁਰ ਸੁਤ ਸਹਿਤ ਗਾਹ ਗਰਭ ਗਨ ਕੋ ਦਹਿਓ
ਤਿਉਂ ਗੁਰੂ ਪੁੱਤਰ ਸਮੇਤ ਸਿੰਘ ਸੂਰਮੇ ਮੈਦਾਨੇ ਜੰਗ ਦੇ ਅੰਦਰ ਫਿਰ ਰਹੇ ਨੇ 10 ਲੱਖ ਸੈਨਾ ਨੂੰ ਗਾਹ ਦਿੱਤਾ ਹੈ ਇਸ ਪ੍ਰਕਾਰ ਦਾ ਯੁੱਧ ਕੀਤਾ ਹੈ ਕਵੀ ਰਾਜ ਕਹਿੰਦੇ ਜਿਵੇਂ ਵੱਡਾ ਮਗਰਮੱਛ ਸਮੁੰਦਰ ਨੂੰ ਹਿਲਾ ਦਿੰਦਾ ਹੈ ਇਵੇਂ ਬਾਬਾ ਅਜੀਤ ਸਿੰਘ ਸਾਹਿਬ ਨੇ 10 ਲੱਖ ਫੌਜ ਦੇ ਪੈਰ ਪੁੱਟ ਦਿੱਤੇ ਇਹੋ ਜਿਹਾ ਯੁੱਧ ਕੀਤਾ ਕਿ ਸੰਸਾਰ ਭਰ ਦੇ ਅੰਦਰ ਸਾਧ ਸੰਗਤ ਜੀ ਕਿਧਰੇ ਮਿਸਾਲ ਨਹੀਂ ਮਿਲਦੀ ਕਵੀ ਰਾਜ ਨੇ ਅਭਿਮਨਿਊ ਦਾ ਪ੍ਰਮਾਣ ਦਿੱਤਾ ਸੀ ਪਰ ਕੁਝ ਗਿਣਤੀ ਦੇ ਉਸ ਸਾਧ ਸੰਗਤ ਜੀ ਜਰਨੈਲਾਂ ਨਾਲ ਲੜਿਆ ਸੀ ਬਾਬਾ ਅਜੀਤ ਸਿੰਘ ਸਾਹਿਬ ਨੇ ਗਿਣਤੀ ਨਹੀਂ ਕੀਤੀ ਕਿ ਮੇਰੇ ਨਾਲ ਲੜਨ ਵਾਲੇ ਕਿੰਨੇ ਕੁ ਨੇ ਤੀਰ ਚੱਲਦੇ ਸਨ ਪੱਥੇ ਵਿੱਚੋਂ ਵੇਖਦੇ ਹੋਏ ਦੁਸ਼ਮਣ ਹੈਰਾਨ ਸਨ ਕਿ ਕਿਸ ਤਰ੍ਹਾਂ ਤੰਦੀ ਤੇ ਤੀਰ ਚੜ੍ਹਦਾ ਹੈ ਅਜੇ ਪਹਿਲਾਂ ਜਾ ਕੇ ਵੱਜ ਹੀ ਰਿਹਾ ਹੁੰਦਾ ਕਿ ਦੂਸਰਾ ਵੀ ਕਾਹਲੀ ਨਾਲ ਤੰਦੀ ਤੇ ਚਾੜ ਕੇ ਛੱਡ ਦਿੰਦੇ ਹੈ ਕਿੰਨੀ ਰਫਤਾਰ ਹੈ ਹੱਥਾਂ ਦੇ ਅੰਦਰ ਕਿੰਨੀ ਤੇਜ਼ੀ ਹੈ ਬਾਬਾ ਅਜੀਤ ਸਿੰਘ ਸਾਹਿਬ ਦੇ ਕਰ ਕਮਲਾਂ ਵਿੱਚ ਕਿ ਪਹਿਲਾ ਤੀਰ ਅਜੇ ਨਿਸ਼ਾਨੇ ਤੇ ਨਹੀਂ ਪੁੱਜਿਆ ਹੁੰਦਾ ਦੂਸਰਾ ਮਗਰੇ ਹੀ ਚੜ੍ਹ ਜਾਂਦਾ ਇੰਨੀ ਤੇਜ਼ੀ ਨਾਲ ਤਾਂ ਗੋਲੀ ਨਹੀਂ ਚੱਲਦੀ ਜਿੰਨੀ ਤੇਜ਼ੀ ਨਾਲ ਗੁਰੂ ਪੁੱਤਰ ਤੀਰ ਚਲਾ ਰਹੇ ਹੈ ਇਹ ਸ਼ਸਤਰ ਵਿਦਿਆ ਦਾ ਅਭਿਆਸ ਹੈ ਸਾਧ ਸੰਗਤ ਜੀ ਕਹਿੰਦੇ ਨੇ ਮਹਾਂਭਾਰਤ ਦੇ ਅੰਦਰ ਅਰਜਨ ਦਾ ਜੇ ਚਿੱਲਾ ਟੁੱਟ ਜਾਂਦਾ ਸੀ ਤੇ ਉਹ ਦੁਸ਼ਮਣ ਦਾ ਸਾਹਮਣਾ ਕਰਦਿਆਂ ਹੋਇਆ ਜਦੋਂ ਅਗਲਾ ਦੁਸ਼ਮਣ ਪੱਥੇ ਵਿੱਚੋਂ ਤੀਰ ਕੱਢਦਾ ਸੀ ਨਾ ਉਹਦੇ ਤੀਰ ਕੱਢਣ ਤੱਕ ਉਹ ਚਿੱਲਾ ਚਾੜ ਲੈਂਦਾ ਸੀ ਪਰ ਬਾਬਾ ਅਜੀਤ ਸਿੰਘ ਸਾਹਿਬ ਦੀ ਤੇਜ਼ੀ ਕਿ ਤੀਰ ਅਜੇ ਨਿਸ਼ਾਨੇ ਤੇ ਨਹੀਂ ਪਹੁੰਚ ਰਿਹਾ ਹੁੰਦਾ ਕਿ ਦੂਸਰਾ ਤੀਰ ਵੀ ਉਹਦੇ ਮਗਰੇ ਹੀ ਛੱਡ ਦਿੰਦੇ ਹਨ ਐਡੀ ਰਫਤਾਰ ਮਹਾਰਾਜ ਸਾਹਿਬ ਜੀ ਦੇ ਸਿੰਘ ਸੂਰਮੇ ਬਾਬਾ ਅਜੀਤ ਸਿੰਘ ਸਾਹਿਬ ਤਿਨਾਂ ਦਾ ਯੁੱਧ ਵੇਖ ਕਰਕੇ ਤੁਰਕ ਸੈਨਾਪਤੀ ਹੈਰਾਨ ਹੋ ਗਏ ਨੇ ਕਿ ਕੈਸਾ ਪਰਾਕਰਮ ਦਿਖਾ ਰਹੇ ਹਨ ਕੈਸਾ ਯੁੱਧ ਹੋ ਰਿਹਾ ਹੈ
ਜੇਰ ਦਸਤ ਚਿਤ ਰਸਿਓ ਦੇਖ ਆਪਣੀ ਲਾਭਤਾਈ
ਤੇ ਸਮੇਂ ਆਪਣੀ ਛੁਟਿਆਈ ਵੇਖ ਕਰਕੇ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਂ ਗੁੱਸੇ ਵਿੱਚ ਆ ਗਏ ਸੈਨਾ ਦਾ ਵਸੀ ਨਹੀਂ ਚੱਲ ਰਿਹਾ ਕੋਈ ਸੈਨਾ ਅੱਗੇ ਖਲੋ ਹੀ ਨਹੀਂ ਰਹੀ ਕਿ ਹਾਥੀਆਂ ਦੀਆਂ ਬਾਰੀਆਂ ਵਿੱਚ ਬੈਠੇ ਹੋਏ ਦੂਰੋਂ ਤੀਰ ਚਲਾਉਂਦੇ ਆ ਗੋਲੀਆਂ ਚਲਾਉਂਦੇ ਆ ਪਰ ਬਾਬਾ ਅਜੀਤ ਸਿੰਘ ਸਾਹਿਬ ਦਾ ਤੀਰ ਉੱਥੇ ਪਹੁੰਚ ਕੇ ਹਾਥੀ ਦੀ ਅੰਬਾਰੀ ਵਿੱਚ ਬੈਠੇ ਹੋਏ ਸੈਨਾਪਤੀ ਨੂੰ ਉਡਾ ਦਿੰਦਾ ਹੈ ਜ਼ੋਰ ਨਹੀਂ ਚੱਲ ਰਿਹਾ ਵਸ ਨਹੀਂ ਚੱਲ ਰਿਹਾ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਂ ਖਿੱਜ ਗਿਆ ਆਪਣੀ ਛੁਟਿਆਈ ਵੇਖ ਕੇ ਆਪਣੀ ਹਾਰ ਹੁੰਦੀ ਵੇਖ ਕਰਕੇ ਬਹੁਤ ਗੁੱਸੇ ਵਿੱਚ ਆ ਗਿਆ ਬਹੁਤ ਜ਼ਿਆਦਾ ਧੂਮ ਮਚਾਈ ਫਿਰ ਇਹਨਾਂ ਨੇ ਪਿੱਛੋਂ ਜ਼ਬਰਦਸਤ ਖਾਂ ਨੇ ਤਾਜ਼ਾ ਦਮ ਸੈਨਾ ਲੈ ਕਰਕੇ ਬਾਬਾ ਅਜੀਤ ਸਿੰਘ ਸਾਹਿਬ ਦੇ ਉੱਤੇ ਹੱਲਾ ਬੋਲਣਾ ਕੀਤਾ ਤੇ ਸਮੇਂ ਅਣਗਿਣਤ ਹੀ ਗੋਲੀਆਂ ਚੱਲੀਆਂ ਮੀਂਹ ਵਰਿਆ ਗੋਲੀਆਂ ਦਾ ਕੁੱਝ ਕੁ ਗੋਲੀਆਂ ਬਾਬਾ ਅਜੀਤ ਸਿੰਘ ਸਾਹਿਬ ਦੀ ਛਾਤੀ ਵਿੱਚ ਆ ਕੇ ਵੱਜੀਆਂ ਜਦੋਂ ਛਾਤੀ ਵਿੱਚ ਗੋਲੀ ਵੱਡੀ ਤੇ ਸਾਹਿਬਜ਼ਾਦੇ ਦੇ ਸਰੀਰ ਤੇ ਗੋਲੀ ਵੱਜਦਿਆਂ ਹੀ ਗੋਡੀਆਂ ਤਾਂ ਨੂੰ ਉੱਡੀਆਂ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਨੇਤਰਾਂ ਨਾਲ ਆਪਣੇ ਪੁੱਤਰ ਦਾ ਉੱਡਦਾ ਖੂਨ ਵੇਖ ਰਹੇ ਸਨ। ਛਾਤੀ ਵਿੱਚ ਗੋਲੀ ਖਾ ਕੇ ਵੀ ਬਾਬਾ ਅਜੀਤ ਸਿੰਘ ਸਾਹਿਬ ਜੀ ਟਿਕੇ ਨਹੀਂ। ਸਾਥੀ ਸਿੰਘਾਂ ਦੇ ਆ ਕਰਕੇ ਗੋਲੀਆਂ ਵੱਜੀਆਂ ਨੇ, ਪਰ ਉਸ ਗੋਲੀਆਂ ਨਾਲ ਸਿੰਘ ਅਜੇ ਤੱਕ ਡਿੱਗੇ ਨਹੀਂ ਹਨ।
ਰੁਦਰ ਸਰੀਰ ਚਲੀ ਲਾਲੀ ਉਗਰਾਈ,
ਇਉਂ ਰੁਦਰ ਦੇ ਨਾਲ ਲਹੂ ਦੇ ਨਾਲ ਸਰੀਰ ਭਿੱਜ ਗਏ ਸਿੰਘਾਂ ਸੂਰਮਿਆਂ ਦੇ। ਬਾਬਾ ਅਜੀਤ ਸਿੰਘ ਸਾਹਿਬ ਦਾ ਸਰੀਰ ਲਹੂ ਨਾਲ ਗੱਚ ਹੋ ਗਿਆ। ਸਰੀਰ ਦੇ ਵਿੱਚੋਂ ਲਹੂ ਵਹਿ ਰਿਹਾ ਹੈ, ਪਰ ਚਿਹਰੇ ਤੋਂ ਨਹੀਂ ਦਿਸਦਾ ਕਿ ਸਰੀਰ ਦੇ ਉੱਤੇ ਜ਼ਖਮ ਲੱਗ ਗਿਆ ਹੈ। ਤੱਤੇ ਘਾਹ ਦੇ ਸਹਿਤ ਜਦੋਂ ਸਾਧ ਸੰਗਤ ਜੀ ਵੀਰ ਰਸ ਛਾਇਆ ਹੋਇਆ, ਸਿੰਘਾਂ ਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਸਰੀਰਾਂ ਵਿੱਚ ਆ ਕੇ ਗੋਲੀਆਂ ਵੱਜ ਗਈਆਂ ਨੇ, ਸਗੋਂ ਚਿਹਰੇ ਲਾਲੀ ਸਹਿਤ ਭਖ ਰਹੇ ਨੇ, ਸਾਰੇ ਸਰੀਰ ਲਹੂ ਨਾਲ ਗੱਚ ਹੋ ਚੁੱਕੇ ਹਨ।
ਮਿਲ ਹੱਥਾ ਵੱਥ ਗਿਰ ਗਿਰ ਪਰਤ ਟੁੰਡ ਮੁੰਡ ਫੋੜਨ ਕਰ ਹੈ,
ਇਸ ਸਮੇਂ ਹੱਥੋ ਹੱਥੀ ਹੋ ਗਏ ਸਿੰਘ ਸੂਰਮੇ ਮੂੰਹ ਤੇ ਸਿਰ ਪਾਟ ਰਹੇ ਹਨ। ਇਸ ਪ੍ਰਕਾਰ ਗੋਲੀਆਂ ਵਰੀਆਂ, ਤੀਰ ਚੱਲੇ, ਚਾਰ ਸਫੇਰੇ ਅੰਧਾ ਧੁੰਦ ਹੋ ਗਈ। ਸਿੰਘਾਂ ਨੇ ਵੀ ਹੱਥੋਂ ਸ੍ਰੀ ਸਾਹਿਬ ਚਲਾਉਂਦਿਆਂ ਹੋਇਆਂ ਤੁਰਕਾਂ ਦੇ ਮੂੰਹ ਪਾੜ ਦਿੱਤੇ।
ਹੁਣ ਫਰਕ ਪਰਤ ਦੋਹ ਦਿਸਣ ਮਹਿ, ਤਰਾਸ ਧਰਤ ਇਤ ਉਤ ਟਰ ਹੈ।
ਜਦੋਂ ਬਾਬਾ ਅਜੀਤ ਸਿੰਘ ਸਾਹਿਬ ਜੀ ਅੱਗੇ ਵਧੇ ਲਹੂ ਭਿੱਜੇ ਚੋਲੇ ਦੇ ਸਹਿਤ, ਡਰਦੇ ਹੋਏ ਦੁਸ਼ਮਣ ਇੱਧਰ ਉੱਧਰ ਟਲਦੇ ਆ, ਸਾਹਮਣਾ ਕੋਈ ਕਰ ਨਹੀਂ ਪਾ ਰਿਹਾ ਹੈ। ਸੱਚੇ ਪਾਤਸ਼ਾਹ ਦੇ ਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਬੜੀ ਸ਼ੀਘਰਤਾ ਦੇ ਨਾਲ ਆਪਣੇ ਹੱਥੋਂ ਤੀਰ ਚਲਾ ਰਹੇ ਨੇ। ਦੁਸ਼ਮਣ ਦੀਆਂ ਦੇਹਾਂ ਨੂੰ ਪਾੜਦੇ ਹੋਏ ਤੀਰ ਪਾਰ ਹੋ ਜਾਂਦੇ ਆ, ਤੜਫਦਾ ਹੋਇਆ ਦੁਸ਼ਮਣ ਧਰਤੀ ਤੇ ਡਿੱਗ ਜਾਂਦਾ ਹੈ।
ਤੱਕ ਤੱਕ ਗੁਲਕਾ ਹਤ ਹੈ ਨਹੀਂ ਕੋ ਲਾਗਨ ਪਾਵੇ,
ਤੱਕ ਤੱਕ ਬਾਬਾ ਅਜੀਤ ਸਿੰਘ ਸਾਹਿਬ ਦੇ ਸਰੀਰ ਨੂੰ ਗੋਲੀਆਂ ਮਾਰਦੇ ਆ, ਪਰ ਘੋੜਾ ਇੰਨੀ ਲਾਗਵਤਾ ਨਾਲ ਨੱਚ ਰਿਹਾ ਹੈ ਕਿ ਗੋਲੀ ਵੱਜਦੀ ਨਹੀਂ। ਘੋੜਿਆਂ ਦੇ ਸਰੀਰ ਦੇ ਅੰਦਰ ਆ ਕੇ ਅਨੇਕਾਂ ਗੋਲੀਆਂ ਵੱਜ ਗਈਆਂ ਹਨ। ਤੇ ਸਮੇਂ ਚਰਨਾਂ ਦੀ ਚਲਾਕੀ ਕਰਦੇ ਹੋਏ ਘੋੜੇ ਨੂੰ ਚਲਾ ਰਹੇ ਹਨ। ਘੋੜਾ ਚੰਚਲਤਾ ਦੇ ਸਹਿਤ ਟੱਪ ਰਿਹਾ ਹੈ, ਟੱਪਦਿਆਂ ਹੋਇਆਂ ਘੋੜੇ ਦੇ ਆ ਕਰਕੇ ਅਣਗਿਣਤ ਗੋਲੀਆਂ ਵੱਜੀਆਂ। ਬਾਬਾ ਅਜੀਤ ਸਿੰਘ ਸਾਹਿਬ ਦਾ ਘੋੜਾ ਸ਼ਹੀਦ ਹੋ ਕੇ ਡਿੱਗ ਗਿਆ। ਘੋੜੇ ਤੋਂ ਰਹਿਤ ਹੋ ਗਏ ਬਾਬਾ ਅਜੀਤ ਸਿੰਘ ਸਾਹਿਬ, ਪੈਂਤੜੇ ਵਿੱਚ ਆ ਕਰਕੇ ਤੇ ਸਮੇਂ ਤੀਰ ਵਰਖਾਏ ਹਨ।
ਰਣ ਖੇਤ ਵਿਖੇ ਇਤ ਉਤ ਫਿਰਤ ਫਾਂਦਤ ਦੌਰਤ ਸੱਤਰ ਹੱਤ,
ਬਾਬਾ ਅਜੀਤ ਸਿੰਘ ਸਾਹਿਬ ਜੀ ਛਾਲਾਂ ਮਾਰਦੇ ਹੋਏ ਮੈਦਾਨੇ ਜੰਗ ਵਿੱਚ ਇਧਰ ਉਧਰ ਵਿਚਰ ਰਹੇ ਨੇ, ਦੁਸ਼ਮਣਾਂ ਦੇ ਆਹੂ ਲਾ ਰਹੇ ਹਨ।
ਸਭ ਕਰਤ ਬਿਲੋਕਨ ਜੰਗ ਕੋ ਹੋਤ ਅਚੰਬੈ ਮਹਿਤ ਚਿਤ,
ਮਨ ਦੇ ਅੰਦਰ ਅਚੰਬਾ ਹੀ ਹੋਈ ਜਾ ਰਿਹਾ ਹੈ। ਕੈਸਾ ਯੁੱਧ ਹੋ ਰਿਹਾ ਹੈ, ਗੋਲੀਆਂ ਦੇ ਨਾਲ ਵੀ ਨਹੀਂ ਡਿੱਗ ਰਹੇ, ਸਰੀਰ ਲਹੂ ਨਾਲ ਭਿੱਜ ਚੁੱਕਾ ਹੈ, ਫਿਰ ਵੀ ਨਹੀਂ ਡਿੱਗ ਰਹੇ। ਬਾਬਾ ਅਜੀਤ ਸਿੰਘ ਸਾਹਿਬ ਦਾ ਐਸਾ ਯੁੱਧ ਵੇਖ ਕਰਕੇ ਸਭ ਦੇ ਮਨਾਂ ਅੰਦਰ ਅਚੰਬਾ ਹੋ ਰਿਹਾ ਹੈ। ਕਈ ਮੁਸਲਮਾਨ ਵੀ ਵੇਖਦੇ ਹੋਏ ਕਹਿੰਦੇ ਨੇ, ਯਾ ਖੁਦਾਇਆ, ਇਸ ਸਰੀਰ ਵਿੱਚ ਕੀ ਪਾ ਦਿੱਤਾ ਜੀ, ਇੰਨੀ ਤਾਕਤ ਹੈ, ਇੰਨੀ ਸ਼ਕਤੀ ਹੈ, ਵੇਖ ਵੇਖ ਕੇ ਹੈਰਾਨ ਨੇ। ਕਈ ਨੇਕ ਦਿਲ ਮੁਸਲਮਾਨ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਅੱਲਾਹ ਦਾ ਰੂਪ ਨੇ, ਅੱਲਾਹ ਨੂੰ ਨਹੀਂ ਪਕੜਿਆ ਜਾ ਸਕਦਾ, ਇਹ ਗੁਰੂ ਪੁੱਤਰ ਵਿੱਚ ਕਿੰਨੀ ਤਾਕਤ ਹੈ। ਖਵਾਜਾ ਮਰਦੂਦ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਕੜਨ ਦੀ ਸੋਚ ਰਿਹਾ ਹੈ, ਗੁਰੂ ਸਾਹਿਬ ਨੂੰ ਕਿਵੇਂ ਪਕੜਿਆ ਜਾਵੇਗਾ, ਇਹ ਗੁਰੂ ਪੁੱਤਰ ਗੋਲੀਆਂ ਨਾਲ ਨਹੀਂ ਡਿੱਗ ਰਿਹਾ। ਬਾਬਾ ਅਜੀਤ ਸਿੰਘ ਸਾਹਿਬ ਨੇ ਐਸਾ ਯੁੱਧ ਕੀਤਾ ਕਿ ਦੁਸ਼ਮਣ ਵੀ ਤਿਸ ਸਮੇਂ ਉਸ ਯੁੱਧ ਨੂੰ ਵੇਖ ਕਰਕੇ ਹੈਰਾਨ ਹੋ ਗਏ ਹਨ। ਬਾਬਾ ਅਜੀਤ ਸਿੰਘ ਸਾਹਿਬ ਦਾ ਪੱਥਾ ਤੀਰਾਂ ਦਾ ਭਰਿਆ ਹੋਇਆ ਮੁੱਕ ਗਿਆ। ਜਦੋਂ ਸਾਰੇ ਤੀਰ ਚਲਾ ਦਿੱਤੇ ਬਾਬਾ ਅਜੀਤ ਸਿੰਘ ਸਾਹਿਬ ਨੇ, ਉਹ ਤੀਰ ਜਿਹੜੇ ਸੀ ਪੱਥੇ ਵਿੱਚ ਪਏ ਹੋਏ ਸਾਰੇ ਮੁੱਕ ਗਏ, ਤੇ ਬਾਬਾ ਅਜੀਤ ਸਿੰਘ ਸਾਹਿਬ ਨੇ ਆਪਣੇ ਹੱਥੋਂ ਫੜੀ ਹੋਈ ਕਮਾਨ ਜਿਹੜੀ ਸੀ ਤੇ ਸਮੇਂ ਛੱਡ ਦਿੱਤੀ, ਤੇ ਸਮੇਂ ਜਿਹੜਾ ਵਰਸ਼ਾ ਗੁਰੂ ਪਿਤਾ ਨੇ ਬਖਸ਼ਿਸ਼ ਕੀਤਾ ਹੋਇਆ ਸੀ, ਉਸ ਵਰਸ਼ੇ ਦੇ ਵਾਰ ਤੇ ਸਮੇਂ ਬਾਬਾ ਅਜੀਤ ਸਿੰਘ ਸਾਹਿਬ ਨੇ ਕੱਢਣੇ ਸ਼ੁਰੂ ਕੀਤੇ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜੇ ਸ਼ਸਤਰ ਵਿਦਿਆ ਨੂੰ ਸਿੱਖਦੇ ਹੈ, ਉਹ ਇਸ ਗੱਲ ਨੂੰ ਜਾਣਦੇ ਹੈ ਕਿ ਹਰੇਕ ਸ਼ਸਤਰ ਦੇ ਚਲਾਉਣ ਦੀ ਵਿਦਿਆ ਪ੍ਰਾਪਤ ਕਰਨੀ ਬੜੀ ਕਠਿਨ ਹੈ। ਜਿਹੜਾ ਕੋਈ ਖੰਡੇ ਦੇ ਵਾਰ ਚਲਾਉਣੇ ਜਾਣਦਾ ਉਹਦੇ ਵਿੱਚ ਹੀ ਨਿਪੁੰਨ ਹੋ ਜਾਂਦਾ, ਜਿਹੜਾ ਕੋਈ ਸ੍ਰੀ ਸਾਹਿਬ ਦੇ ਵਾਰ ਚਲਾਉਣੇ ਜਾਣਦਾ ਉਹਦੇ ਵਿੱਚ ਹੀ ਨਿਪੁੰਨ ਹੋ ਜਾਂਦਾ, ਜਿਹੜਾ ਕੋਈ ਤੀਰਅੰਦਾਜ਼ੀ ਦੀ ਵਿਦਿਆ ਨੂੰ ਚਲਾਉਣ ਜਾਣਦਾ ਹੈ ਉਹਦੇ ਵਿੱਚ ਨਿਪੁੰਨ ਹੋ ਜਾਂਦਾ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿੰਨੇ ਸ਼ਸਤਰ ਸਤਿਗੁਰੂ ਜੀ ਆਪਣੇ ਖਜ਼ਾਨੇ ਵਿੱਚ ਰੱਖਦੇ, ਉਹਨਾਂ ਸਾਰੇ ਸ਼ਸਤਰਾਂ ਨੂੰ ਚਲਾਉਣ ਦੀ ਵਿਦਿਆ ਆਪਣੇ ਖਾਲਸੇ ਨੂੰ ਸਿਖਾਉਂਦੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਅਣਗਿਣਤ ਸ਼ਸਤਰਾਂ ਨੂੰ ਆਪਣੇ ਕਰ ਕਮਲਾਂ ਨਾਲ ਚਲਾਇਆ ਕਰਦੇ। ਜਿਨ੍ਹਾਂ ਸ਼ਸਤਰਾਂ ਦੇ ਸਵਰੂਪ ਨੂੰ ਆਪ ਨੇ ਵੇਖਣਾ ਹੋਵੇ ਤੇ ਮਹਾਨ ਕੋਸ਼ ਵਿੱਚ ਵੇਖੇ ਜਾ ਸਕਦੇ ਆ, ਕਿਉਂਕਿ ਕਈ ਸਤਿਗੁਰੂ ਦੇ ਗਾ ਬਾਬਾ ਅਜੀਤ ਸਿੰਘ ਸਾਹਿਬ ਨੂੰ ਚਾਰ ਸ਼ਫੇਰਿਓ ਘੇਰਾ ਪਾ ਲਿਆ ਤੁਰਕ ਸੈਨਾ ਨੇ
ਮਾਰ ਮਾਰ ਕਰ ਗੌਰ ਸਵਨ ਤਬ ਸਸਤਰ ਹਤਨ ਕੀ
ਤੇ ਸਮੇ ਸਾਰਿਆਂ ਨੇ ਆਪਣੇ ਹੱਥੋਂ ਕਿਸੇ ਕੋਲੋਂ ਬਰਸ਼ਾ ਚੱਲਿਆ ਤਾਂ ਬਰਸ਼ਾ ਹੀ ਦੂਰੋਂ ਚਲਾ ਦਿੱਤਾ ਤੀਰ ਚੱਲਿਆ ਤੀਰ ਚਲਾ ਦਿੱਤਾ ਗੋਲੀ ਚੱਲੀ ਗੋਲੀ ਚਲਾ ਦਿੱਤੀ ਮਾਰ ਲਓ ਉੱਚੀ ਤੁਰਕ ਸੈਨਾ ਨੇ ਰੌਲਾ ਪਾਇਆ ਬਾਬਾ ਅਜੀਤ ਸਿੰਘ ਸਾਹਿਬ ਦੇ ਉੱਤੇ ਅਣਗਿਣਤ ਫੌਜਾਂ ਨੇ ਆਪਣੇ ਨਿਸ਼ਾਨੇ ਬੰਨ ਦਿੱਤੇ ਬਾਬਾ ਅਜੀਤ ਸਿੰਘ ਸਾਹਿਬ ਦੇ ਸਰੀਰ ਨੂੰ ਤੱਕ ਤੱਕ ਕਰਕੇ ਗੋਲੀਆਂ ਚੱਲੀਆਂ ਤੱਕ ਤੱਕ ਕੇ ਤੀਰ ਚੱਲੇ ਹਨ
ਪੰਜੋ ਸਿੰਘਨ ਦੇਖ ਸੰਗ ਗੁਰ ਸੁੱਤ ਕੋ ਗਹਿ ਗਹਿ
ਤੇ ਸਮੇ ਪੰਜਾਂ ਜਿਹੜੇ ਪੰਜ ਸਿੰਘ ਕੋਲ ਨੇ ਅੱਠ ਸਿੰਘ ਹਨ ਗਿਣਤੀ ਦੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਦੇ ਉੱਤੇ ਗੋਲੀਆਂ ਚੱਲਦੀਆਂ ਵੇਖ ਕੇ ਅੱਗੇ ਵਧੇ ਸਿੰਘ ਸੂਰਮੇ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ ਸਹਾਇਤਾ ਕਰਨ ਵਾਸਤੇ ਦੁਸ਼ਮਣਾਂ ਦੀ ਉਸ ਦਿਸ਼ਾ ਵੱਲ ਨੂੰ ਵੇਖ ਵੇਖ ਕੇ ਸਿੰਘਾਂ ਸੂਰਮਿਆਂ ਨੇ ਅੱਗੇ ਵੱਧ ਵੱਧ ਕੇ ਹਥਿਆਰ ਮਾਰਨਾ ਕੀਤੇ ਸ਼ਸਤਰ ਚਲਾਉਣਾ ਕੀਤੇ ਬਹੁਤ ਜ਼ਿਆਦਾ ਸ਼ੀਘਰਤਾ ਕਾਹਲੀ ਵਰਤਣੀ ਪੈਂਦੀ ਆ ਰਣ ਤੱਤੇ ਦੇ ਅੰਦਰ ਸਿੰਘਾਂ ਸੂਰਮਿਆਂ ਦੇ ਹੱਥਾਂ ਵਿੱਚ ਫੜੀਆਂ ਹੋਈਆਂ ਸ੍ਰੀ ਸਾਹਿਬਾਂ ਤੇ ਬਰਸ਼ਿਆਂ ਦੇ ਵਾਰ ਬੜੀ ਛੇਤੀ ਦੇ ਨਾਲ ਬੜੀ ਕਾਹਲੀ ਨਾਲ ਚੱਲੇ ਹਨ ਕਵੀ ਰਾਜ ਕਹਿੰਦੇ ਮਸਤ ਹਾਥੀ ਕਿਉਂ ਨਾ ਹੋਣ ਪਰ ਕਿਹੜੀ ਸ਼ੇਰ ਨੂੰ ਕੋ ਭੈ ਥੋੜਾ ਹੁੰਦਾ ਹੈ ਬਾਬਾ ਅਜੀਤ ਸਿੰਘ ਸਾਹਿਬ ਜੀ ਤੇ ਅਤੇ ਉਹ ਅੱਠੇ ਸਿੰਘ ਸੂਰਮੇ ਰਣ ਤੱਤੇ ਵਿੱਚ ਇਉਂ ਫਿਰ ਰਹੇ ਆ ਜਿਵੇਂ ਮਸਤ ਹਾਥੀਆਂ ਦੇ ਵਿੱਚ ਕਿਹੜੀ ਸ਼ੇਰ ਦਹਾੜਦਾ ਹੈ
ਤਦ ਅਜੀਤ ਸਿੰਘ ਵੀਰ ਸਾਂਗ ਕਰ ਧਾਰ
ਵਿਚਰਨਤਾ ਤਦੋਂ ਬਾਬਾ ਅਜੀਤ ਸਿੰਘ ਸਾਹਿਬ ਜੀ ਹੱਥ ਵਿੱਚ ਫੜਿਆ ਹੋਇਆ ਬਰਸ਼ਾ ਤੇ ਮੈਦਾਨੇ ਜੰਗ ਵਿੱਚ ਵਿਚਰ ਰਹੇ ਨੇ ਵਾਰ ਲਾ ਰਹੇ ਹਨ
ਘਟਾ ਵਿੱਚ ਦਿਪ ਹੈ ਚੰਚਲਾ ਚਮਕ ਸੁਭੰਤਾ
ਕਹਿੰਦੇ ਨੇ ਗੁਰੂ ਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਦੇ ਹੱਥ ਵਿੱਚ ਫੜਿਆ ਹੋਇਆ ਬਰਸ਼ਾ ਉਹ ਲੱਗਦਾ ਜਿਵੇਂ ਆਕਾਸ਼ ਵਿੱਚ ਚਮਕਦੀ ਹੋਈ ਬਿਜਲੀ ਬਾਬਾ ਅਜੀਤ ਸਿੰਘ ਸਾਹਿਬ ਨੇ ਆਪਣੇ ਹੱਥ ਵਿੱਚ ਫੜੀ ਹੋਵੇ ਇਹ ਅਲੰਕਾਰ ਕਵੀ ਰਾਜ ਤਾਂ ਦੇ ਰਹੇ ਹੈ ਕਿਉਂਕਿ ਬਿਜਲੀ ਜਦੋਂ ਚਮਕਦੀ ਹੈ ਦਿਖਾਈ ਨਹੀਂ ਪੈਂਦੀ ਓਨੇ ਚਿਰ ਨੂੰ ਉੱਥੋਂ ਅਲੋਪ ਹੋ ਜਾਂਦੀ ਹੈ ਬਾਬਾ ਅਜੀਤ ਸਿੰਘ ਸਾਹਿਬ ਜਦੋਂ ਬਰਸ਼ਾ ਮਾਰਦੇ ਹੈ ਵਗਦਾ ਜਿੰਨਾ ਚਿਰ ਨੂੰ ਆਉਂਦਾ ਹੈ ਵਾਰ ਦਿਖਾਈ ਹੀ ਨਹੀਂ ਪੈਂਦਾ ਮੂੰਹ ਪਾੜ ਕੇ ਪਾਰ ਹੋ ਜਾਂਦਾ ਹੈ ਲੱਗਦਾ ਕਿ ਬਰਸ਼ੇ ਦਾ ਵਾਰ ਆਉਣ ਲੱਗਾ ਇੰਨੇ ਚਿਰ ਨੂੰ ਆ ਕੇ ਨਿਕਲ ਵੀ ਜਾਂਦਾ ਵਿੱਚ ਦੀ ਇੰਨੀ ਛੇਤੀ ਦੇ ਨਾਲ ਬਰਸ਼ੇ ਦਾ ਵਾਰ ਚੱਲ ਰਿਹਾ ਹੈ
ਜਿਸਕੇ ਮਾਰ ਤਸਾਈ ਸੀਗਰ ਹੀ ਤਿਸ ਉਤਲੰਥਾ
ਜਿਸਦੇ ਵੀ ਬਰਸ਼ਾ ਵੱਜਦਾ ਪਾਣੀ ਨਹੀਂ ਮੰਗਦਾ ਸੁੱਕਾ ਹੀ ਬਰਸ਼ਾ ਪਾਰ ਹੋ ਜਾਂਦਾ ਉਲਟ ਕੇ ਧਰਤੀ ਤੇ ਉਹ ਮਨੁੱਖ ਜਾ ਡਿੱਗਦਾ ਹੈ
ਏਤ ਨਿਕਾਸ ਪ੍ਰਕਾਸ਼ ਮਹਾਬਲ ਕਰ ਬਲਵੰਤਾ
ਬਹੁਤ ਬਲਵਾਨ ਬਾਬਾ ਅਜੀਤ ਸਿੰਘ ਸਾਹਿਬ ਜੀ ਛਾਤੀ ਵਿੱਚ ਗੱਡ ਕੇ ਬਰਸ਼ੇ ਨੂੰ ਹੱਥ ਨਾਲ ਖਿੱਚ ਕੇ ਫਿਰ ਬਾਹਰ ਕੱਢ ਲੈਂਦੇ ਨੇ ਉਹ ਪ੍ਰਕਾਸ਼ ਦੇ ਸਹਿਤ ਚਮਕਦਾ ਹੋਇਆ ਬਰਸ਼ਾ ਹੱਥ ਵਿੱਚ ਸੋਭਾ ਪਾ ਰਿਹਾ ਹੈ
ਜਨ ਕੈਰਵਾਨ ਮਹਿ ਰੁਕ ਗਇਓ ਚੱਕੇ ਵੂਹ ਭੇਦਨ ਕਰਿਓ
ਕਵੀ ਰਾਜ ਕਹਿੰਦੇ ਜਾਣੋ ਜਿਵੇਂ ਅਭਿਮਨਿਊ ਨੇ ਚੱਕਰ ਵਿਊ ਨੂੰ ਭੇਦ ਦਿੱਤਾ ਹੋਵੇ ਤੇ ਕੈਰਵਾਨ ਦੀ ਫੌਜ ਵਿੱਚ ਵੜ ਗਿਆ ਹੋਵੇ ਬਾਬਾ ਅਜੀਤ ਸਿੰਘ ਸਾਹਿਬ ਅਣਗਿਣਤ ਤੁਰਕਾਂ ਦੀ ਫੌਜ ਵਿੱਚ ਵੜ ਚੁੱਕੇ ਹੈ ਚਾਰ ਸਵੇਰਿਓ ਤੁਰਕਾਂ ਨੇ ਘੇਰਾ ਪਾ ਲਿਆ ਹੈ ਨਿਕਲਣ ਦਾ ਕੋਈ ਰਸਤਾ ਨਹੀਂ ਤੇ ਉਹ ਸੂਰਮੇ ਦੇ ਮਨ ਵਿੱਚ ਇਹ ਵੀ ਇੱਛਾ ਨਹੀਂ ਕਿ ਅਸੀਂ ਨਿਕਲਣਾ ਹੈ ਅਭਿਮਨਿਊ ਦੇ ਮਨ ਵਿੱਚ ਤਾਂ ਇੱਛਾ ਹੋਵੇਗੀ ਕਿ ਮੈਂ ਚੱਕਰਵਿਊਹ ਨੂੰ ਭਿੰਨ ਕੇ ਬਾਹਰ ਆ ਜਾਵਾਂ ਪਰ ਬਾਬਾ ਅਜੀਤ ਸਿੰਘ ਸਾਹਿਬ ਦੇ ਚਿੱਤ ਵਿੱਚ ਇੱਛਾ ਹੈ ਕਿ ਮੁਗਲਾਂ ਨੂੰ ਮਾਰਦਿਆਂ ਹੋਇਆਂ ਇਹਨਾਂ ਤੁਰਕਾਂ ਦੀ ਸੈਨਾ ਨੂੰ ਨਿਬੇੜਦਿਆਂ ਹੋਇਆਂ ਅੱਜ ਸ਼ਹਾਦਤ ਦਾ ਜਾਮ ਪੀ ਜਾਣਾ ਹੈ ਅੱਜ ਸ਼ਹਾਦਤ ਦੀ ਦੇਵੀ ਨੂੰ ਵਰ ਲੈਣਾ ਹੈ ਐਸਾ ਮਨ ਦੇ ਅੰਦਰ ਸੰਕਲਪ ਹੈ ਜਿਵੇਂ ਦੁਸ਼ਮਣ ਸਾਹਮਣੇ ਸਾਰੇ ਪਛਾਣ ਦਿੱਤੇ ਅਭਿਮਨਿਊ ਨੇ ਇੱਕ ਪ੍ਰਮਾਣ ਇੱਕ ਅੰਗੀ ਹੁੰਦਾ ਹੈ ਪ੍ਰਮਾਣ ਇਵੇਂ ਬਾਬਾ ਅਜੀਤ ਸਿੰਘ ਸਾਹਿਬ ਨੇ ਬਰਸ਼ੇ ਦੇ ਨਾਲ ਦੁਸ਼ਮਣ ਪਛਾੜ ਦਿੱਤੇ ਹਨ ਤੇ ਸਮੇਂ ਕੀ ਹੋਇਆ ਕਿ ਇੱਕ ਸੰਜੋਹ ਬਖਤਰਾਂ ਦੇ ਸਹਿਤ ਸੂਰਮਾ ਸਾਹਮਣੇ ਆਇਆ ਬਾਬਾ ਅਜੀਤ ਸਿੰਘ ਸਾਹਿਬ ਨੇ ਉਹਦੀ ਛਾਤੀ ਦੇ ਵਿੱਚ ਬਰਸ਼ੇ ਦਾ ਵਾਰ ਮਾਰਨਾ ਕੀਤਾ
ਰਹੀ ਨਾ ਅਟਕੀ ਕਹੂੰ ਓਜ ਤੇ ਪਾਰ ਪਰਾਈ
ਉਹ ਅਟਕੀ ਨਹੀਂ ਰਹੀ ਬਰਸ਼ੀ ਉਹ ਬਰਸ਼ਾ ਅਟਕਿਆ ਨਹੀਂ ਰਿਹਾ ਬਾਬਾ ਅਜੀਤ ਸਿੰਘ ਸਾਹਿਬ ਦੇ ਹੱਥੋਂ ਜਦੋਂ ਛੁੱਟਿਆ ਨਾ ਲੋਹੇ ਦੇ ਸੰਜੋਗ ਅਖਤਰ ਨੂੰ ਪਾੜਦਾ ਹੋਇਆ ਬਰਸ਼ਾ ਪਾਰ ਹੋ ਗਿਆ ਛਾਤੀ ਨੂੰ ਪਾੜ ਕੇ ਲੱਕ ਦੇ ਵਿੱਚ ਦੀ ਪਿੱਛੋਂ ਦੀ ਪਾਰ ਹੋ ਗਿਆ ਫਲ ਦੂਸਰੇ ਪਾਸੇ ਦਿਸ ਰਿਹਾ ਹੈ ਤੇ ਸਮੇਂ ਜਦੋਂ ਬਾਬਾ ਅਜੀਤ ਸਿੰਘ ਸਾਹਿਬ ਜੀ ਖਿੱਚ ਕੇ ਬਰਸ਼ੇ ਨੂੰ ਆਪਣੇ ਵੱਲ ਕਰਨ ਲੱਗੇ ਨਾ ਉਹ ਲੋਹੇ ਦਾ ਫਲ ਉਸਦੀ ਸੰਜੋਗ ਅਖਤਰ ਦੇ ਵਿੱਚ ਅੜ ਗਿਆ ਸਤਸੰਗਤ ਜੀ ਇੱਕ ਅਣਿਆਲੇ ਤੀਰ ਹੁੰਦੇ ਆ ਅਣਿਆਲੇ ਬਰਸ਼ੇ ਹੁੰਦੇ ਆ ਉਹਨਾਂ ਦੇ ਖਿੱਚਣ ਕਰਕੇ ਫਿਰ ਅੰਦਰਾਂ ਨਾਲ ਹੀ ਬਾਹਰ ਆ ਜਾਂਦੀਆਂ ਉਹ ਸੰਜੋਗ ਬਖਤਰ ਜਿਹੜੀ ਸੀ ਬਰਸ਼ੇ ਵਿੱਚ ਅੜ ਗਈ
ਤੇ ਬਰਛੇ ਦਾ ਫਲ ਜਿਹੜਾ ਸੀ ਉਹ ਵਿੱਚ ਹੀ ਰਹਿ ਗਿਆ ਉਸ ਤੁਰਕ ਦੇ ਸਰੀਰ ਦੇ। ਬਾਬਾ ਅਜੀਤ ਸਿੰਘ ਸਾਹਿਬ ਨੇ ਜਦੋਂ ਖਿੱਚਿਆ ਬਰਛੇ ਨੂੰ ਬੜੀ ਤੇਜ਼ੀ ਦੇ ਨਾਲ ਤਾਂ ਡਾਂਗ ਹੱਥ ਵਿੱਚ ਆ ਗਈ, ਬਰਛੇ ਦਾ ਫਲ ਟੁੱਟ ਕੇ ਉਸਦੇ ਸਰੀਰ ਵਿੱਚ ਹੀ ਰਹਿ ਗਿਆ। ਜਦੋਂ ਵੇਖਿਆ ਕਿ ਡਾਂਗ ਹੀ ਹੱਥ ਵਿੱਚ ਰਹਿ ਗਈ ਹੈ, ਬਾਬਾ ਅਜੀਤ ਸਿੰਘ ਸਾਹਿਬ ਨੇ ਉਸੇ ਵੇਲੇ ਉਹ ਡਾਂਗ ਨੂੰ ਛੁੱਟ ਦਿੱਤਾ ਤੇ ਧਰਤੀ ਤੇ ਪਈ ਹੋਈ ਇਉਂ ਲੱਗ ਰਿਹਾ ਸੀ ਜਿਵੇਂ ਇਹ ਕੋਈ ਬਾਸ਼ਕ ਨਾਗਣੀ ਹੋਵੇ ਜਿਹਨੇ ਅਨੇਕਾਂ ਹੀ ਦੁਸ਼ਮਣਾਂ ਨੂੰ ਡੱਸ ਦਿੱਤਾ ਹੋਵੇ ਤੇ ਡੱਸ ਕੇ ਧਰਤੀ ਤੇ ਜਾ ਡਿੱਗੀ ਹੋਵੇ। ਇਉਂ ਬਾਬਾ ਅਜੀਤ ਸਿੰਘ ਸਾਹਿਬ ਦੇ ਹੱਥੋਂ ਛੁੱਟਿਆ ਹੋਇਆ ਉਹ ਡਾਂਗ ਦਾ ਜਿਹੜਾ ਸਾਧ ਸੰਗਤ ਜੀ ਫਲ ਹੈ ਇਉਂ ਧਰਤੀ ਤੇ ਡਿੱਗਾ ਹੈ। ਬਾਬਾ ਅਜੀਤ ਸਿੰਘ ਸਾਹਿਬ ਨੇ ਆਪ ਹੀ ਬੜੀ ਕਾਹਲੀ ਦੇ ਨਾਲ ਉਸਨੂੰ ਹੱਥੋਂ ਛੱਡ ਦਿੱਤਾ ਤੇ ਆਪਣੇ ਕਮਰ ਕਸੇ ਤੋਂ ਦੂਸਰਾ ਸ਼ਸਤਰ ਹੁਣ ਕੱਢਣ ਲੱਗੇ ਹਨ। ਜਿਉਂ ਦੁਸ਼ਮਣਾਂ ਨੂੰ ਡੱਸ ਡੱਸ ਕੇ ਉਹ ਬਰਸ਼ੀ ਧਰਤੀ ਤੇ ਡਿੱਗ ਗਈ ਹੈ ਤੇ ਫਲ ਜਿਹੜਾ ਤੁਰਕ ਦੇ ਸਰੀਰ ਦੇ ਵਿੱਚ ਹੀ ਰਹਿ ਗਿਆ ਹੈ। ਜਦੋਂ ਬਾਬਾ ਅਜੀਤ ਸਿੰਘ ਸਾਹਿਬ ਦੂਸਰਾ ਸ਼ਸਤਰ ਕਮਰ ਕਸੇ ਤੋਂ ਕੱਢਣ ਲੱਗੇ ਹੈ, ਇੰਨੇ ਚਿਰ ਨੂੰ ਦੁਸ਼ਮਣ ਨੇੜੇ ਹੋ ਗਿਆ ਤੇ ਤੀਰਾਂ ਤੇ ਗੋਲੀਆਂ ਦਾ ਮੀਂਹ ਵਰ ਗਿਆ ਬਾਬਾ ਅਜੀਤ ਸਿੰਘ ਸਾਹਿਬ ਦੇ ਉੱਪਰ। ਛਾਤੀ ਪਾੜ ਕੇ ਤੀਰ ਪਾਰ ਹੋ ਗਏ, ਕੁਝ ਤੀਰ ਲੱਤਾਂ ਵਿੱਚ ਆ ਕਰਕੇ ਵੱਜੇ ਹੈ, ਇੱਕ ਤੀਰ ਬਾਬਾ ਅਜੀਤ ਸਿੰਘ ਸਾਹਿਬ ਦੀ ਗਰਦਨ ਵਿੱਚ ਆ ਕਰਕੇ ਵੱਜੇ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉੱਡਦੀਆਂ ਹੋਈਆਂ ਸਰੀਰ ਤੋਂ ਲਹੂ ਦੀਆਂ ਬੋਟੀਆਂ ਆਪਣੇ ਸਾਹਿਬਜ਼ਾਦੇ ਦੇ ਸਰੀਰ ਤੋਂ ਆਪਣੇ ਨੇਤਰਾਂ ਨਾਲ ਵੇਖ ਰਹੇ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਵੇਖ ਰਹੇ ਨੇ ਕਿ ਸਾਡਾ ਸਾਹਿਬਜ਼ਾਦਾ ਕਿਹੋ ਜਿਹਾ ਪਰਾਕਰਮ ਕਰ ਰਿਹਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਣੀਆਂ ਅੱਖਾਂ ਦੇ ਨਾਲ ਆਪਣੇ ਪੁੱਤਰ ਦਾ ਉੱਡਦਾ ਹੋਇਆ ਖੂਨ ਨਹੀਂ ਵੇਖਿਆ ਜਾ ਸਕਦਾ। ਮਾਤਾ ਪਿਤਾ ਆਪਣੇ ਹਿਰਦੇ ਵਿੱਚ ਜਰਾ ਆਪਣੇ ਪੁੱਤਰ ਦੀ ਤਸਵੀਰ ਲਿਆ ਕਰਕੇ ਵੇਖਣ, ਪੁੱਤਰ ਨੂੰ ਜੇ ਬੁਖਾਰ ਵੀ ਚੜ ਜਾਵੇ ਤੇ ਪਿਤਾ ਦਾ ਮੂੰਹ ਉਦਾਸਿਆ ਜਾਂਦਾ ਹੈ। ਮਨ ਵਿੱਚ ਪਿਤਾ ਦੇ ਇਹੀ ਖਿਆਲ ਹੁੰਦਾ ਕਿ ਮੇਰੇ ਪੁੱਤਰ ਦੀ ਬਿਮਾਰੀ ਮੈਨੂੰ ਲੱਗ ਜਾਵੇ, ਇਹਨੂੰ ਨਾ ਇਹ ਦੁੱਖ ਲੱਗੇ। ਇੰਨਾ ਮਮਤਾ ਮਾਰੇ ਹੋਏ ਮਾਂ ਪਿਓ ਆਪਣੀ ਔਲਾਦ ਨਾਲ ਮੋਹ ਕਰਦੇ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਆਪਣੇ ਪੁੱਤਰ ਦੇ ਸਰੀਰ ਤੋਂ ਉੱਡਦਾ ਹੋਇਆ ਗੋਲੀਆਂ ਨਾਲ ਖੂਨ ਵੇਖ ਰਹੇ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਐਸਾ ਕੁਛ ਆਪਣੀਆਂ ਅੱਖਾਂ ਨਾਲ ਵੇਖ ਕੇ ਫਿਰ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ ਦੇ ਉੱਪਰ ਆ ਕਰਕੇ ਜਦੋਂ ਅਣਗਿਣਤ ਗੋਲੀਆਂ ਦੇ ਵਾਰ ਵੱਜੇ ਹੈ, ਤੀਰਾਂ ਨੇ ਅੰਗ ਅੰਗ ਵਿੰਨ ਦਿੱਤਾ, ਬਾਬਾ ਅਜੀਤ ਸਿੰਘ ਸਾਹਿਬ ਦੇ ਸਰੀਰ ਨੂੰ ਅਜੇ ਵੀ ਇਹ ਸੁੱਟ ਨਹੀਂ ਸਕੇ ਤੇ ਬੜੀ ਛੇਤੀ ਦੇ ਨਾਲ ਬਾਬਾ ਅਜੀਤ ਸਿੰਘ ਸਾਹਿਬ ਨੇ ਤਿਸ ਸਮੇਂ ਛਾਲਾਂ ਚੁੱਕੀਆਂ ਹਨ ਆਪਣੇ ਪੈਰਾਂ ਤੋਂ। ਬਹੁਤ ਜ਼ਿਆਦਾ ਖੂਨ ਵਹਿ ਤੁਰਿਆ ਸਰੀਰ ਦੇ ਅੰਦਰੋਂ, ਗੋਲੀਆਂ ਨੇ ਸਰੀਰ ਵਿੱਚ ਪਾੜੇ ਪਾ ਦਿੱਤੇ, ਅੰਗ ਅੰਗ ਤੀਰ ਨੂੰ ਵਿੰਨ ਗਿਆ ਬਾਬਾ ਅਜੀਤ ਸਿੰਘ ਸਾਹਿਬ ਦੇ। ਸਾਰਾ ਸਰੀਰ ਲਹੂ ਨਾਲ ਭਿੱਜ ਗਿਆ, ਸਾਰੇ ਵਸਤਰ ਜਿਹੜੇ ਸੀ ਲਹੂ ਨਾਲ ਰੰਗੇ ਗਏ। ਇਉਂ ਲੱਗਦਾ ਸੀ ਜਿਵੇਂ ਕਿਸੇ ਲਲਾਰੀ ਨੇ ਲਾਲ ਰੰਗ ਦੇ ਕੱਪੜੇ ਹੁਣੇ ਹੀ ਰੰਗ ਕੇ ਬਾਬਾ ਅਜੀਤ ਸਿੰਘ ਸਾਹਿਬ ਨੂੰ ਪਹਿਨਾ ਦਿੱਤੇ ਹੋਣ। ਚੋਲੇ ਦਾ ਰੰਗ ਤਾਂ ਹੋਰ ਸੀ ਪਰ ਲਹੂ ਦੇ ਨਾਲ ਉਸ ਚੋਲੇ ਦਾ ਰੰਗ ਲਾਲ ਹੀ ਹੋ ਗਿਆ। ਇਉਂ ਲੱਗ ਰਿਹਾ ਸੀ ਜਿਵੇਂ ਬਾਬਾ ਅਜੀਤ ਸਿੰਘ ਸਾਹਿਬ ਨੂੰ ਕਿਸੇ ਲਲਾਰੀ ਨੇ ਚੋਲਾ ਹੁਣੇ ਹੀ ਲਾਲ ਰੰਗ ਦਾ ਰੰਗ ਕੇ ਪਹਿਨਾ ਦਿੱਤਾ ਹੋਵੇ। ਆਪਣੇ ਸਰੀਰ ਵਿੱਚੋਂ ਵਗਦਾ ਹੋਇਆ ਲਹੂ ਵੇਖ ਕੇ ਬਾਬਾ ਅਜੀਤ ਸਿੰਘ ਸਾਹਿਬ ਜੀ ਮੁਸਕਰਾ ਪਏ, ਚਿਹਰੇ ਤੇ ਮੁਸਕਰਾਹਟ ਆ ਗਈ, ਰਿਧਾ ਗਦ ਗਦ ਹੋ ਗਿਆ ਕਿ ਅੱਜ ਛਤਰੀ ਪੁਣੇ ਦੇ ਧਰਮ ਨੂੰ ਪਾਲ ਲਿਆ ਹੈ, ਅੱਜ ਛਤਰੀ ਪੁਣੇ ਦਾ ਧਰਮ ਅਸੀਂ ਪਾਲਿਆ ਹੈ। ਆਪਣੇ ਸਰੀਰ ਵਿੱਚੋਂ ਡੁੱਲਦਾ ਹੋਇਆ ਖੂਨ ਵੇਖ ਕਰਕੇ ਸਾਧ ਸੰਗਤ ਜੀ, ਕਈ ਵਾਰ ਜਦੋਂ ਆਪਣਾ ਮਨ ਨਾਮੀ ਨਾ ਡਿੱਗਿਆ ਹੋਵੇ ਤੇ ਕਈਆਂ ਦਾ ਲਹੂ ਵੇਖ ਕੇ ਮਨ ਡਿੱਗ ਜਾਂਦਾ, ਲਹੂ ਵੇਖ ਕੇ ਮਨ ਘਬਰਾ ਜਾਂਦਾ ਕਿ ਹਾਂ ਇੰਨਾ ਖੂਨ ਮੇਰਾ ਵਗ ਗਿਆ, ਤੇ ਉਵੇਂ ਹੀ ਗਾਸ਼ ਖਾ ਕੇ ਡਿੱਗ ਜਾਂਦੇ। ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ। ਕਈ ਐਸੇ ਬਚਨ ਨੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਦੇ ਵੱਡੇ ਭਾਈ ਹਸਪਤਾਲ ਦੇ ਵਿੱਚ ਦਾਖਲ ਸਨ ਜਲੰਧਰ ਵਿਖੇ। ਹਾਲਤ ਐਸੀ ਗੰਭੀਰ ਸੀ, ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਨੂੰ ਖਬਰ ਮਿਲੀ ਤੇ ਕਹਿਣ ਲੱਗੇ ਕਿ ਖੂਨ ਦੀ ਲੋੜ ਹੈ, ਖੂਨ ਚੜਾਉਣਾ ਪਵੇਗਾ। ਜਥੇ ਦੇ ਬਹੁਤ ਸਾਰੇ ਸਿੰਘ ਤੇ ਸਮੇਂ ਬਾਬਾ ਜੀ ਨੇ ਕਿਹਾ ਤਾਂ ਸਿੰਘ ਇਕੱਠੇ ਹੋਏ, ਬੱਸ ਲੈ ਕਰਕੇ ਬਾਬਾ ਜੀ ਤੁਰਨ ਲੱਗੇ ਤੇ ਕੁਝ ਪ੍ਰੇਮੀ ਆ ਗਏ। ਉਹਨਾਂ ਆ ਕੇ ਫਤਿਹ ਬੁਲਾਈ ਤੇ ਮਹਾਂਪੁਰ ਕਹਿੰਦੇ ਕਿ ਤੁਸੀਂ ਇੱਥੇ ਉਡੀਕ ਕਰੋ मैं जलंधर तो वापस परत आना है ते फिर आके असी मिलांगे। उन्होंने पूछया जान दा कारण ते दसिया, कहन लगे महाराज असी भी जावांगे, असी भी अपना खून देवांगे। वो जवान भी चंगे सन। जदों उत्थे जा करके ब्लड टेस्ट होण लगा, जिस जिस सिंह दा खून मिलदा सी फिर वो चढ़ाउणा सी उन्होंने, डाक्टरां ने खून लैणा सी। दो क सिंघां दा जदों खून मिलिया रल गया ਤਾਂ ਡਾਕਟਰ ਦੇ ਸਮੇਂ ਲਾ ਕਰਕੇ ਆਪਣੀ ਉਹ ਸਾਰੀ ਸਰਿੰਜ ਆਦਿ ਖੂਨ ਜਦੋਂ ਕੱਢਣ ਲੱਗੇ, ਉਹਨਾਂ ਵਿੱਚੋਂ ਇੱਕ ਨੇ ਜਦੋਂ ਖੂਨ ਨਿਕਲਦਾ ਵੇਖਿਆ ਤਾਂ ਖੂਨ ਨਿਕਲਦਾ ਵੇਖ ਕੇ ਹੀ ਉਹ ਬੇਹੋਸ਼ ਹੋ। ਖੂਨ ਦੇਣਾ ਤਾਂ ਕੀ ਸੀ, ਉਸ ਸਮੇਂ ਹੈਰਾਨੀ ਹੋਈ ਕਿ ਵੇਖੋ ਇਹ ਖੂਨ ਦੇਣ ਆਏ। ਖੂਨ ਸਤ ਸੰਗਤ ਜੀ ਨਿਕਲਦਾ ਵੇਖ ਕਰਕੇ ਬਹੁਤਿਆਂ ਦੇ ਮਨ ਅੰਦਰ ਘਬਰਾਹਟ ਆ ਜਾਂਦੀ ਹੈ। ਉਹ ਚਮਕੌਰ ਸਾਹਿਬ ਦਾ ਯੁੱਧ, ਬਾਬਾ ਅਜੀਤ ਸਿੰਘ ਸਾਹਿਬ ਦਾ ਸਰੀਰ ਬਿੰਨਿਆ ਗਿਆ ਹੈ, ਕੱਪ ਕੱਪ ਕਰਦੇ ਸਰੀਰ ਵਿੱਚੋਂ ਜ਼ਖਮ ਬੋਲ ਰਹੇ ਨੇ, ਲਹੂ ਡੁੱਲ ਰਿਹਾ ਹੈ। ਆਪਣੇ ਸਰੀਰ ਵਿੱਚੋਂ ਡੁੱਲਦਾ ਹੋਇਆ ਲਹੂ ਵੇਖ ਕੇ ਬਾਬਾ ਅਜੀਤ ਸਿੰਘ ਸਾਹਿਬ ਮੁਸਕਰਾ ਪਏ। ਮਨ ਗੜ ਗੜ ਹੋ ਗਿਆ ਕਿ ਅੱਜ ਛਤਰੀ ਪੁਣੇ ਦੇ ਧਰਮ ਨੂੰ ਪਾਲਿਆ ਹੈ, ਅੱਜ ਅਸੀਂ ਧਰਮ ਨਿਭਾਉਂਦਿਆਂ ਹੋਇਆਂ ਸ਼ਹੀਦ ਹੋ ਰਹੇ ਹਾਂ। ਬਾਬਾ ਅਜੀਤ ਸਿੰਘ ਸਾਹਿਬ ਇੱਕ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜਾਣੋ ਕਿ ਸੀਸ ਝੁਕਾ ਰਹੇ ਹਨ। ਤੇ ਸਮੇਂ ਚਾਰ ਸਫੇਰੇ ਦੁਸ਼ਮਣ ਜਿਹੜੇ ਸੀ ਉਹਨਾਂ ਨਿਢਾਲ ਹੋਇਆ। ਬਾਬਾ ਅਜੀਤ ਸਿੰਘ ਸਾਹਿਬ ਨੂੰ ਜਦੋਂ ਥੋੜਾ ਵੇਖਿਆ ਉਹਨਾਂ ਨੇ ਪਰਸ਼ੀਆਂ ਤੇ ਤੀਰ ਤੇ ਸਮੇਂ ਚਲਾ ਦਿੱਤੇ, ਬਰਸ਼ਿਆਂ ਦੇ ਵਾਰ ਦੂਰੋਂ ਚਲਾ ਦਿੱਤੇ। ਬਾਬਾ ਅਜੀਤ ਸਿੰਘ ਸਾਹਿਬ ਨੇ ਫਿਰ ਵੀ ਅੱਗੇ ਵੱਧ ਕੇ ਨਾ ਆਪਣੀ ਕਟਾਰ ਦੇ ਨਾਲ ਹੀ ਕੱਟ ਕੱਟ ਕੇ ਧਰਤੀ ਤੇ ਸੁੱਟ ਦਿੱਤੇ। ਉਸ ਕਟਾਰ ਦੇ ਨਾਲ ਹੀ ਤੁਰਕਾਂ ਦੇ ਪੇਟ ਪਾੜ ਪਾੜ ਕੇ ਉਹਨਾਂ ਨੂੰ ਧਰਤੀ ਤੇ ਸੁੱਟ ਦਿੱਤਾ। ਅਨੇਕਾਂ ਹੀ ਤੁਰਕਾਂ ਦੇ ਆਹੂ ਲਾਉਂਦੇ ਹੋਏ ਅੱਠੇ ਸਿੰਘ ਵੀ ਤੇ ਸਮੇਂ ਸ਼ਹੀਦ ਹੋ ਗਏ, ਵੀਰ ਗਤੀ ਨੂੰ ਪ੍ਰਾਪਤ ਹੋ ਗਏ। ਅਨੇਕਾਂ ਦੁਸ਼ਮਣਾਂ ਨੂੰ ਮਾਰਦੇ ਹੋਏ ਧਰਤੀ ਤੇ ਡਿੱਗ ਕੇ ਸ਼ਹੀਦ ਹੋਏ ਹਨ।
ਅਜੀਤ ਸਿੰਘ ਰੁਪਿਓ ਖੜਕ ਕੇ ਕਾਟ ਰਿਪਨ ਗਾਣ।
ਇਧਰ ਬਾਬਾ ਅਜੀਤ ਸਿੰਘ ਸਾਹਿਬ, ਅਜੇ ਸਤ ਸੰਗਤ ਜੀ ਵਾਹਿਗੁਰੂ ਕਟਾਰ ਨਹੀਂ ਕੱਢੀ, ਸ੍ਰੀ ਸਾਹਿਬ ਰਹਿੰਦੀ ਹੈ ਬਾਬਾ ਅਜੀਤ ਸਿੰਘ ਸਾਹਿਬ ਦੇ ਗਾਤਰੇ ਵਾਲੀ। ਕਵੀ ਰਾਜ ਕਹਿ ਰਹੇ ਨੇ ਕਿ ਗਾਤਰੇ ਵਾਲੀ ਸ੍ਰੀ ਸਾਹਿਬ ਖਿੱਚ ਲਈ ਬਾਬਾ ਅਜੀਤ ਸਿੰਘ ਸਾਹਿਬ ਨੇ ਤੇ ਸ੍ਰੀ ਸਾਹਿਬ ਦੇ ਵਾਰ ਕੱਢੇ ਹਨ। ਇਉਂ ਲੱਗ ਰਿਹਾ ਬਾਬਾ ਅਜੀਤ ਸਿੰਘ ਸਾਹਿਬ ਨੇ ਜਦੋਂ ਸ੍ਰੀ ਸਾਹਿਬ ਚਲਾਈ ਹੈ ਕਿ ਜਿਵੇਂ ਲਾਲ ਰੰਗ ਦੀ ਚਾਦਰ ਵਿਛਾ ਕਰਕੇ ਤੁਰਕ ਸੌਂ ਰਹੇ ਹੋਣ। ਇਸ ਤਰ੍ਹਾਂ ਤੁਰਕਾਂ ਦੇ ਸੀਸ ਉਡਾ ਦਿੱਤੇ ਜਿਵੇਂ ਬਾਲਕ ਖੂੰਡੀ ਨਾਲ ਖਿਦੋ ਨੂੰ ਉਡਾਉਂਦੇ ਹੈ। ਇਸ ਤਰ੍ਹਾਂ ਸ੍ਰੀ ਸਾਹਿਬ ਹੱਥੋਂ ਵਗੀ ਹੈ ਕਿ ਸਿਰ ਧੜਾਂ ਤੋਂ ਉਡਾ ਦਿੱਤੇ ਹਨ। ਬੜੇ ਸ਼ਬ ਬੜੇ ਉਤਸ਼ਾਹ ਦੇ ਨਾਲ ਇਹੋ ਜਿਹੀ ਉਪਮਾ ਹੋ ਰਹੀ ਹੈ ਜਿਵੇਂ ਲਾਲ ਰੰਗ ਦੀ ਚਾਦਰ ਵਿਛਾ ਕਰਕੇ ਤੁਰਕ ਸੌ ਰਹੇ ਹੋਣ। ਕਵੀ ਰਾਜ ਕਹਿੰਦੇ ਕਿੱਥੋਂ ਤੱਕ ਕਹਾਂ ਗੁਰੂ ਪੁੱਤਰ ਦਾ ਮੈਂ ਯੁੱਧ, ਜੇ ਇੰਨਾ ਵਿਸਥਾਰ ਕਰਾਂ ਤੇ ਗ੍ਰੰਥ ਦੇ ਵੱਧ ਜਾਣ ਦਾ ਡਰ ਹੈ। ਧੰਨ ਬਾਬਾ ਅਜੀਤ ਸਿੰਘ ਸਾਹਿਬ ਕਿ ਕਵੀਆਂ ਦੀਆਂ ਕਲਮਾਂ ਸੰਕੋਚ ਗਈਆਂ, ਉਹ ਸ਼ਬਦ ਨਹੀਂ ਲੱਭੇ ਕਿ ਜਿਨ੍ਹਾਂ ਸ਼ਬਦਾਂ ਨਾਲ ਗੁਰੂ ਪੁੱਤਰ ਦੀ ਸਿਫਤ ਕੀਤੀ ਜਾ ਸਕੇ, ਵਡਿਆਈ ਕੀਤੀ ਜਾ ਸਕੇ ਬਾਬਾ ਅਜੀਤ ਸਿੰਘ ਸਾਹਿਬ ਦੀ। ਮਹਾਨ ਕਵੀ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਮੇਰੇ ਕੋਲੋਂ ਸ਼ਬਦ ਨਹੀਂ, ਮੇਰੀ ਕਲਮ ਜਿਹੜੀ ਆ ਉਹ ਉੱਕ ਜਾ ਰਹੀ ਹੈ ਕਿ ਗ੍ਰੰਥ ਵੱਧ ਜਾਵੇਗਾ, ਕਿੱਥੋਂ ਤੱਕ ਵਰਣਨ ਕਰਾਂ ਇਸ ਯੁੱਧ ਦੇ ਤਾਈ। ਗੁਰੂ ਪੁੱਤਰ ਨੇ ਜਿਹੋ ਜਿਹਾ ਓਝ ਦਿਖਾਇਆ, ਜਿਹੋ ਜਿਹਾ ਪਰਾਕਰਮ ਦਿਖਾਇਆ, ਕਿਸੇ ਦੇ ਮਾਰਿਆਂ ਬਾਬਾ ਅਜੀਤ ਸਿੰਘ ਸਾਹਿਬ ਜੀ ਨਹੀਂ ਮਰੇ, ਕਿਸੇ ਦੇ ਜ਼ੋਰ ਲਾਇਆ ਬਾਬਾ ਅਜੀਤ ਸਿੰਘ ਸਾਹਿਬ ਜੀ ਨਹੀਂ ਡਿੱਗ ਸਕੇ, ਇਸ ਪ੍ਰਕਾਰ ਦਾ ਆਪਣਾ ਪਰਾਕਰਮ ਪ੍ਰਗਟ ਕੀਤਾ ਹੈ।
ਜਿਸ ਦਿਸ ਪਰ ਹੈ ਤਾਏ ਅਰੇ ਨਹਿ ਭਾਜਤ ਹੈ ਅਰ,
ਜਿਸ ਪਾਸੇ ਵੱਲ ਦੌੜ ਕੇ ਪੈਂਦੇ ਨੇ ਅੜਦਾ ਹੀ ਨਹੀਂ ਕੋਈ ਸਾਹਮਣੇ। ਦੁਸ਼ਮਣ ਵੇਖੋ ਸਾਹਮਣੇ ਕਿਵੇਂ ਖਲੋਵੇ, ਸਰੀਰ ਦੇ ਅੰਦਰ ਗੋਲੀਆਂ ਅਨੇਕਾਂ ਵੱਜ ਗਈਆਂ, ਤੀਰ ਵੱਜ ਗਏ ਹੈ, ਪਰ ਫਿਰ ਵੀ ਬਾਬਾ ਅਜੀਤ ਸਿੰਘ ਸਾਹਿਬ ਹੱਥ ਵਿੱਚ ਸ੍ਰੀ ਸਾਹਿਬ ਪਕੜੀ ਹੋਈ ਹੈ, ਯੁੱਧ ਕਰ ਰਹੇ ਨੇ। ਜਿੱਧਰ ਨੂੰ ਅੱਗੇ ਵੱਧਦੇ ਆ ਕੋਈ ਦੁਸ਼ਮਣ ਹੌਸਲਾ ਨਹੀਂ ਕਰਦਾ ਅੱਗੇ ਹੋਣ ਦਾ।
ਯਤਨ ਕਰਹਿ ਸੁਮਦਾਇ ਹਤ ਹੈ ਕੇਮ ਫਿਰਤ ਸੀਗਰ ਕਰ,
ਬੜੀ ਸ਼ੀਘਰਤਾ ਨਾਲ ਬਾਬਾ ਅਜੀਤ ਸਿੰਘ ਸਾਹਿਬ ਯੁੱਧ ਵਿੱਚ ਫਿਰ ਰਹੇ ਆ। ਦੁਸ਼ਮਣ ਸੋਚ ਸੋਚ ਕੇ ਥੱਕ ਗਏ ਆ, ਕਿਵੇਂ ਮਾਰੀਏ ਇਸ ਨੂੰ, ਕਿਵੇਂ ਧਰਤੀ ਤੇ ਡਿੱਗੇਗਾ ਗੁਰੂ ਪੁੱਤਰ, ਕਿਸ ਤਰੀਕੇ ਨਾਲ ਇਸ ਨੂੰ ਮਾਰ ਸਕਾਂਗੇ।
ਗੁਲਕਾ ਲਗਹਿ ਨਾ ਕੋਏ ਖੜਗ ਲਾਓ ਪਹੁੰਚ ਨਾ ਦੇਤਮ,
ਜਦੋਂ ਦੂਰੋਂ ਗੋਲੀ ਤੱਕ ਕੇ ਮਾਰਦੇ ਆ ਕਿ ਹੁਣ ਇਸ ਗੋਲੀ ਨਾਲ ਸ਼ਾਇਦ ਡਿੱਗ ਜਾਵੇ, ਪਹਿਲੀਆਂ ਨਾਲ ਨਹੀਂ ਡਿੱਗਾ ਤਾਂ ਤਾਂ ਫਿਰ ਵੀ ਗੋਲੀ ਦਾ ਵਾਰ ਹੀ ਨਹੀਂ ਬਾਬਾ ਅਜੀਤ ਸਿੰਘ ਸਾਹਿਬ ਜੀ ਖਾਂਦੇ ਇੰਨੀ ਲਾਗਵਤਾ ਨਾਲ ਫਿਰਦੇ ਆ ਬੜੀ ਤੇਜ਼ੀ ਦੇ ਨਾਲ ਰਣ ਤੱਤੇ ਅੰਦਰ ਫਿਰਦੇ ਆ ਸੋਚਦੇ ਆ ਕਿ ਇਸ ਗੋਲੀ ਨਾਲ ਸੁੱਟ ਦੇਵਾਂਗੇ ਚੱਲਦੀ ਹੋਈ ਗੋਲੀ ਦਾ ਵੀ ਵਾਰ ਬਚਾ ਦਿੰਦੇ ਹਨ
ਮਾਰ ਮਾਰ ਕਰ ਵੀਰ ਕਰਿਓ ਸੰਗਰ ਬਹੁ ਖੇਤੰ
ਮਾਰ ਲਓ ਕਰਦਿਆਂ ਹੋਇਆ ਬਹੁਤ ਜ਼ਿਆਦਾ ਤੁਰਕਾਂ ਨੇ ਵੀ ਯੁੱਧ ਕੀਤਾ ਓੜਕ ਦੀ ਲੜਾਈ ਲੜੀ ਪਰ ਬਾਬਾ ਅਜੀਤ ਸਿੰਘ ਸਾਹਿਬ ਐਸਾ ਯੁੱਧ ਕਰ ਵਿਖਾਇਆ ਕਿ ਤੁਰਕਾਂ ਦੇ ਮੂੰਹ ਵਿੱਚ ਉਂਗਲਾਂ ਪੈ ਗਈਆਂ ਕਿ ਕਿਹੋ ਜਿਹਾ ਯੁੱਧ ਕੀਤਾ ਹੈ ਗੁਰੂ ਪੁੱਤਰ ਨੇ
ਕਰ ਕਰਾ ਚੋਲ ਜਾਦੂ ਟੁੱਟ ਗਯੋ ਜਮ ਧਰ ਦੇ ਨਿਕ ਸਕਾਸ
ਕਰ ਇਸ ਸਮੇਂ ਬਾਬਾ ਅਜੀਤ ਸਿੰਘ ਸਾਹਿਬ ਯੁੱਧ ਕਰਦਿਆਂ ਹੋਇਆ ਸਾਧ ਸੰਗਤ ਜੀ ਜਦੋਂ ਲੋਹਾ ਵੀ ਜਵਾਬ ਦੇ ਗਿਆ ਹੱਥ ਦੇ ਵਿੱਚ ਫੜੀ ਹੋਈ ਬਾਬਾ ਅਜੀਤ ਸਿੰਘ ਸਾਹਿਬ ਦੇ ਸ੍ਰੀ ਸਾਹਿਬ ਟੁੱਟ ਕੇ ਪੁੰਜੇ ਜਾ ਪਈ ਹੱਥ ਵਿੱਚ ਕਬਜ਼ਾ ਪਕੜਾ ਰਹਿ ਗਿਆ ਉਹ ਬਾਹਾਂ ਫੌਲਾਦ ਤੋਂ ਵੀ ਮਜ਼ਬੂਤ ਨੇ ਜਿਨ੍ਹਾਂ ਬਾਹਾਂ ਵਿੱਚ ਚੱਲਦਾ ਹੋਇਆ ਫੌਲਾਦੀ ਤੇਗਾ ਵੀ ਟੁੱਟ ਗਿਆ ਫੌਲਾਦੀ ਤੇਗਾ ਵੀ ਦਮ ਦੇ ਗਿਆ ਪਰ ਬਾਹਾਂ ਨਹੀਂ ਦਮ ਦੇ ਰਹੀਆਂ ਬਾਹਾਂ ਵਿੱਚ ਕੈਸੀ ਫੌਲਾਦ ਦੀ ਸ਼ਕਤੀ ਭਰੀ ਹੋਈ ਹੈ ਕਿ ਫੌਲਾਦ ਵੀ ਹਾਰ ਕੇ ਟੁੱਟ ਹੀ ਗਿਆ ਹੈ ਪਰ ਬਾਹਾਂ ਨਹੀਂ ਥੱਕ ਰਹੀਆਂ ਬਾਬਾ ਅਜੀਤ ਸਿੰਘ ਸਾਹਿਬ ਨੇ ਗਾਤਰੇ ਤੋਂ ਕਟਾਰ ਖਿੱਚ ਲਈ ਹੈ ਬਾਬਾ ਅਜੀਤ ਸਿੰਘ ਸਾਹਿਬ ਦੀ ਦੂਰੋਂ ਦ੍ਰਿਸ਼ਟੀ ਚੜ ਗਿਆ ਇੱਕ ਤੁਰਕ ਸੈਨਾਪਤੀ ਜਿਹੜਾ ਪਾਲਕੀ ਵਿੱਚ ਚੜਿਆ ਆ ਰਿਹਾ ਸੀ ਅਨੁਮਾਨ ਲਾ ਲਿਆ ਕਿ ਵੱਡਾ ਸੈਨਾਪਤੀ ਹੋਵੇਗਾ
ਅਨਵਰ ਖਾਨ ਬਾਬ ਤਾਹੀ ਕੀ ਦਿਸ ਤਬ ਦੌਰੇ
ਬਾਬਾ ਅਜੀਤ ਸਿੰਘ ਸਾਹਿਬ ਨੇ ਤਿਸ ਸਮੇਂ ਛਾਲ ਮਾਰੀ ਤੇ ਇੱਕਦਮ ਹੀ ਉਸ ਪਾਲਕੀ ਦੇ ਨੇੜੇ ਪਹੁੰਚ ਗਏ ਇਸ ਪਾਲਕੀ ਵਿੱਚ ਅਨਵਰ ਖਾਨ ਨਾਮ ਦਾ ਪਠਾਨ ਚੜਿਆ ਜਾ ਰਿਹਾ ਹੈ ਬਹੁਤ ਸ਼ੀਘਰਤਾ ਦੇ ਨਾਲ ਬੜੀ ਕਾਹਲੀ ਨਾਲ ਬਾਬਾ ਅਜੀਤ ਸਿੰਘ ਸਾਹਿਬ ਜੀ ਅੱਖ ਦੇ ਪਲਕ ਵਿੱਚ ਉਸ ਪਾਲਕੀ ਦੇ ਨੇੜੇ ਆਣ ਪਹੁੰਚੇ ਹਨ ਬਹੁਤ ਬਲ ਦੇ ਨਾਲ ਉਸ ਪੇਟ ਦੇ ਵਿੱਚ ਆ ਕੇ ਬਾਬਾ ਅਜੀਤ ਸਿੰਘ ਸਾਹਿਬ ਨੇ ਕਟਾਰ ਦਾ ਵਾਰ ਮਾਰਿਆ ਬੜੇ ਜ਼ੋਰ ਦੇ ਨਾਲ ਪੇਟ ਦੇ ਵਿੱਚ ਘੁਮਾ ਦਿੱਤੀ ਕਟਾਰ ਤੇ ਕੱਢ ਲਈ ਆਪਣੇ ਵੱਲ ਨੂੰ ਖਿੱਚ ਲਈ ਹੈ ਮਾਰ ਕੇ ਉਲਟਾ ਕੇ ਉਸਨੂੰ ਧਰਤੀ ਤੇ ਸੁੱਟ ਦਿੱਤਾ ਜਿੱਧਰੋਂ ਕਿੱਧਰੋਂ ਤੁਰਕਾਂ ਨੇ ਤੇ ਸਮੇਂ ਰੌਲਾ ਪਾਉਂਦਿਆਂ ਹੋਇਆ ਬਾਬਾ ਅਜੀਤ ਸਿੰਘ ਸਾਹਿਬ ਨੂੰ ਘੇਰਾ ਪਾ ਲਿਆ ਚਾਰ
ਛਫੇਰਿਓਂ
ਇਉਂ ਸਾਧ ਸੰਗਤ ਜੀ ਦੁਸ਼ਮਣਾਂ ਨਾਲ ਯੁੱਧ ਕਰਦੇ ਹੋਏ ਬਾਬਾ ਅਜੀਤ ਸਿੰਘ ਸਾਹਿਬ ਜਦੋਂ ਚਾਰ ਛਫੇਰਿਓਂ ਦੁਸ਼ਮਣਾਂ ਨੇ ਗੋਲੀਆਂ ਮਾਰੀਆਂ ਤੀਰ ਮਾਰੇ ਬਰਸ਼ੀਆਂ ਦੇ ਬਾਹਰ ਚੱਲੇ ਬਾਬਾ ਅਜੀਤ ਸਿੰਘ ਸਾਹਿਬ ਦੇ ਸਰੀਰ ਦੇ ਅੰਦਰ ਇੱਕ ਇੱਕ ਅੰਗ ਦੇ ਵਿੱਚੋਂ ਗੋਲੀਆਂ ਲੰਘ ਗਈਆਂ ਤੀਰਾਂ ਨੇ ਵਿੰਨ ਦਿੱਤਾ ਸਾਰੇ ਸਰੀਰ ਨੂੰ ਤੇ ਬਾਬਾ ਅਜੀਤ ਸਿੰਘ ਸਾਹਿਬ ਮੂੰਹ ਪਰਨੇ ਜਾ ਕੇ ਧਰਤੀ ਤੇ ਡਿੱਗ ਪਏ ਜਦੋਂ ਧਰਤੀ ਤੇ ਡਿੱਗੇ ਬਾਬਾ ਅਜੀਤ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਸ੍ਰੀ ਮੁਖ ਤੋਂ ਜਕਾਰਾ ਛੱਡਿਆ ਜੋਸ਼ ਵਿੱਚ ਆ ਕਰਕੇ ਮਰਦਾ ਗਮੜੇ ਸਤਿਗੁਰੂ ਨੇ ਮਮਟੀ ਵਿੱਚ ਬੈਠਿਆ ਜਦੋਂ ਜਕਾਰਾ ਛੱਡਿਆ ਵੇਖਣ ਵਾਲੇ ਸਿੰਘ ਵੀ ਹੈਰਾਨ ਸਨ ਕਿ ਗੁਰੂ ਪਾਤਸ਼ਾਹ ਦੇ ਵੱਡੇ ਪੁੱਤਰ ਨੇ ਵੀਰ ਗਤੀ ਨੂੰ ਪ੍ਰਾਪਤ ਕੀਤਾ ਕੈਸੇ ਖਿੜੇ ਮੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਜਕਾਰੇ ਛੱਡ ਰਹੇ ਨੇ ਬਾਬਾ ਅਜੀਤ ਸਿੰਘ ਸਾਹਿਬ ਜੀ ਸ਼ਹੀਦ ਹੋ ਕੇ ਧਰਤੀ ਤੇ ਡਿੱਗ ਪਏ ਹਨ ਸਾਰੇ ਵੇਖ ਵੇਖ ਕੇ ਅਚੰਬਾ ਹੀ ਹੋ ਗਏ ਹੈਰਾਨ ਹੋ ਗਏ ਕਿ ਐਸਾ ਸਰੀਰ ਦੇ ਅੰਦਰ ਪਰਾਕਰਮ ਹੋ ਸਕਦਾ ਹੈ ਅੱਜ ਸੁਣਨ ਵਾਲਾ ਵਿਦਿਆਰਥੀ ਵੀ ਹੈਰਾਨ ਹੋ ਜਾਂਦਾ ਹੈ ਸਰੋਤਾ ਵੀ ਹੈਰਾਨ ਹੋ ਜਾਂਦਾ ਹੈ ਕਿ ਕੈਸਾ ਯੁੱਧ ਹੋਇਆ ਗੁਰੂ ਪਿਆਰੀ ਸਾਧ ਸੰਗਤ ਜੀ ਪਰ ਗਿਣਤੀ ਵੀ 10 ਲੱਖ ਹੈ ਇੱਧਰ 40 ਸਿੰਘ ਨੇ ਜਿਨ੍ਹਾਂ ਵਿੱਚੋਂ 20 ਸ਼ਹੀਦ ਹੋ ਗਏ ਸਨ ਜਦੋਂ ਬਾਬਾ ਅਜੀਤ ਸਿੰਘ ਸਾਹਿਬ ਜੀ 8 ਸਿੰਘਾਂ ਦਾ ਜਥਾ ਲੈ ਕੇ ਰਣ ਤੱਤੇ ਵਿੱਚ ਨਿਕਲੇ ਜੇ ਐਸਾ ਪ੍ਰਕਰਮ ਦੇ ਉੱਤੇ ਕੋਈ ਸ਼ੰਕਾ ਕਰਦਾ ਤੇ ਕਦੇ ਇਹ ਵੀ ਸੋਚਿਆ ਕਰੋ 10 ਲੱਖ ਨਾਲ 40 ਵੀ ਨਹੀਂ ਨਾ ਲੜ ਸਕਦੇ ਫਿਰ ਪਰ ਗੁਰੂ ਪਿਤਾ ਦੀ ਕਲਮ ਨੇ ਲਿਖਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਪਵਿੱਤਰ ਹਸਤ ਕਮਲਾਂ ਨਾਲ ਲਿਖਿਆ ਕਿ ਔਰੰਗਜ਼ੇਬ 40 ਸਿੰਘ ਜਿਹੜੇ ਕਈ ਮਹੀਨਿਆਂ ਦੇ ਭੁੱਖੇ ਸਨ ਜਿਨ੍ਹਾਂ ਉੱਤੇ ਤੇਰੀ 10 ਲੱਖ ਫੌਜ ਨੇ ਹਮਲਾ ਕੀਤਾ ਤੇ ਗੁਰਦੇਵ ਦੀ ਕਾਨੀ ਕਦੇ ਝੂਠ ਨਹੀਂ ਲਿਖਦੀ ਸੱਚੇ ਪਾਤਸ਼ਾਹ ਮਹਾਰਾਜ ਦੇ ਪੁੱਤਰ ਨੇ ਜਿਹੋ ਜਿਹਾ ਪਰਾਕਰਮ ਦਿਖਾਇਆ ਵੇਖ ਵੇਖ ਕੇ ਦੇਵੀ ਦੇਵਤੇ ਹੈਰਾਨ ਨੇ ਧਰਤੀ ਤੇ ਤਲ ਤੇ ਜੀਣ ਵਾਲੀਆਂ ਰੂਹਾਂ ਹੈਰਾਨ ਨੇ ਉਹ ਮੁਗਲ ਫੌਜ ਵੇਖ ਕੇ ਹੈਰਾਨ ਹੈ ਕਿ ਕੈਸਾ ਪਰਾਕਰਮ ਦਿਖਾਇਆ ਹੈ ਕਵੀ ਰਾਜ ਕਹਿੰਦੇ ਇਸ ਤਰੀਕੇ ਨਾਲ ਬਾਬਾ ਅਜੀਤ ਸਿੰਘ ਸਾਹਿਬ ਲੜੇ ਗੁਰੂ ਪੁੱਤਰ ਜੇਠੇ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਨ੍ਹਾਂ ਦਾ ਨਾਮ ਅਜੀਤ ਸਿੰਘ ਹੈ ਇਹੋ ਜਿਹਾ ਯੁੱਧ ਕੀਤਾ ਚਮਕੌਰ ਸਾਹਿਬ ਦੀ ਧਰਤੀ ਤੇ
ਜਸ ਜਗਤ ਮਹਿ ਪ੍ਰਗਟ ਭਾਵ ਪੁਨ ਪਹੁੰਚੀ ਹਰ ਧਾਮ
ਸਾਰੇ ਜਗਤ ਦੇ ਅੰਦਰ ਸਾਰੀ ਕਾਇਨਾਤ ਦੇ ਅੰਦਰ ਬਾਬਾ ਅਜੀਤ ਸਿੰਘ ਸਾਹਿਬ ਦਾ ਐਸਾ ਜਸ ਪ੍ਰਗਟ ਹੋਇਆ ਆਪਣੇ ਸਰੀਰ ਨੂੰ ਤਿਆਗ ਕੇ ਸ਼ਹੀਦ ਹੋ ਕਰਕੇ ਬਾਬਾ ਅਜੀਤ ਸਿੰਘ ਸਾਹਿਬ ਜੀ ਪਹੁੰਚੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੱਚਖੰਡ ਧਾਮ ਦੇ ਅੰਦਰ। ਸੱਚਖੰਡ ਦੇ ਅੰਦਰ ਜਾ ਕਰਕੇ ਬਾਬਾ ਅਜੀਤ ਸਿੰਘ ਸਾਹਿਬ ਨੂੰ ਨਿਵਾਸ ਪ੍ਰਾਪਤ ਹੋਇਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ। ਅੱਗੇ ਸਾਰਾ ਇਤਿਹਾਸ ਦੇ ਪ੍ਰਸੰਗ ਅਨੁਸਾਰ ਨਹੀਂ ਸੁਣਾਇਆ ਜਾਵੇਗਾ, ਪਰ ਅੱਜ ਇਸ ਪ੍ਰਸੰਗ ਦੀ ਸਮਾਪਤੀ ਕਰਦਿਆਂ ਹੋਰ 10 ਮਿੰਟ ਲਾ ਕੇ ਫਿਰ ਸਮਾਪਤੀ ਕਰ ਦਿੰਦੇ ਹਾਂ। ਬਾਬਾ ਅਜੀਤ ਸਿੰਘ ਸਾਹਿਬ ਜਿਸ ਸਮੇਂ ਮੈਦਾਨੇ ਜੰਗ ਦੇ ਅੰਦਰ ਜੂਝ ਗਏ, ਸ਼ਹੀਦ ਹੋ ਗਏ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ। ਵੇਖੋ, 20 ਦੇ ਵਿੱਚੋਂ 8 ਦਾ ਸ਼ਹੀਦ ਹੋ ਜਾਣਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਕਿੰਨੇ ਕੁ ਸਿੰਘ ਨੇ। 7 ਸਿੰਘ ਵਾਪਸ ਰਹਿ ਗਏ ਸਨ ਜਦੋਂ ਮਹਾਰਾਜ ਨੇ ਕੱਚੀ ਗੜੀ ਨੂੰ ਰਾਤ ਦੇ ਸਮੇਂ ਛੱਡਿਆ ਸੀ। ਬਾਬਾ ਜੁਝਾਰ ਸਿੰਘ ਸਾਹਿਬ ਉਮਰ 15 ਸਾਲ ਤੇ ਕੁਝ ਮਹੀਨੇ। ਇਤਿਹਾਸਕਾਰ ਕਹਿੰਦੇ ਹੈ ਕਿ ਕਦ ਮਹਾਰਾਜ ਸਾਹਿਬ ਦੇ ਮੋਢਿਆਂ ਤੱਕ ਸੀ ਬਾਬਾ ਜੁਝਾਰ ਸਿੰਘ ਸਾਹਿਬ ਦਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਮਮਟੀ ਵਿੱਚ ਬੈਠੇ ਆ ਤੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਆ ਕੇ ਸਾਹਮਣੇ ਖਲੋ ਗਏ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਅਜੀਤ ਸਿੰਘ ਸਾਹਿਬ ਜੀ ਵਾਂਗ ਪੁੱਛਿਆ, ਪੁੱਤਰ ਜੁਝਾਰ ਸਿੰਘ ਆਓ ਕਿਵੇਂ ਆਏ ਹੋ? ਹੇ ਪਿਤਾ ਸਤਿਗੁਰੂ, ਮੈਂ ਆਪ ਜੀ ਦੀ ਫੌਜ ਦਾ ਅਦਨਾ ਜਿਹਾ ਸਿਪਾਹੀ ਹਾਂ, ਆਪ ਜੀ ਨਾਲ ਮੇਰਾ ਦੂਰਾ ਰਿਸ਼ਤਾ ਏ। ਸੱਚੇ ਪਾਤਸ਼ਾਹ, ਇੱਕ ਤਾਂ ਆਪ ਜੀ ਮੇਰੇ ਪਿਤਾ ਹੋ, ਦੂਸਰਾ ਮਹਾਰਾਜ ਜਿਸ ਫੌਜ ਦੀ ਕਮਾਂਡ ਆਪ ਕਰ ਰਹੇ ਹੋ ਉਸਦੇ ਆਪ ਜਰਨੈਲ ਹੋ, ਤਾਂ ਮੈਂ ਉਸ ਫੌਜ ਦਾ ਸਿਪਾਹੀ ਹਾਂ। ਮਿਹਰ ਕਰੋ ਮੇਰੇ ਤੇ, ਕਿਰਪਾ ਕਰੋ ਕਿ ਮੈਨੂੰ ਰਣ ਤੱਤੇ ਵਿੱਚ ਜਾਣ ਦੀ ਆਗਿਆ ਦਿਓ। ਵੀਰ ਅਜੀਤ ਸਿੰਘ ਮੈਨੂੰ ਉਡੀਕਦਾ ਹੈ। ਵੀਰ ਅਜੀਤ ਸਿੰਘ ਦਾ ਯੁੱਧ ਵੇਖ ਕਰਕੇ ਮੇਰਾ ਮਨ ਕਾਲਾ ਪੈ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਵੀਰ ਆਸਣ ਛੱਡ ਕੇ ਉੱਠ ਖਲੋਤੇ, ਆਪਣੇ ਪੁੱਤਰ ਨੂੰ ਕੰਠ ਨਾਲ ਲਾਇਆ। ਜਦੋਂ ਗਰੀਬ ਨਵਾਜ ਸਤਿਗੁਰੂ ਨੇ ਕਿਹਾ, ਜਾਓ ਪੁੱਤਰ ਜੁਝਾਰ ਸਿੰਘ, ਮੈਦਾਨੇ ਜੰਗ ਦੇ ਅੰਦਰ ਐਸਾ ਪਰਾਕਰਮ ਕਰੋ ਕਿ ਤੁਹਾਡੇ ਯੁੱਧ ਨੂੰ ਵੀ ਸੰਸਾਰ ਯਾਦ ਕਰੇ। ਤੇ ਸਮੇਂ ਸਿੰਘਾਂ ਨੇ ਅੱਗੇ ਹੋ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਲੋੜਾ ਨਾ ਮਾਰੇ। ਗਰੀਬ ਨਵਾਜ ਵੱਡਾ ਪੁੱਤਰ ਸ਼ਹੀਦ ਹੋ ਗਿਆ ਮੈਦਾਨੇ ਜੰਗ ਦੇ ਅੰਦਰ, ਛੋਟੇ ਸਾਹਿਬਜ਼ਾਦਿਆਂ ਦਾ ਕੋਈ ਪਤਾ ਨਹੀਂ ਹੈ ਉਹ ਕਿੱਧਰ ਨੇ। ਮਹਾਰਾਜ ਇੱਕ ਤਾਂ ਰੱਖ ਲਓ, ਸੱਚੇ ਪਾਤਸ਼ਾਹ ਬਾਬਾ ਜੁਝਾਰ ਸਿੰਘ ਨੂੰ ਮੈਦਾਨੇ ਜੰਗ ਵਿੱਚ ਨਾ ਤੋਰੋ। ਗਰੀਬ ਨਵਾਜ ਸੱਚੇ ਪਾਤਸ਼ਾਹ ਚੁੱਪ ਰਹੇ ਆ, ਸਤਿਗੁਰੂ ਜੀ ਦੇ ਅੱਗੇ ਬੋਲ ਨਹੀਂ ਸਕੇ ਸਿੰਘ। ਜਦੋਂ ਬਾਬਾ ਜੁਝਾਰ ਸਿੰਘ ਸਾਹਿਬ ਘੋੜੇ ਤੇ ਸਵਾਰ ਹੋਏ ਤੇ ਕੱਚੀ ਗੜੀ ਤੋਂ ਨਿਕਲਣ ਵਾਸਤੇ ਤਿਆਰ ਪਰ ਤਿਆਰ ਖੜੇ ਆ, ਭਾਈ ਜੇਤਾ ਜੋ ਕੱਚੀ ਗੜੀ ਦੇ ਦਰਵਾਜ਼ੇ ਤੇ ਖੜੇ ਹਨ, ਕਈ ਇਤਿਹਾਸਕਾਰਾਂ ਨੇ ਭਾਈ ਜੇਤਾ ਦੀ ਸ਼ਹਾਦਤ ਪਹਿਲਾਂ ਵੀ ਕਹੀ ਹੈ, ਪਰ ਕਈ ਇਤਿਹਾਸਕਾਰ ਕੱਚੀ ਗੜੀ ਤੱਕ ਭਾਈ ਜੇਤਾ ਜੀ ਦਾ ਜ਼ਿਕਰ ਕਰਦੇ ਹੈ, ਜਿਹੜੇ ਸ਼ਹੀਦ ਸਤਿਗੁਰੂ ਦਾ ਸੀਸ ਦਿੱਲੀਓਂ ਲੈ ਕੇ ਆਏ ਸੀ। ਭਾਈ ਜੇਤੇ ਨੇ ਤੇ ਸਮੇਂ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ, ਕਿਹਾ, ਮਹਾਰਾਜ ਮੈਥੋਂ ਦਰਵਾਜ਼ਾ ਨਹੀਂ ਖੁੱਲ੍ਹੇਗਾ। ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਸੰਸਾਰ ਦੇ ਉਲਾਮਿਆਂ ਦਾ ਟੋਕਰਾ ਸਾਡੇ ਸਿਰ ਤੇ ਉਠਾਇਆ ਜਾਵੇਗਾ, ਕਿ ਇਸ ਕਲੀ ਨੂੰ ਟਾਹਣ ਨਾਲੋਂ ਟੁੱਟਦਿਆਂ ਹੋਇਆ ਤੁਸੀਂ ਅੱਖਾਂ ਨਾਲ ਕਿਵੇਂ ਵੇਖਿਆ? ਕੀ ਜਵਾਬ ਦੇਵਾਂਗੇ ਸੰਸਾਰ ਦੇ ਸਿੱਖਾਂ ਨੂੰ? ਗਰੀਬ ਨਵਾਜ ਸਾਨੂੰ ਪੁੱਛਣਗੇ ਸਿੱਖ ਕਿ ਤੁਸੀਂ ਸਾਹਿਬਜ਼ਾਦੇ ਦੀ ਥਾਂ ਕਿਉਂ ਨਾ ਮੱਲੀ, ਕਿਉਂ ਨਹੀਂ ਤੁਸੀਂ ਅੱਗੇ ਹੋ ਕਰਕੇ ਸਾਹਿਬਜ਼ਾਦੇ ਦੀ ਥਾਵੇਂ ਸ਼ਹੀਦ ਹੋਏ? ਮਹਾਰਾਜ ਅਸੀਂ ਕੀ ਸਿੱਖਾਂ ਨੂੰ ਜਵਾਬ ਦੇਵਾਂਗੇ? ਮਹਾਰਾਜ ਸੱਚੇ ਪਾਤਸ਼ਾਹ, ਏਡਾ ਲੋੜਾ ਨਾ ਮਾਰ। ਠੀਕ ਹੈ ਕਿ ਸਾਹਿਬਜ਼ਾਦੇ ਦੇ ਉੱਪਰ ਆਪ ਜੀ ਦਾ ਹੱਕ ਜ਼ਿਆਦਾ ਏ, ਪਰ ਮਹਾਰਾਜ ਅਸੀਂ ਇਹਨਾਂ ਮੋਢਿਆਂ ਤੇ ਚੱਕ ਕੇ ਆਪਦੇ ਸਾਹਿਬਜ਼ਾਦੇ ਨੂੰ ਖਿਡਾਇਆ। ਸੱਚੇ ਪਾਤਸ਼ਾਹ, ਇਹਨਾਂ ਹੱਥਾਂ ਨਾਲ ਗਰਾਈਆਂ ਦਿੱਤੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਅੱਖਾਂ ਨਾਲ ਸਾਹਿਬਜ਼ਾਦੇ ਦੀ ਸ਼ਹਾਦਤ ਨਹੀਂ ਵੇਖ ਸਕਾਂਗੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਮਮਟੀ ਵਿੱਚ ਬੈਠੇ ਹੋਏ ਗਰੀਬ ਨਵਾਜ ਨੇ ਗਰਜਵੀਂ ਆਵਾਜ਼ ਵਿੱਚ ਕਿਹਾ, ਭਾਈ ਜੇਤਾ, ਮੈਂ ਐਸਾ ਸੁਦਾਗਰ ਨਹੀਂ ਕਿ ਪਿਆਰ ਦੀ ਕੀਮਤ ਨਾ ਜਾਣਦਾ ਹੋਵਾਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਜੇ ਤੁਸੀਂ ਇਹ ਅਲਾਮਾ ਲੈਣ ਵਾਸਤੇ ਤਿਆਰ ਨਹੀਂ, ਤੇ ਗੁਰੂ ਗੋਬਿੰਦ ਸਿੰਘ ਵੀ ਇਹ ਅਲਾਮਾ ਲੈਣ ਵਾਸਤੇ ਤਿਆਰ ਨਹੀਂ ਕਿ ਬਗਾਨੇ ਮਰਵਾ ਦਿੱਤੇ ਤੇ ਆਪਣੇ ਬਚਾ ਲਏ, ਸਾਡੇ ਹੁਕਮ ਦੀ ਤਾਮੀਰ ਹੋਵੇ ਕਿ ਦਰਵਾਜ਼ਾ ਖੋਲ ਦਿੱਤਾ ਜਾਵੇ। ਹੁਕਮ ਅੱਗੇ ਵੇਰ ਨਹੀਂ ਸੀ। ਕੰਬਦਿਆਂ ਹੱਥਾਂ ਡੁੱਲਦਿਆਂ ਹੰਝੂਆਂ ਨਾਲ ਭਾਈ ਜੇਤੇ ਨੇ ਦਰਵਾਜ਼ਾ ਖੋਲ ਦਿੱਤਾ। ਬਾਬਾ ਜੁਝਾਰ ਸਿੰਘ ਸਾਹਿਬ, ਜਿੰਨੀ ਆਜੂ ਨਿੱਕੀ ਹੈ ਓਨੇ ਸ਼ਸਤਰ ਤਿੱਖੇ ਚੱਲ ਰਹੇ। ਐਸਾ ਯੁੱਧ ਹੋਇਆ ਕਿ ਸੰਸਾਰ ਉਸ ਯੁੱਧ ਦੀਆਂ ਗੱਲਾਂ ਕਰਦਾ ਏ। ਕਵੀ ਰਾਜ ਨੇ ਉਸ ਯੁੱਧ ਦਾ ਇੱਕ ਪੂਰਾ ਪ੍ਰਸੰਗ ਇਸ ਇਤਿਹਾਸ ਵਿੱਚ ਕਿਹਾ ਏ कि बाबा जुझार सिंह साहब ने कैसे पराक्रम नाल युद्ध किया, घोड़ा शहीद हो गया, शरीर विच गोलियां आण वजियां पर हाथ विच फड़ी हुई श्री साहब चलती रही। सतगुरु पातशाह महाराज अपने दूसरे साहबजादे का युद्ध भी उस ही तरह खिड़े मथे ममटी विच वीर आसन लाई बैठे वेख रहे सन। बाबा जुझार सिंह साहब के शरीर विच आ करके गोलियां वजियां, अनेक तीर वजे। सतगुरु पातशाह महाराज ने उडदियां हुई खून दियां बोटियां अपने साहबजादे के शरीर तो अखां नाल तकियां है। सतगुरु पातशाह महाराज के साहबजादे बाबा जुझार सिंह साहिब युद्ध करते हुए जदों रण तत्ते विच मूँह परने डिग के शहीद होए, धन गुरु गोबिंद सिंह साहिब सच्चे पातशाह ने अपनी रसना तो दूसरी वार जकारा छड़िया अते वाहिगुरु के शुकराने विच शीस झुकाया कि आप जी ने जो सानू दात बख्शी सी ओ आप जी की दिती हुई दात असी आप जी के खजाने विच अदा कर दिती है। धन गुरु गोबिंद सिंह साहिब सच्चे पातशाह। ये चमकौर साहब का युद्ध सूरज अस्त हो रहा सी, जो चाहती सी मुगल फौज उसके बिल्कुल उन्होंने उल्ट होया। सोचते सी कि कुछ घड़िया में कच्ची गढ़ी नूं असी ढा देना है, गुरु गोबिंद सिंह साहब नूं जिउंदा जां मुर्दा पकड़ लिया जाएगा। पर सत संगत जी उस दिन का सूरज भी अस्त हो गया। मर्द अगमड़े सतगुरु जी ममटी विच बैठे हुए दूरों सेनावां नूं दिखाई दे रहे सन। सारी तुरक सेना का हौसला पस्त हो चुका सी। की होवेगा, दिन चढ़दे नूं की होवेगा। गुरु प्यारी सात संगत जी इतिहास बहुत लंबा है, केवल चमकौर गढ़ी का थोड़ा जा वाकया सुना के फिर समाप्ति कर देंगा। ये युद्ध वर्णन करने वास्ते सिंघां ने हुक्म किया सी। दमदमी टकसाल के मुखी श्रीमान संत बाबा ठाकुर सिंह जी महाराज की बरसी है, महापुरखों की याद विच असीं एकत्र होए हाँ। इस समागम से विशेष तौर पर सचखंड श्री हरिमंदर साहिब तो सिंह साहिब भाई सुखजिंदर सिंह जी अचोचे तौर पर पहुंचे हैं, वो आप संगतां दे दर्शन कर रहे ने। अज शाम नूं महापुरखों की याद विच रखे हुए श्री अखंड पाठ साहिबां दे भोग पैणगे। साहबजादियां की शहादत की याद विच सत्कार योग माता गुजर कौर जी की शहादत की याद विच रखे हुए श्री अखंड पाठ साहिब तिन्हां दे भोग पैणगे। शाम नूं भारी दीवान सजणगे, आप संगतां लाहा लओगे। जिथे शाम नूं गुरदेव दे साहबजादियां की शहादत का भी कुछ प्रसंग होवेगा, नाल साध संगत जी महापुरखां दे पवित्र जीवन ते विचारां होणगियां, जो उन्होंने पल पुकार कीते, जो विशेषताइयां उन्होंने सानू बख्शिश कीतियां, रहमतां वरताइयां, उन्हां बारे जिक्र होवेगा। आप सरवण करोगे, लाहा प्राप्त करोगे। जिस समय रात का समा सी, धन गुरु गोबिंद सिंह सच्चे पातशाह महाराज ममटी दे विच सतगुरु पातशाह वीर आसन लाई बैठे है। सिंह सूरमे आपो अपनियां थावां ते खड़े है, पिछे हट करके फौज ने मोर्चाबंदी कर दिती है, घेरिया होया उस कच्ची गढ़ी नूं। मशालां जग रहियां हन, फौज दे तंबू लग रहे ने। इधर सच्चे पातशाह महाराज ने रहरास साहिब दा पाठ कीता है। सुन होए सिंघां ने नीवी पा के सतगुरु दे श्री मुख तों बाणी सुनी है। गरीब नवाज सच्चे पातशाह महाराज ने कीर्तन सोहला पढ़िया है, ते कीर्तन सोहले तो उपरंत सच्चे पातशाह महाराज ने अपने श्री मुख तों शब्द पढ़िया, जब आप किया उद निदान बने अद ही रण मैं तब जूझ मरो। ऐसे सतगुरु के श्री मुख तो शब्द सुन के भाई दया सिंह साहब ने अनुमान लाया कि गुरु गोबिंद सिंह साहब की इच्छा है। इथे आके कई कवीशर वीर ने, कई इतिहासकार ने, कई प्रचारक ने बहुत गलती खाधी है कि गुरु गोबिंद सिंह साहब नूं हुक्म किया। गुरु प्यारी साध संगत जी सतगुरु जी के दरों घरों वरसोई हुई दमदमी टकसाल का यह आशा नहीं। महापुरख जिस तरह क्या करते सन उस तरह आप जी के चरणों में इस वाकया नूं भेट करा। श्रीमान संत बाबा जरनैल सिंह जी के बचन ने कि पुत्र अपने पिता नूं बेनती तां वड्डी तों वड्डी कर सकता है, पर पुत्र कदे हुक्म नहीं कर सकता। कैसा भाणा फिर वापरिया। गुरु प्यारी साध संगत भाई दया सिंह साहब ने अगे होके गुरदेव नूं बेनती की, हथ जोड़ के, सच्चे पातशाह आप कृपा करके चमकौर की गढ़ी नूं छड्ड दे। रोह भरे नेत्र सतगुरु जी ने ते समय भाई दया सिंह साहब वल वेख्या, ਭਾਈ ਦਇਆ ਸਿੰਘ ਸਾਹਿਬ ਜਾਨ ਤੋਂ ਪਿਆਰੇ ਸਾਡੇ ਸਿੰਘ ਸ਼ਹੀਦ ਹੋ ਗਏ ਆ, ਇਸ ਰਣ ਤੱਤੇ ਨੂੰ ਛੱਡ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਜਾਵੇਗਾ। ਅਸੀਂ ਕੱਲ ਚੜ੍ਹਦੇ ਸੂਰਜ ਨਾਲ ਆਪ ਮੈਦਾਨੇ ਜੰਗ ਅੰਦਰ ਵੀਰ ਗਤੀ ਨੂੰ ਪ੍ਰਾਪਤ ਹੋਵਾਂਗੇ। ਭਾਈ ਦਇਆ ਸਿੰਘ ਸਾਹਿਬ ਨੇ ਹੱਥ ਜੋੜ ਕੇ ਕਿਹਾ, ਇਹ ਬਾਜਾਂ ਵਾਲੇ ਸਤਿਗੁਰੂ, ਬਹੁਤ ਘਾਟਾ ਪੈ ਜਾਵੇਗਾ ਜੇ ਆਪ ਜੀ ਇੱਥੋਂ ਚਲੇ ਜਾਓਗੇ ਤੇ ਮੇਰੇ ਵਰਗੇ ਹਜ਼ਾਰਾਂ ਦਇਆ ਸਿੰਘ ਪੈਦਾ ਕਰ ਦੇਵੋਗੇ, ਪਰ ਇਹ ਵਿਚਾਰਾ ਦਇਆ ਸਿੰਘ ਦੂਸਰਾ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਪੈਦਾ ਕਰ ਸਕਦਾ। ਇਸ ਕਰਕੇ ਬੇਨਤੀ ਹੈ ਕਿ ਆਪ ਜੀ ਚਮਕੌਰ ਗੜੀ ਨੂੰ ਛੱਡ ਦਿਓ। ਸੱਚੇ ਪਾਤਸ਼ਾਹ ਮਹਾਰਾਜ ਨੇ ਇਨਕਾਰ ਕਰ ਦਿੱਤਾ। ਫਿਰ ਭਾਈ ਦਇਆ ਸਿੰਘ ਸਾਹਿਬ ਨੇ ਵਿਚਾਰਿਆ ਕਿ ਗੁਰੂ ਪਿਤਾ ਦੇ ਨਿਯਮ ਦੇ ਅਨੁਸਾਰ ਹੋ ਕਰਕੇ ਸਾਨੂੰ ਬੇਨਤੀ ਕਰਨੀ ਪਵੇਗੀ, ਤੂੰ ਇਕੱਲਾ ਕਿਉਂ ਜਾਣਾ ਹੈ? ਸਤਿਗੁਰੂ ਨੇ ਜੇ ਪੰਜਾਂ ਪਿਆਰਿਆਂ ਨੂੰ ਸਤਿਗੁਰੂ ਦਾ ਦਰਜਾ ਦਿੱਤਾ ਹੈ ਤੇ ਗੁਰੂ ਰੂਪ ਵਿੱਚ ਮਹਾਰਾਜ ਦੇ ਸਾਹਮਣੇ ਚੱਲੀਏ, ਭਾਵੇਂ ਕਿ ਪੰਜਾਂ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਰਿਆਦਾ ਦਰਸਾਈ ਸੀ, ਕਿਤੇ ਅੰਮ੍ਰਿਤ ਸੰਚਾਰ ਦਾ ਇਤਿਹਾਸ ਪੜ੍ਹਨਾ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਪਾਨ ਕੀਤਾ ਤੇ ਭਾਈ ਦਇਆ ਸਿੰਘ ਸਾਹਿਬ ਨੂੰ ਕਿਹਾ, ਭਾਈ ਦਇਆ ਸਿੰਘ ਜੀ, ਜਿਵੇਂ ਅਸੀਂ ਤੁਹਾਨੂੰ ਰਹਿਤ ਮਰਿਆਦਾ ਦਰਸਾਈ ਹੈ ਨਾ, ਇਵੇਂ ਤੁਸੀਂ ਸਾਨੂੰ ਰਹਿਤ ਮਰਿਆਦਾ ਦਰਸਾਓ। ਤੇ ਭਾਈ ਦਇਆ ਸਿੰਘ ਸਾਹਿਬ ਹੱਥ ਜੋੜ ਕੇ ਕਹਿਣ ਲੱਗੇ, ਹੇ ਵਿਦਿਆ ਦੇ ਦਾਤੇ ਸਤਿਗੁਰੂ, ਮੈਂ ਮੰਗਤਾ ਆਪ ਜੀ ਨੂੰ ਕੀ ਦਰਸਾ ਸਕਦਾ? ਮਹਾਰਾਜ ਕਹਿੰਦੇ, ਨਹੀਂ ਮਰਿਆਦਾ ਹੈ ਭਾਈ ਦਇਆ ਸਿੰਘ ਜੀ, ਕੱਲ ਨੂੰ ਕੋਈ ਵੱਡਾ ਲੀਡਰ ਅੰਮ੍ਰਿਤ ਛਕੇਗਾ, ਕਹੇਗਾ ਮੈਨੂੰ ਤੇ ਪੰਜਾਂ ਕਕਾਰਾਂ ਦੀ ਰਹਿਤ ਪਤਾ ਹੈ, ਮੈਨੂੰ ਤਾਂ ਪਤਾ ਹੈ ਚਾਰ ਬੱਜਰ ਕਰਾਤਾਂ ਕਿਹੜੀਆਂ, ਮੈਨੂੰ ਪੰਜ ਪਿਆਰਿਆਂ ਨੂੰ ਸੁਣਾਉਣ ਦੀ ਲੋੜ ਨਹੀਂ। ਉੱਥੇ ਸਾਧ ਸੰਗਤ ਜੀ, ਦੱਸਣਾ ਪੈਂਦਾ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਮਰਿਆਦਾ ਬਹਿ ਕੇ ਸੁਣੀ ਹੈ, ਮਰਿਆਦਾ ਨੂੰ ਜਨਮ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਮਰਿਆਦਾ ਸੁਣੀ ਭਾਈ ਦਇਆ ਸਿੰਘ ਦੇ ਸ੍ਰੀ ਮੁਖ ਤੋਂ, ਹੱਥ ਵਿੱਚ ਫੜੀ ਹੋਈ ਸ੍ਰੀ ਸਾਹਿਬ, ਤੇ ਭਾਈ ਦਇਆ ਸਿੰਘ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੱਸਿਆ, ਮਹਾਰਾਜ ਇਹ ਪੰਜਾਂ ਕਕਾਰਾਂ ਦੀ ਰਹਿਤ ਹੈ, ਆਹ ਚਾਰ ਬੱਜਰ ਕਰਾਤਾ ਨੇ, ਕਿਉਂਕਿ ਉਸ ਸਮੇਂ ਭਾਈ ਦਇਆ ਸਿੰਘ ਜੀ ਸਤਿਗੁਰੂ ਰੂਪ ਵਿੱਚ ਖਲੋਤੇ ਸਨ, ਪੰਜਾਂ ਪਿਆਰਿਆਂ ਦੇ ਰੂਪ ਵਿੱਚ ਖਲੋਤੇ ਸਨ। ਸਿੱਖ ਪੰਚਨ ਮੈਂ ਮੇਰੋ ਵਾਸਾ ਸ੍ਰੀ ਮੁਖਵਾ ਕਹੇ ਨੇ ਆਪਣੇ ਸਤਿਗੁਰੂ ਜੀ ਨੇ ਮੁਖਾਰ ਬਿੰਦ ਤੋਂ ਗਰੀਬ ਨਿਵਾਸ ਸਤਿਗੁਰੂ ਦੇ ਸਾਹਮਣੇ ਆ ਕੇ ਪੰਜ ਸਿੰਘ ਖਲੋ ਗਏ। ਸੱਚੇ ਪਾਤਸ਼ਾਹ, ਅਸੀਂ ਹੁਕਮ ਤਾਂ ਆਪ ਜੀ ਨੂੰ ਨਹੀਂ ਕਰ ਸਕਦੇ ਗਰੀਬ ਨਿਵਾਜ, ਆਪ ਜੀ ਪਿਤਾ ਹੋ ਸਾਡੇ, ਪਰ ਮਹਾਰਾਜ ਸਾਡੀ ਬੇਨਤੀ ਹੈ ਕਿ ਆਪ ਜੀ ਨੂੰ ਕੱਚੀ ਗੜੀ ਛੱਡਣੀ ਪਵੇਗੀ। ਸਾਧ ਸੰਗਤ ਜੀ ਰੋਹ ਭਰੇ ਨੇਤਰ ਨੀਵੇਂ ਹੋ ਗਏ। ਸੱਚੇ ਪਾਤਸ਼ਾਹ ਦੇ ਚਿਹਰੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਹੁਣ ਕੀ ਚਾਹੁੰਦੇ ਆ, ਕਿਉਂਕਿ ਮਹਾਰਾਜ ਦੇ ਹੁਕਮ ਦੇ ਵਿੱਚ ਹੀ ਸਿੰਘਾਂ ਨੇ ਮਹਾਰਾਜ ਨੂੰ ਬੰਨ ਦਿੱਤਾ। ਸੱਚੇ ਪਾਤਸ਼ਾਹ ਕਦੇ ਪੰਜਾਂ ਸਿੰਘਾਂ ਦਾ ਹੁਕਮ ਨਾ ਸੀ ਮੋੜਿਆ ਕਰਦੇ, ਬਚਨ ਨਾ ਸੀ ਮੋੜਿਆ ਕਰਦੇ, ਚਾਹੇ ਉਸਨੂੰ ਸਾਧ ਸੰਗਤ ਜੀ ਹੁਣ ਇਹ ਸਮਝ ਲਓ ਕਿ ਹੁਕਮ ਦਿੱਤਾ, ਪਰ ਦਮਦਮੇ ਟਕਸਾਲ ਦਾ ਮੰਨਣਾ ਨਹੀਂ ਕਿ ਮਹਾਰਾਜ ਨੂੰ ਹੁਕਮ ਦਿੱਤਾ। ਸੱਚੇ ਪਾਤਸ਼ਾਹ ਨੂੰ ਬੇਨਤੀ ਹੀ ਇਸ ਤਰੀਕੇ ਨਾਲ ਕੀਤੀ ਕਿ ਮਹਾਰਾਜ ਉਹ ਬੇਨਤੀ ਨੂੰ ਮੋੜ ਨਾ ਸੀ ਸਕੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਭਾਈ ਦਇਆ ਸਿੰਘ ਸਾਹਿਬ ਨੇ ਕਿਹਾ, ਮਹਾਰਾਜ ਆਪ ਨੂੰ ਕੱਚੀ ਗੜੀ ਛੱਡਣੀ ਪਵੇਗੀ, ਕੌਣ ਕੌਣ ਆਪ ਨਾਲ ਜਾਵੇਗਾ ਇਸ ਦਾ ਨਿਰਣਾ ਬਾਅਦ ਵਿੱਚ ਕੀਤਾ ਜਾਵੇਗਾ, ਅਤੇ ਮਹਾਰਾਜ ਇੱਥੋਂ ਗੁਪਤ ਰੂਪ ਵਿੱਚ ਹੋ ਕਰਕੇ ਚਲੇ ਜਾਣਾ ਹੈ। ਜਿਹੜੀ ਬੇਨਤੀ ਸਾਧ ਸੰਗਤ ਜੀ ਮੰਨਣ ਦੇ ਯੋਗ ਸੀ ਉਹ ਤਾਂ ਮਹਾਰਾਜ ਨੇ ਮੰਨੀ, ਜਿਹੜੀ ਬੇਨਤੀ ਵਿੱਚ ਕਾਇਰਤਾ ਸੀ ਮਹਾਰਾਜ ਨੇ ਇਨਕਾਰ ਕਰ ਦਿੱਤਾ। ਭਾਈ ਦਇਆ ਸਿੰਘ ਜੀ, ਚੁੱਪ ਕਰਕੇ ਨਹੀਂ ਜਾਵਾਂਗੇ, ਦੱਸ ਕੇ ਜਾਵਾਂਗੇ। ਇਹ ਤੁਹਾਡੀ ਬੇਨਤੀ ਅਸੀਂ ਮੰਨ ਲੈਂਦੇ ਹਾਂ ਕਿ ਹੁਣ ਕੱਚੀ ਗਲੀ ਨੂੰ ਛੱਡਣਾ ਤੇ ਛੱਡ ਦਿੰਦੇ ਹਾਂ, ਉਹ ਵੀ ਖਾਲਸੇ ਨੇ ਇਕੱਠਿਆਂ ਹੋ ਕੇ ਸਾਨੂੰ ਇਹ ਬੇਨਤੀ ਕੀਤੀ ਹੈ, ਪਰ ਅਸੀਂ ਚੁੱਪ ਕਰਕੇ ਨਹੀਂ ਜਾਵਾਂਗੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਤਿਆਰ ਹੋਏ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਰਾਜ, ਇਹ ਤਿੰਨ ਸਿੰਘ ਸਾਧ ਸੰਗਤ ਜੀ ਤਿਆਰ ਹੋਏ ਹੈ ਕੱਚੀ ਗੜੀ ਤੋਂ ਤੁਰਨ ਵਾਸਤੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਭਾਈ ਸੰਗਤ ਸਿੰਘ ਸਾਹਿਬ ਨੂੰ, ਕਈ ਇਤਿਹਾਸਕਾਰ ਜਿਹੜੇ ਵੀਰ ਪ੍ਰਚਾਰ ਕਰਦੇ ਹੈ, ਨਾ ਤਾਂ ਕਿਸੇ ਗ੍ਰੰਥ ਵਿੱਚੋਂ ਪੜ੍ਹਦੇ ਹੈ, ਕਿਤਾਬਾਂ ਪੜ੍ਹ ਪੜ੍ਹ ਕੇ ਅੱਗੇ ਪ੍ਰਚਾਰ ਕਰੀ ਜਾਂਦੇ ਹੈ ਕਿ ਭਾਈ ਸੰਗਤ ਸਿੰਘ ਜੀ ਨੇ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਮੇਰੀ ਸ਼ਕਲ ਤੁਹਾਡੇ ਨਾਲ ਰਲਦੀ ਹੈ ਤੇ ਮੈਨੂੰ ਆਪਣਾ ਕਲਗੀ ਤੋੜਾ ਦਿਓ, ਮੈਂ ਸ਼ੀਸ਼ ਤੇ ਲਾ ਲੈਂਦਾ। ਕਦੇ ਐਸੀ ਜੁਰਤ ਨਹੀਂ ਸਾ ਸਿੱਖ ਕਰ ਸਕਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸ਼ਾਹੀ ਕਲਗੀ ਤੋੜਾ ਆਪ ਮੰਗ ਲਵੇ। ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਆਪ ਮਾਣ ਬਖਸ਼ਿਸ਼ ਕੀਤਾ, ਜਿਨ੍ਹਾਂ ਨੂੰ ਸਾਧ ਸੰਗਤ ਜੀ ਨੀਵੀਂ ਜਾਤੀ ਦੇ ਕਿਹਾ ਜਾਂਦਾ ਹੈ, ਸਤਿਗੁਰੂ ਨੇ ਆਪਣੇ ਕੰਠ ਨਾਲ ਲਾ ਕੇ ਉਹ ਭਾਈ ਸੰਗਤ ਸਿੰਘ ਜੀ ਨੂੰ ਆਪਣਾ ਉਹ ਚੋਲਾ ਬਖਸ਼ਿਸ਼ ਕੀਤਾ। ਪੰਥ ਨੂੰ ਗੁਰਤਾ ਗੱਦੀ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਚਮਕੌਰ ਸਾਹਿਬ ਦੀ ਗੜੀ ਦੇ ਅੰਦਰ ਬਖਸ਼ਿਸ਼ ਕਰ ਦਿੱਤੀ। ਪੰਜਾਂ ਸਿੰਘਾਂ ਨੂੰ ਖੜਿਆਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਸੰਗਤ ਸਿੰਘ ਸਾਹਿਬ ਨੂੰ ਆਪਣਾ ਸ਼ਾਹੀ ਕਲਕ ਦੀ ਤੋੜਾ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਗਰੀਬ ਨਵਾਜ ਸਤਿਗੁਰੂ ਨੇ ਆਪਣਾ ਸਵਰੂਪ ਜਿਹੜਾ ਸੀ ਨਾ, ਜੋ ਕੁਝ ਸੀ ਸਤਿਗੁਰੂ ਦੇ ਕੋਲ, ਉਹ ਸਾਰਾ ਕੁਝ ਮਹਾਰਾਜ ਨੇ ਖਾਲਸੇ ਦੀ ਭੇਟ ਕਰ ਦਿੱਤਾ। ਇੱਕ ਵੀ ਚੀਜ਼ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਕੋਲ ਨਹੀਂ ਰੱਖੀ। ਤੇ ਸ੍ਰੀ ਸਰਬਲੋਕ ਗ੍ਰੰਥ ਦੇ ਅੰਦਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ, ਮੇਰੇ ਵਰਗੇ ਗਰੀਬ ਤਾਂ ਕਰੋੜਾਂ ਪਏ ਹਨ, ਖਾਲਸੇ ਨੂੰ ਸੱਚੇ ਪਾਤਸ਼ਾਹ ਨੇ ਇੰਨੀ ਵਡਿਆਈ ਦਿੱਤੀ, ਇੰਨਾ ਮਾਣ ਦਿੱਤਾ। ਸ੍ਰੀ ਦਸਮ ਗ੍ਰੰਥ ਦੇ ਅੰਦਰ ਮਹਾਰਾਜ ਸਾਹਿਬ ਨੇ ਬੜੀ ਵਡਿਆਈ ਦਿੱਤੀ, ਬੜਾ ਮਾਣ ਦਿੱਤਾ। ਸੱਚੇ ਪਾਤਸ਼ਾਹ ਨੇ ਕਿਹਾ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਐਡੀ ਵੱਡੀ ਵਡਿਆਈ ਦੇ ਦਿੱਤੀ। ਭਾਈ ਸੰਗਤ ਸਿੰਘ ਸਾਹਿਬ ਨੂੰ ਆਪਣਾ ਸ਼ਾਹੀ ਕਲਗੀ ਤੋੜਾ ਬਖਸ਼ ਕੇ ਉਹਨਾਂ ਪੰਜਾਂ ਪਿਆਰਿਆਂ ਦੇ ਅੱਗੇ ਸੀਸ ਝੁਕਾਇਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ। ਗਰੀਬ ਨਵਾਜ ਸਤਿਗੁਰੂ ਜਦੋਂ ਕੱਚੀ ਗੜੀ ਤੋਂ ਤੁਰੇ ਆਏ, ਰਾਤ ਨੂੰ ਦਰਵਾਜ਼ਾ ਖੁੱਲ੍ਹਿਆ ਏ, ਸੱਚੇ ਪਾਤਸ਼ਾਹ ਨੇ ਚਰਨਾਂ ਵਾਲਾ ਜੋੜਾ ਉਤਾਰ ਦਿੱਤਾ। ਭਾਈ ਦਇਆ ਸਿੰਘ ਸਾਹਿਬ ਨੇ ਕਿਹਾ, ਮਹਾਰਾਜ ਵਿਖੜਾ ਪੈਂਡਾ ਹੋਵੇਗਾ, ਆਪਨੇ ਜੋੜਾ ਕਿਉਂ ਉਤਾਰਿਆ ਏ? ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਦਇਆ ਸਿੰਘ ਸਾਹਿਬ, ਇਸ ਮੈਦਾਨੇ ਜੰਗ ਦੇ ਅੰਦਰ ਤਾਂ ਸਾਡੇ ਸਿੰਘ ਵੀ ਸ਼ਹੀਦ ਪਏ ਹੋਣਗੇ, ਰਾਤ ਦੇ ਸਮੇਂ ਵਿੱਚ ਛਿਆਣ ਨਹੀਂ ਆਵੇਗੀ ਤੇ ਸ਼ਹੀਦ ਸਿੰਘਾਂ ਦੇ ਕੇਸਾਂ ਨੂੰ ਜੋੜਾ ਲੱਗ ਜਾਵੇਗਾ, ਕੇਸਾਂ ਦੀ ਬੇਅਦਬੀ ਹੋਵੇਗੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਐਡਾ ਮਾਣ ਕਰਦੇ ਆ ਕੇਸਾਂ ਦਾ, ਇੰਨਾ ਰੁਤਬਾ ਸਮਝਦੇ ਆ ਕੇਸਾਂ ਦਾ, ਸਤਿਗੁਰੂ ਨੇ ਚਰਨਾਂ ਵਾਲਾ ਜੋੜਾ ਉਤਾਰ ਦਿੱਤਾ। ਇਤਿਹਾਸਕਾਰਾਂ ਨੇ ਲਿਖਿਆ ਏ ਕਿ ਜਦੋਂ ਗਰੀਬ ਨਵਾਜ ਸਤਿਗੁਰੂ ਜੀ ਤਾੜੀ ਮਾਰ ਕੇ ਨਿਕਲੇ ਸੀ, ਉੱਚੀ ਆਵਾਜ਼ ਵਿੱਚ ਕਿਹਾ ਸੀ, ਪੀਰ ਹਿੰਦ ਮੇਰ ਵੱਧ, ਪੀਰ ਹਿੰਦ ਮੇਰ ਵੱਧ। ਤਿੰਨ ਵਾਰੀ ਸਤਿਗੁਰੂ ਨੇ ਸ਼ਬਦ ਕਹੇ ਕਿ ਹਿੰਦੂਆਂ ਦਾ ਪੀਰ ਗੁਰੂ ਗੋਬਿੰਦ ਸਿੰਘ ਸਾਹਿਬ, ਸਿੱਖਾਂ ਦਾ ਗੁਰੂ, ਚੱਲਿਆ ਜੇ ਕਿਸੇ ਦੀ ਛਾਤੀ ਵਿੱਚ ਜ਼ੋਰ ਆ ਤੇ ਰੋਕ ਲਵੇ। ਮਹਾਰਾਜ ਨੇ ਤੀਰ ਮਾਰ ਕੇ ਮਸ਼ਾਲਾਂ ਬਚਾ ਦਿੱਤੀਆਂ ਸੀ, ਫੌਜ ਵਿੱਚ ਭਗਦੜ ਮੱਚ ਗਈ ਸੀ, ਬਿਜਲੀ ਲਿਸ਼ਕਦੀ ਸੀ ਆਕਾਸ਼ ਦੇ ਅੰਦਰ। ਜਦੋਂ ਮਹਾਰਾਜ ਉਸ ਰਣ ਤੱਤੇ ਵਿੱਚੋਂ ਤੁਰ ਰਹੇ ਸਨ, ਚਮਕਦੀ ਬਿਜਲੀ ਦੇ ਨਾਲ ਭਾਈ ਦਇਆ ਸਿੰਘ ਸਾਹਿਬ ਦੀ ਨਿਗਾਹ ਪਈ ਤੇ ਬਾਬਾ ਅਜੀਤ ਸਿੰਘ ਸਾਹਿਬ ਦਾ ਸਰੀਰ ਦਿਖਾਈ ਪਿਆ। ਬਾਬਾ ਅਜੀਤ ਸਿੰਘ ਸਾਹਿਬ ਦੇ ਪਾਵਨ ਸਰੀਰ ਦੇ ਉੱਤੇ ਤੇ ਸਮੇਂ, ਇਹ ਨਹੀਂ ਕਿ ਮਹਾਰਾਜ ਨੂੰ ਦਿਖਾਈ ਨਹੀਂ ਸੀ ਪਿਆ। ਅਸੀਂ ਅਰਦਾਸ ਵਿੱਚ ਸ਼ਬਦ ਪੜ੍ਹਦੇ ਹਾਂ ਨਾ, ਜਿਨ੍ਹਾਂ ਨੇ ਵੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪੁੱਤਰ ਦੇ ਸ਼ਹੀਦ ਹੋਏ ਦੇ ਸਰੀਰ ਨੂੰ ਵੇਖ ਕੇ ਅਣਡਿੱਠ ਕਰ ਦਿੱਤਾ ਸੀ। ਦੋ ਸਕਿੰਟ ਕੋਲ ਖਲੋ ਕੇ ਕੋਈ ਸ਼ਬਦ ਤੱਕ ਨਾ ਕਿਹਾ ਤੇ ਉਹ ਮਰਦਾ ਗਮੜੇ ਸਤਿਗੁਰੂ ਜੀ ਜਦੋਂ ਅੱਗੇ ਤੁਰ ਪਏ, ਬ੍ਰਹਮ ਗਿਆਨੀ ਭਾਈ ਦਇਆ ਸਿੰਘ ਕੋਲ ਰਿਹਾ ਨਾ ਗਿਆ। ਆਪਣੇ ਲੱਕ ਦਾ ਕਮਰ ਕੱਸਾ ਖੋਲਿਆ ਤੇ ਸਾਹਿਬਜ਼ਾਦੇ ਦੇ ਸਰੀਰ ਦੇ ਉੱਤੇ ਜਿਸ ਸਮੇਂ ਭਾਈ ਦਇਆ ਸਿੰਘ ਸਾਹਿਬ ਪਾਉਣ ਲੱਗੇ, ਗੁਰਦੇਵ ਨੇ ਪਿੱਛੇ ਮੁੜ ਕੇ ਵੇਖਿਆ, ਕਿਹਾ, ਦਇਆ ਸਿੰਘ, ਇਹ ਮੋਹਦੀਆਂ ਦੰਦਾਂ ਕੀ ਜੋੜੀ ਜਾਂਦਾ, ਕੀ ਕਰਦਾ ਏ? ਮਹਾਰਾਜ, ਆਪਦੇ ਸਾਹਿਬਜ਼ਾਦੇ ਦਾ ਸਰੀਰ ਢੱਕ ਰਿਹਾ ਸੱਚੇ ਪਾਤਸ਼ਾਹ। ਗਰੀਬ ਨਵਾਜ ਸਤਿਗੁਰੂ ਨੇ ਕਿਹਾ, ਦਇਆ ਸਿੰਘ, ਤੇਰੇ ਕੋਲ ਐਸਾ ਵਸਤਰ ਹੈਗਾ ਜਿਹੜਾ ਸਾਡੇ ਸ਼ਹੀਦ ਸਿੰਘਾਂ ਦੇ ਸਰੀਰਾਂ ਨੂੰ ਢੱਕ ਸਕੇ, ਜੋ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋਏ ਪਏ ਨੇ। ਨਹੀਂ ਮਹਾਰਾਜ, ਮੇਰੇ ਕੋਲ ਐਸਾ ਵਸਤਰ ਨਹੀਂ ਹੈ। ਤੇ ਸਤਿਗੁਰੂ ਨੇ ਕਿਹਾ, ਜੇ ਸਾਡੇ ਜਾਨ ਤੋਂ ਪਿਆਰੇ ਸਿੰਘਾਂ ਦੇ ਸਰੀਰ ਖੱਪਣੋਂ ਬਗੈਰ ਰਹਿ ਸਕਦੇ ਹੈ, ਫਿਰ ਸਾਡੇ ਪੁੱਤਰ ਦੇ ਸਰੀਰ ਤੋਂ ਵੀ ਇਹ ਵਸਤਰ ਉਠਾ ਲਿਆ। ਦਇਆ ਸਿੰਘ, ਕੌਮ ਦੇ ਸ਼ਹੀਦ ਜਿਹੜੇ ਆ, ਉਹ ਖੱਪਣਾਂ ਨੂੰ ਨਹੀਂ ਕਦੇ ਤਰਸਦੇ, ਇਹ ਅਮਰ ਹੋ ਗਏ ਹੈ, ਇਹ ਜੋਤੀ ਵਿੱਚ ਜੋਤ ਇਹਨਾਂ ਦੀ ਸਮਾ ਗਈ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਐਸੇ ਕੌਤਕ ਵਰਤਾਉਂਦੇ ਹੋਏ ਗਰੀਬ ਨਵਾਜ ਸੱਚੇ ਪਾਤਸ਼ਾਹ ਚਮਕੌਰ ਸਾਹਿਬ ਦੀ ਗੜੀ ਵਿੱਚੋਂ ਨਿਕਲੇ। ਸਾਧ ਸੰਗਤ ਜੀ, ਝਾੜ ਸਾਹਿਬ ਗੁਰਦੁਆਰਾ ਸਾਹਿਬ, ਮਾਛੀਵਾੜਾ ਗੁਰਦੁਆਰਾ ਸਾਹਿਬ, ਜਿੱਥੇ ਮਹਾਰਾਜ ਨੇ ਟਿੰਡ ਦਾ ਸਰਾਣਾ ਲਾਇਆ ਤੇ ਆਪਣੇ ਸ੍ਰੀ ਮੁਖ ਤੋਂ ਇਹ ਬਚਨ ਕਹੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁੱਦ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਉਸ ਸ਼ਹਿਨਸ਼ਾਹ ਸਤਿਗੁਰੂ ਦੇ ਚਰਨਾਂ ਵਿੱਚ ਕੰਡੇ ਵੱਜੇ ਹੋਏ ਸੀ, ਸਤਿਗੁਰੂ ਦਾ ਚੋਲਾ, ਸਾਧ ਸੰਗਤ ਜੀ, ਮਲਿਆਂ ਤੇ ਫਲਾਈਆਂ ਨਾਲ ਵੱਜਣੇ ਕਰਕੇ ਪਾਟਿਆ ਹੋਇਆ ਸੀ। ਗਰੀਬ ਨਵਾਜ ਸਤਿਗੁਰੂ ਦੇ ਸੀਸ ਤੇ ਸਾਹੀ ਕਲਗੀ ਤੋੜਾ ਨਹੀਂ ਹੈ, ਉਹ ਨੀਲਾ ਘੋੜਾ ਕੋਲ ਨਹੀਂ ਹੈ, ਉਹ ਸੁਨਹਿਰੀ ਬਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਨਹੀਂ ਹੈ, ਪਰ ਫਕੀਰਾਂ ਵਾਲੀ ਅਵਸਥਾ ਵਿੱਚ ਆਏ ਹੋਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਸ੍ਰੀ ਮੁਖ ਤੋਂ ਕਹਿੰਦੇ ਨੇ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਇਹ ਟਿੰਡ ਦਾ ਸਰਾਣਾ ਧਰਤੀ ਦੇ ਉੱਤੇ ਬਰਾਜਣਾ ਸਾਨੂੰ ਮਹਾਰਾਜ ਕਹਿੰਦੇ ਇਹੀ ਚੰਗਾ ਏ, ਤੇ ਨਾਮ ਨੂੰ ਭੁਲਾ ਕੇ ਵਾਹਿਗੁਰੂ ਤੈਨੂੰ ਵਿਸਾਰ ਕਰਕੇ ਉਹ ਖੇੜਿਆਂ ਦਾ, ਖੁਸ਼ੀਆਂ ਦਾ ਰਹਿਣਾ ਸਾਨੂੰ ਬਲ ਦੇ ਪੱਠ ਵਾਂਗ ਲੱਗਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ, ਐਸੀ ਸਤਿਗੁਰੂ ਨੇ ਸਾਡੇ ਤੇ ਬਖਸ਼ਿਸ਼ ਕੀਤੀ, ਆਪਣੇ ਪੁੱਤਰ ਵਾਰ ਕੇ ਸਤਿਗੁਰੂ ਨੇ ਸਾਨੂੰ ਆਪਣੇ ਬਣਾਇਆ। ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਆਪ ਸਰਹੰਦ ਦਰਸ਼ਨ ਕਰਨ, ਵਾਹਿਗੁਰੂ ਚਮਕੌਰ ਸਾਹਿਬ ਦਰਸ਼ਨ ਕਰਨ ਵਾਸਤੇ ਜਾਓ ਗੁਰਦੁਆਰਾ ਗੜੀ ਸਾਹਿਬ, ਸਤਿਗੁਰੂ ਦੀ ਪਵਿੱਤਰ ਯਾਦਗਾਰ ਵਿਦਿਆਮਾਨ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ, ਉੱਚੇ ਥਾਂ ਤੇ ਸ਼ਬਾਇਮਾਨ ਹੈ ਅਸਥਾਨ। ਜੇ ਆਪ ਜੀ ਸ਼ਹਿਰ ਵਾਲੇ ਪਾਸੇ ਜਾਓਗੇ ਤੇ ਸਾਹਮਣੇ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ, ਜਿੱਥੇ ਬਾਬਾ ਅਜੀਤ ਸਿੰਘ ਸਾਹਿਬ ਤੇ ਬਾਬਾ ਜੁਝਾਰ ਸਿੰਘ ਸਾਹਿਬ ਦਾ ਪਾਵਨ ਅੰਗੀਠਾ ਸਾਹਿਬ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਦੁਆਰਾ ਤਾੜੀ ਸਾਹਿਬ ਹੈ, ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਹੈ, ਜਿੱਥੇ ਮਹਾਰਾਜ ਸਾਹਿਬ ਪਹਿਲੀ ਵਾਰ ਆ ਕਰਕੇ ਰੁਕਦੇ ਹੁੰਦੇ। ਅੱਗੇ ਵੀ ਕਈ ਵਾਰ ਰੁਕੇ ਸਨ, ਪਰ ਜਦੋਂ ਗੜੀ ਤੇ ਮਹਾਰਾਜ ਸਾਹਿਬ ਨੇ ਆ ਕੇ ਮੋਰਚਾਬੰਦੀ ਕੀਤੀ ਤਾਂ ਸਭ ਤੋਂ ਪਹਿਲਾਂ ਉਸੇ ਹੀ ਥਾਂ ਤੇ ਆਏ। ਜਦੋਂ ਆਪ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਲੰਘੋ ਤਾਂ ਸਾਧ ਸੰਗਤ ਜੀ, ਡਿਉੜੀ ਦੇ ਉੱਤੇ ਇੱਕ ਇਬਾਰਤ ਲਿਖੀ ਹੋਈ ਹੈ ਅੱਲਾ ਯਾਰ ਖਾਂ ਜੋਗੀ ਦੀ, ਪੱਥਰ ਦੇ ਉੱਤੇ ਉਕਰੇ ਹੋਏ ਸ਼ਬਦ ਨੇ। ਉਹ ਅੱਲਾ ਯਾਰ ਖਾਂ ਜੋਗੀ ਨੇ ਕਿਹਾ, ਗਰ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਹਿੰਦੁਸਤਾਨ ਦੀ ਸਰ ਜ਼ਮੀਨ ਤੇ ਕਹਿੰਦਾ ਤੀਰਥ ਹੈ ਕੋਈ ਯਾਤਰਾ ਵਾਸਤੇ ਤਾਂ ਉਹ ਚਮਕੌਰ ਸਾਹਿਬ ਦੀ ਧਰਤੀ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਕਟਾ ਦਿੱਤਾ, ਸ਼ਹੀਦ ਕਰਵਾ ਦਿੱਤਾ ਕੌਮ ਦੇ ਉੱਤੋਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਧੰਨ ਉਹ ਚਮਕੌਰ ਸਾਹਿਬ ਦੀ ਧਰਤੀ, ਧੰਨ ਬਾਬਾ ਅਜੀਤ ਸਿੰਘ ਸਾਹਿਬ, ਧੰਨ ਬਾਬਾ ਜੁਝਾਰ ਸਿੰਘ ਸਾਹਿਬ। ਇਹ ਨੀ ਹਾਜ਼ਰੀ ਸਾਧ ਸੰਗਤ ਜੀ ਪ੍ਰਵਾਨ ਕਰਨੀ, ਸ਼ਹੀਦਾਂ ਦਾ ਇਤਿਹਾਸ ਇਹ ਨਾ ਮੁੱਕਣ ਵਾਲਾ ਇਤਿਹਾਸ ਹੈ, ਜਿੰਨਾ ਜਸ ਗਾਈਏ ਉਨਾ ਹੀ ਥੋੜਾ ਹੈ। ਮਹਾਰਾਜ ਦੇ ਸਾਹਿਬਜ਼ਾਦਿਆਂ ਦਾ, ਸਤਿਗੁਰੂ ਦੀਆਂ ਬਖਸ਼ਿਸ਼ਾਂ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਗਰੀਬ ਨਿਵਾਸ ਸਤਿਗੁਰੂ ਸਾਡੇ ਤੇ ਰਹਿਮਤ ਕਰਨ, ਸਾਨੂੰ ਸਿੱਖੀ ਨਾਮਦਾਨ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਮਹਾਂਪੁਰਖਾਂ ਦੀ ਯਾਦ ਮਨਾਈ ਜਾ ਰਹੀ ਹੈ, ਵਿਸ਼ੇਸ਼ ਕਰਕੇ ਵੱਡੇ ਪੱਧਰ ਤੇ ਸੰਸਾਰ ਭਰ ਦੇ ਅੰਦਰ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ, ਉਹਨਾਂ ਸਿਰ ਲੱਥ ਸਿੰਘ ਸੂਰਮਿਆਂ ਦੀ ਸ਼ਹਾਦਤ ਦੇ ਜੋੜ ਮੇਲੇ ਮਨਾਏ ਜਾ ਰਹੇ ਹਨ। ਗਰੀਬ ਨਿਵਾਸ ਸਤਿਗੁਰੂ ਦੀ ਰਹਿਮਤ ਕਰਨ, ਸਤਿਗੁਰੂ ਆਪਣੇ ਚਰਣਾਂ ਦਾ ਪਿਆਰ ਬਖਸ਼ਿਸ਼ ਕਰਨ, ਹੋਈਆਂ ਫੁੱਲਾਂ ਬਖਸ਼ ਲੈਣੀਆਂ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਇਸ ਵਿੱਚ ਗੁਰ ਨੰਦਨ ਲਰਿਓ ਜਿਹ ਅਜੀਤ ਸਿੰਘ ਨਾਮ, ਸੋ ਜਸ ਜਗਤ ਮੈਂ ਪ੍ਰਗਟ ਭਾਵ, ਪੁਨ ਪਹੁੰਚੇ ਹਰ ਧਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ, ਹੇ ਸੰਤ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ, ਨਾਨਕ ਦੀਜੈ ਨਾਮ ਦਾਨ, ਰਾਖੋਹੀਐ ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।